ਵਾਹਿਗੁਰੂ ਜੀ ਆਵੋ ਸੰਤ ਪਿਆਰਿਓ ਅਕਥ ਕੀ ਕਰਾਂ ਕਹਾਣੀ ਕਰਾਂ ਕਹਾਣੀ ਅਕਥ ਕੇਰੀ ਕਿਤ ਦੁਆਰੈ ਪਾਈਐ ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਐ ਪਾਈਐ ਹੁਕਮ ਮੰਨਿਓ ਗੁਰੂ ਕੇਰਾ ਗਾਵਹੁ ਸੱਚੀ ਬਾਣੀ ਕਹਿ ਨਾਨਕ ਸੁਣਹੁ ਸੰਤਹੁ ਕਥਿਹੁ ਅਕਥ ਕਹਾਣੀ ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ ਕਹਿ ਨਾਨਕ ਸੁਣ ਸੰਤ ਕਥਿਹੋ ਅਕਥ ਕਹਾਣੀ ਸਤਿਗੁਰੂ ਸਰਬ ਸੁਖਾਂ ਦੇ ਦਾਤੇ ਬ੍ਰਹਿਮੰਡਾਂ ਦੇ ਮਾਲਕ ਜੁਗੋ ਜੁਗ ਅਟਲ ਜਾਗਤ ਜੋਤ ਸਤਿਗੁਰੂ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਅੰਦਰ ਸਭਾਇਮਾਨ ਗੁਰੂ ਦੁਲਾਰੀ ਗੁਰੂ ਸਰੂਪ ਗੁਰਸੰਗਤ ਜੀਓ ਸਤਿਗੁਰਾਂ ਦੀ ਬਖਸ਼ੀ ਹੋਈ ਪਾਵਨ ਗੁਰਫਤਿਹ ਦੀ ਸਾਂਝ ਕਰੀਏ ਅਸੀਸਾਂ ਦੇਣੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਅੰਦਰ ਸਤਿਗੁਰਾਂ ਨੇ ਖਿਆਲ ਦਿੱਤਾ ਹੈ ਕਿ ਸਾਡੀ ਜ਼ਿੰਦਗੀ ਦਾ ਅੱਖਰਾਂ ਦੇ ਨਾਲ ਬੜਾ ਸੰਬੰਧ ਹੈ। ਸਾਡੀ ਅੰਦਰ ਜੋ ਸੁਭਾਅ ਹੈ, ਸਾਡੀ ਸੋਚ ਹੈ, ਉਸ ਅਨੁਸਾਰ ਸਾਡੀ ਕਿਸਮਤ ਬਣਦੀ ਹੈ। ਜਿਹਦਾ ਸੁਭਾਅ ਮੈਲਾ ਹੋਏਗਾ ਉਹਦੀ ਕਿਸਮਤ ਮਾੜੀ ਬਣੇਗੀ, ਸੁਭਾਅ ਚੰਗਾ ਹੋਏਗਾ ਕਿਸਮਤ ਚੰਗੀ ਬਣ ਜਾਏਗੀ। ਐਸਾ ਵੀ ਦੇਖਣ ਵਿੱਚ ਆਇਆ ਕਿ ਜੇ ਚੰਗੀ ਕਿਸਮਤ ਸੀ, ਸਭ ਕੁਛ ਚੰਗਾ ਮਿਲਿਆ ਸੀ, ਕੁਸੰਗ ਹੋਇਆ, ਸੁਭਾਅ ਮਾੜਾ ਹੋ ਗਿਆ, ਕਿਸਮਤ ਵੀ ਮਾੜੀ ਹੋ ਗਈ। ਕਈ ਵਾਰੀ ਮਾੜੀ ਕਿਸਮਤ ਵਾਲਾ ਸੁਭਾਅ ਚੰਗਾ ਹੋ ਗਿਆ, ਕਿਸਮਤ ਵੀ ਚੰਗੀ ਹੋ ਗਈ। ਉਸ ਕਿਸਮਤ ਨੂੰ, ਅੰਦਰਲੇ ਸੁਭਾਅ ਨੂੰ, ਅੰਦਰਲੇ ਸੰਸਕਾਰਾਂ ਨੂੰ ਵੀ ਅੱਖਰ ਕਿਹਾ ਜਾਂਦਾ ਹੈ। ਉਂਝ ਅੱਖਰਾਂ ਦਾ ਸੰਬੰਧ ਗਿਆਨ ਦੇ ਨਾਲ ਹੈ। ਅੱਖਰੀ ਗਿਆਨ ਗੀਤ ਗੁਣ ਗਾਹ, ਆਪਣੀ ਅੰਦਰਲੀ ਬਾਤ, ਅੰਦਰਲੀਆਂ ਭਾਵਨਾਵਾਂ ਦੂਸਰੇ ਨੂੰ ਸਮਝਾਉਣ ਵਾਸਤੇ ਇੱਕ ਸੌਖਾ ਤਰੀਕਾ ਹੈ ਅੱਖਰ। ਜਦੋਂ ਵੀ ਕੋਈ ਨਿਊਜ਼ਪੇਪਰ ਪੜ੍ਹਦਾ ਹੈ, ਮੈਗਜ਼ੀਨ ਪੜ੍ਹਦਾ ਹੈ, ਕੋਈ ਬੁੱਕ ਪੜ੍ਹਦਾ ਹੈ, ਅੱਖਰਾਂ ਰਾਹੀਂ ਹੀ ਪੜ੍ਹੀ ਜਾਂਦੀ ਹੈ। ਜਿਸ ਭਾਸ਼ਾ ਦੇ ਅੱਖਰ ਸਮਝ ਨਹੀਂ ਆਉਂਦੇ, ਉਹ ਭਾਸ਼ਾ ਨਹੀਂ ਪੜ੍ਹੀ ਜਾਏਗੀ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸੰਬੰਧ ਅੱਖਰਾਂ ਰਾਹੀਂ ਬਣਦਾ ਹੈ ਅਤੇ ਅੱਖਰ ਸਿੱਖਣ ਵਾਸਤੇ ਪਹਿਲਾਂ ਸਕੂਲ ਜਾਣਾ ਪੈਂਦਾ ਹੈ। ਕਿਸੇ ਵੀ ਲੈਂਗੁਏਜ ਨੂੰ ਦੇਖ ਲੈਣਾ, ਘੱਟੋ ਘੱਟ 5 ਸਾਲ ਲੱਗਦੇ ਨੇ ਕੇਵਲ ਅੱਖਰ ਪੜ੍ਹਨ ਵਾਸਤੇ। 6 ਸਾਲ ਸਕੂਲ ਵਿੱਚ ਪੜ੍ਹਨ ਤੋਂ ਬਾਅਦ ਤੁਹਾਡੇ ਫਸਟ ਸਟੈਂਡਰਡ ਸ਼ੁਰੂ ਹੁੰਦਾ ਹੈ। ਤਦ ਤੱਕ ਉਹ ਕੇਵਲ ਸੈਂਟੈਂਸ, ਪੈਰਾਗ੍ਰਾਫਸ, ਸਟੋਰੀ ਆਦਿ ਪੜ੍ਹਨ ਜੋਗਾ ਬੱਚਾ ਬਣਦਾ ਹੈ 6 ਸਾਲਾਂ ਦੇ ਵਿੱਚ। ਪਰ ਧਰਮ ਪ੍ਰਤੀ ਮਨੁੱਖ ਦਾ ਬਹੁਤ ਵੱਡਾ ਬੇਸਲਾਪਣ ਹੈ, ਮੈਂ ਤਾਂ ਕਹਾਂਗਾ ਸਿੱਖ ਕੌਮ ਦਾ ਤਾਂ ਬਹੁਤ ਹੀ ਵੱਡਾ ਬੇਸਲਾਪਣ ਹੈ। ਤੁਹਾਡੇ ਦੇਸ਼ ਅੰਦਰ ਬੜਾ ਸੁੰਦਰ ਉਪਰਾਲਾ ਕੀਤਾ ਗਿਆ, ਹਰ ਹਫ਼ਤੇ ਬੱਚਿਆਂ ਨੂੰ ਪੰਜਾਬੀ, ਗੁਰਮੁਖੀ, ਸਿੱਖੀ ਸਿਖਾਉਣ ਵਾਸਤੇ ਕਲਾਸਾਂ ਲੱਗਦੀਆਂ ਨੇ। ਇੰਝ ਕਹਿ ਲਓ ਕਿ 7 ਦਿਨਾਂ ਵਿੱਚੋਂ 1 ਘੰਟਾ ਕਲਾਸ ਲੱਗਣੀ ਹੈ, ਜਿੱਥੇ ਜਿੱਥੇ ਸੈਟਰਡੇ ਸੰਡੇ ਹੈ ਉੱਥੇ 2 ਘੰਟੇ ਕਲਾਸ ਲੱਗਣੀ, 4 ਘੰਟੇ ਕਲਾਸ ਲੱਗਣੀ। ਪਰ ਹਾਲੇ ਵੀ ਪੇਰੈਂਟਸ ਇਤਨੇ ਅਵੇਅਰ ਨਹੀਂ ਹੈ, ਇਤਨੇ ਚੇਤਨ ਨਹੀਂ ਹੈ ਕਿ ਉਹ 2 ਘੰਟੇ ਹੀ ਬਣਦੇ ਨੇ, 2 ਘੰਟੇ ਤਾਂ ਜ਼ਰੂਰ ਬੱਚੇ ਨੂੰ ਭੇਜੀਏ, ਕੁਛ ਸਿੱਖ ਕੇ ਆਏਗਾ। ਤਾਂ ਖੈਰ ਗੁਰੂ ਕਿਰਪਾ ਕਰਨ ਪੇਰੈਂਟਸ ਅਵੇਅਰ ਉਤਨਾ ਚਿਰ ਨਹੀਂ ਹੋਣਗੇ ਜਿਤਨਾ ਚਿਰ ਉਹ ਆਪ ਖੁਦ ਇਸ ਸਬਜੈਕਟ ਦਾ ਉਹਨਾਂ ਟੇਸਟ ਨਹੀਂ ਮਾਣਿਆ ਹੋਵੇਗਾ, ਆਨੰਦ ਨਹੀਂ ਮਾਣਿਆ ਹੋਵੇਗਾ। ਅੱਖਰ ਪੜ੍ਹਨ ਤੋਂ ਬਾਅਦ ਹੁੰਦਾ ਹੈ ਅੱਖਰਾਂ ਨਾਲ ਬਣੇ ਹੋਏ ਸ਼ਬਦ, ਉਹਨਾਂ ਸ਼ਬਦਾਂ ਦੇ ਅਰਥ ਨਹੀਂ ਪਤਾ ਤੇ ਫਿਰ ਵੀ ਪੜ੍ਹ ਕੇ ਕੁਛ ਨਹੀਂ ਪਤਾ ਲੱਗੇਗਾ। ਉਸ ਤੋਂ ਬਾਅਦ ਹੁੰਦਾ ਹੈ ਸਬਜੈਕਟ, ਤੇ ਜੇ ਸਬਜੈਕਟ ਨਹੀਂ ਪਤਾ ਤੇ ਥਿਊਰੀ ਪ੍ਰੈਕਟੀਕਲ ਨਹੀਂ ਬਣ ਸਕੇਗੀ। ਇੱਕ ਤੇ ਅਸੀਂ ਪਾਵਨ ਗੁਰਬਾਣੀ ਪੜ੍ਹਨੀ ਸ਼ੁਰੂ ਕੀਤੀ ਇੱਕ ਅਨਪੜ੍ਹ ਜੇ ਤਰੀਕੇ ਦੇ ਨਾਲ, ਕਿਉਂਕਿ ਸਾਡੇ ਬਜ਼ੁਰਗ ਸਾਡੇ ਵੱਡ ਵਡੇਰੇ ਇੱਕ ਅਨਪੜ੍ਹ ਕਲਚਰ ਵਿੱਚੋਂ ਆਏ ਹੋਏ ਸਨ। ਇੱਕ ਅਨਪੜ੍ਹ ਪੜ੍ਹੇਗਾ, ਨੋਟ ਕਰਿਓ, ਉਹ ਊੜਾ ਏੜਾ ਸਿੱਖ ਲਏਗਾ, ਸਿੱਖ ਕੇ ਜੋੜ ਜੋੜ ਕੇ ਪੜ੍ਹੇਗਾ, ਚੱਚਾ ਚੱਚੇ ਕੰਨਾ ਚੱਚੇ ਕੰਨਾ ਚਾ ਚਾ ਪੜ੍ਹ ਲਿਆ, ਉਹਨੂੰ ਕੋਈ ਬਹੁਤਾ ਫੀਲਿੰਗ ਨਹੀਂ ਬਣੀ। ਜੇ ਅੱਖਰ ਜੋੜ ਕੇ ਪੜ੍ਹਨੇ ਹੋਣ ਤਾਂ ਤੁਹਾਡੇ ਜਿਤਨੇ ਵੀ ਮਲਾਈ ਵਿੱਚ ਬੋਰਡ ਲੱਗੇ ਨੇ ਮੈਂ ਵੀ ਪੜ੍ਹ ਲੈਂਦਾ, ਪਰ ਮੈਨੂੰ ਨਹੀਂ ਪਤਾ ਲੱਗਦਾ ਲਿਖਿਆ ਕੀ ਹੈ। ਪੜ੍ਹਨ ਨੂੰ ਤਾਂ ਪੜ੍ਹਿਆ ਗਿਆ ਸਲਾਮਤ ਦਾ ਤੰਗ ਲਿਖਿਆ ਹੋਇਆ ਹੈ। ਬਹੁਤ ਸਾਰੇ ਅੱਖਰ ਐਸੇ ਵੀ ਨੇ ਜਿਹੜੇ ਨਾ ਪਤਾ ਹੋਵੇ ਤੇ ਸ਼ਾਇਦ ਉਹਦੀ ਪ੍ਰੋਨਾਂਸੀਏਸ਼ਨ ਵੀ ਪ੍ਰੋਪਰ ਨਾ ਹੋ ਸਕੇ। ਅਗਰ ਕਿਸੇ ਨੇ ਇੰਗਲਿਸ਼ ਵਿੱਚ ਲਿਖਣਾ ਹੋਵੇ ਦੋ ਦੋਸਤ ਕਿਵੇਂ ਲਿਖੇਗਾ, ਉਹ ਡੀ ਓ ਦੋ ਪਾਏਗਾ, ਡੀ ਓ ਦੋ, ਦੋਸਤ ਲਿਖੇਗਾ ਡੀ ਯੂ ਐਸ ਟੀ, ਕੀ ਗਰੰਟੀ ਹੈ ਉਹਨੂੰ ਡੂ ਡਸਟ ਨਹੀਂ ਪੜ੍ਹੇਗਾ, ਜਿੰਨਾ ਚਿਰ ਕੰਸੈਪਟ ਨਹੀਂ ਪਤਾ ਲੱਗੇਗਾ। ਤਾਂ ਖੈਰ ਦੁਨੀਆਂ 'ਤੇ ਕੋਈ ਵੀ ਲੈਂਗੁਏਜ ਸਿੱਖਣੀ ਹੋਵੇ ਅੱਖਰਾਂ ਤੋਂ ਬਾਅਦ ਸ਼ਬਦ, ਸ਼ਬਦਾਂ ਤੋਂ ਬਾਅਦ ਅਰਥ, ਅਰਥਾਂ ਤੋਂ ਬਾਅਦ ਕੰਸੈਪਟ 'ਤੇ ਹੀ ਪਹੁੰਚਿਆ ਜਾਂਦਾ ਹੈ। ਪਰ ਕੇਵਲ ਗੁਰਬਾਣੀ ਅਸੀਂ ਅਨਪੜ੍ਹ ਜਿਹੇ ਤਰੀਕੇ ਨਾਲ ਪੜ੍ਹਨੀ ਸ਼ੁਰੂ ਕਰ ਦਿੱਤੀ, ਡਾਇਰੈਕਟ ਪੜ੍ਹਨੀ ਸ਼ੁਰੂ ਕੀਤੀ ਹੈ, ਅੱਖਰ ਸ਼ਬਦ ਸਿੱਖਣ ਵਾਸਤੇ ਸਮਾਂ ਹੀ ਨਹੀਂ ਲਾਇਆ। ਤੁਸੀਂ ਕੋਈ ਵੀ ਸਪੀਕਿੰਗ ਕੋਰਸ ਕਰਨ ਜਾਓ, ਉਹ ਸਭ ਤੋਂ ਪਹਿਲਾਂ ਤੁਹਾਨੂੰ ਥੋੜ੍ਹੇ ਜਿਹੇ ਰੂਲਸ ਦੱਸ ਕੇ, ਗ੍ਰੈਮਰ ਦੇ ਰੂਲਸ ਦੱਸ ਕੇ, ਫਿਰ ਤੁਹਾਡੇ ਅੰਦਰ ਕਾਫੀ ਉਹ ਇੱਕ ਡਿਕਸ਼ਨਰੀ ਪੈਦਾ ਕਰਨੀ ਚਾਹੁੰਦੇ ਨੇ, ਉਹ ਇੱਕ ਇੱਕ ਸ਼ਬਦ ਦੇ ਕਈ ਕਈ ਅੱਖਰ ਤੁਹਾਨੂੰ ਦੱਸਣਗੇ ਔਰ ਉਹਨੂੰ ਕਹਿਣਗੇ ਬਾਏ ਹਾਰਟ ਕਰੋ। ਇੱਕ ਲੈਸਨ ਕਿਸੇ ਵੀ ਭਾਸ਼ਾ ਦਾ ਸਪੀਕਿੰਗ ਕੋਰਸ ਹੋਵੇ ਉਸ ਤੋਂ ਪਹਿਲਾਂ ਇਹ ਆਏਗਾ। ਜਿਤਨਾ ਚਿਰ ਮਨੁੱਖ ਦੇ ਅੰਦਰ ਬਹੁਤ ਸਾਰੇ ਸ਼ਬਦ ਫੀਡ ਨਹੀਂ ਹੋਣਗੇ ਉਤਨਾ ਚਿਰ ਉਹ ਭਾਸ਼ਾ ਬੋਲ ਨਹੀਂ ਸਕੇਗਾ। ਜਿਤਨਾ ਚਿਰ ਉਹਦੇ ਅੰਦਰ ਗ੍ਰੈਮਰ ਦੇ ਰੂਲ ਨਹੀਂ ਪਤਾ ਹੋਣਗੇ, ਉਹ ਅੰਦਰ ਰੱਖੇ ਹੋਏ ਸ਼ਬਦਾਂ ਨੂੰ ਜਿਹੜੇ ਫੀਡ ਹੋ ਗਏ ਨੇ ਉਹਨਾਂ ਨੂੰ ਵਰਤਣ ਦਾ ਤਰੀਕਾ ਨਹੀਂ ਆਏਗਾ। ਮੈਂ ਪਿੱਛੇ ਵੀ ਬੇਨਤੀ ਕੀਤੀ ਸੀ, ਇੰਗਲਿਸ਼ ਦੇ ਵਿੱਚ ਚਾਹੇ ਕੋਈ ਵੱਡਾ ਹੈ, ਚਾਹੇ ਕੋਈ ਛੋਟਾ ਹੈ, ਚਾਹੇ ਕੋਈ ਉੱਚਾ ਹੈ, ਰਿਸਪੈਕਟ ਵਾਲਾ ਹੈ, ਅਤੇ ਚਾਹੇ ਕੋਈ ਆਮ ਵਿਅਕਤੀ ਹੈ, ਉੱਥੇ ਯੂ ਸ਼ਬਦ ਵਰਤਿਆ ਜਾਂਦਾ ਹੈ। ਤੂੰ ਕਹਿਣ ਨੂੰ ਯੂ ਸ਼ਬਦ ਵਰਤਿਆ ਜਾਂਦਾ, ਵਾਈ ਓ ਯੂ। ਪੰਜਾਬੀ ਦੇ ਅੰਦਰ ਆਪਣਾ ਇੱਕ ਕਲਚਰ ਹੈ, ਗੁਰਮੁਖੀ ਦਾ ਆਪਣਾ ਇੱਕ ਮੈਥਡ ਹੈ, ਇੱਥੇ ਵੱਡੇ ਨੂੰ ਤੁਸੀਂ ਕਿਹਾ ਜਾਂਦਾ, ਛੋਟੇ ਨੂੰ ਤੂੰ ਕਿਹਾ ਜਾਂਦਾ, ਨਿਜ਼ਮ ਹੈ। ਹਿੰਦੀ ਅੰਦਰ ਵੀ ਇਹੀ ਰੂਲ ਹੈ, ਹਿੰਦੀ ਦੇਵਨਾਗਰੀ, ਕਿਉਂਕਿ ਇਹ ਸਾਰੀਆਂ ਭਾਸ਼ਾਵਾਂ ਇੱਕੋ ਖਿੱਤੇ ਦੀਆਂ, ਇੱਕੋ ਏਸ਼ੀਆ, ਇੱਕੋ ਖੇਤਰ ਦੀਆਂ ਹਨ। ਅਤੇ ਮੈਂ ਦੇਖਿਆ ਕਿ ਜਦੋਂ ਤੁਹਾਡੇ ਪੰਜਾਬੀ ਦੇ ਰੂਲਸ ਨਹੀਂ ਪਤਾ, ਉਹ ਵੱਡੇ ਨੂੰ ਵੀ ਤੂੰ ਕਹਿ ਕੇ ਬੁਲਾਉਂਦੇ ਤੁਹਾਡੇ ਮਲੇਸ਼ੀਆ ਵਿੱਚ ਆਮ ਤੌਰ 'ਤੇ। ਅਤੇ ਜੇ ਕਿਸੇ ਨੂੰ ਨਾ ਖਿਆਲ ਹੋਵੇ, ਮਲੇਸ਼ੀਆ ਵਾਲਿਆਂ ਦੇ ਸੁਭਾਅ ਦਾ ਨਾ ਪਤਾ ਹੋਵੇ, ਤਾਂ ਉਹ ਕਹਿਣਗੇ ਇਹਨੂੰ ਬੋਲਣਾ ਹੀ ਨਹੀਂ ਆਉਂਦਾ, ਇਹ ਬਾਪੂ ਨੂੰ ਵੀ ਤੂੰ ਕਹੀ ਜਾ ਰਿਹਾ, ਕਿਉਂਕਿ ਉਹਨਾਂ ਨੇ ਯੂ ਦੇਖਿਆ, ਸਾਰਿਆਂ ਨੇ ਯੂ ਸ਼ਬਦ ਵਰਤਿਆ, ਇੱਥੇ ਤੂੰ ਸ਼ਬਦ ਵਰਤ ਲਿਆ। ਮੈਂ ਸ਼ਾਇਦ ਤੁਹਾਨੂੰ ਪਿੱਛੇ ਵੀ ਦੱਸਿਆ ਹੋਵੇ, ਮੈਨੂੰ ਜਦੋਂ ਪਹਿਲੀ ਵਾਰ ਇਹ ਸ਼ਬਦ ਸੁਣਨ ਨੂੰ ਆਇਆ, ਕਹਿੰਦੇ ਜੀ ਤਬਲਾ ਖੇਲੋਂਗੇ। ਹੁਣ ਇੰਗਲਿਸ਼ ਦੇ ਵਿੱਚ ਤਬਲੇ ਨੂੰ ਪਲੇ ਕਿਹਾ ਜਾਂਦਾ, ਤਬਲਾ ਵਜਾਉਣ ਨੂੰ PLAY ਪਲੇ, ਪਰ ਪੰਜਾਬੀ ਦੇ ਅੰਦਰ ਪਲੇਇੰਗ ਨਹੀਂ ਹੁੰਦਾ, ਪਲੇ ਖੇਲਣਾ ਹੁੰਦਾ ਅਤੇ ਤਬਲਾ ਵਜਾਉਣਾ ਹੁੰਦਾ। ਇੰਗਲਿਸ਼ ਵਿੱਚ ਵਜਾਉਣਾ ਅਤੇ ਖੇਲਣਾ ਅਲੱਗ ਅਲੱਗ ਸ਼ਬਦ ਨਹੀਂ ਹੈ, ਇਸ ਲਈ ਤੁਹਾਡੇ ਮਲੇਸ਼ੀਆ ਦੇ ਵਿੱਚ ਜਿਤਨੇ ਨੇ ਉਹ ਸ਼ਬਦ ਪੰਜਾਬੀ ਜਦੋਂ ਉਸਦੀ ਕਰਦੇ ਨੇ ਤਾਂ ਕਹਿੰਦੇ ਮੈਂ ਤਬਲਾ ਖੇਲਿਆ ਸੀ, ਜਦਕਿ ਉਹ ਖੇਲਣ ਵਾਲੀ ਚੀਜ਼ ਨਹੀਂ ਹੈ। ਤਾਂ ਖੈਰ ਇਹ ਉਤਨਾ ਚਿਰ ਨਹੀਂ ਪਤਾ ਲੱਗੇਗਾ ਜਿਤਨਾ ਚਿਰ ਉਹਦੇ ਕੰਸੈਪਟ, ਗ੍ਰੈਮਰ, ਰੂਲਸ ਔਰ ਗੁਰਬਾਣੀ ਨਹੀਂ, ਅੱਖਰ ਨਹੀਂ ਪਤਾ। ਅਤੇ ਗੁਰਬਾਣੀ ਪ੍ਰਤੀ ਤਾਂ ਅਸੀਂ ਬਹੁਤ ਹੀ ਅਬੇਸਲੇ ਬੈਠੇ ਹਾਂ। ਮੈਂ ਤਾਂ ਇੱਕ ਹੋਰ ਵੀ ਦੇਖਿਆ, ਜਿਨ੍ਹਾਂ ਘਰਾਂ ਦੇ ਵਿੱਚ ਪੇਰੈਂਟਸ ਇੱਕ ਸਿਸਟਮ ਨੂੰ ਇਗਨੋਰ ਕਰ ਬੈਠੇ ਨੇ, ਉਹ ਇੰਫੀਰੀਅਰਟੀ ਕੰਪਲੈਕਸ ਵਿੱਚ ਆ ਕੇ ਘਰਾਂ ਵਿੱਚ ਵੀ ਆਪਣੀ ਭਾਸ਼ਾ ਛੱਡ ਗਏ ਨੇ। ਲੱਗਦਾ ਕਿ ਸ਼ਾਇਦ ਅਸੀਂ ਪੰਜਾਬੀ ਬੋਲਾਂਗੇ ਅਤੇ ਕਹਿਣਗੇ ਅਤੇ ਅਨਪੜ੍ਹ ਜੇ ਬੰਦੇ ਨੇ ਅਤੇ ਬਿਲਕੁਲ ਇਹਨਾਂ ਨੂੰ ਤਾਂ ਪਤਾ ਹੀ ਕੋਈ ਨਹੀਂ, ਇਹਨਾਂ ਦਾ ਕੋਈ ਸਟੇਟਸ ਹੀ ਕੋਈ ਨਹੀਂ ਹੈ। ਅਤੇ ਉਹ ਸਟੇਟਸ ਬਣਾਉਂਦੇ ਬਣਾਉਂਦੇ ਘਰ ਵਿੱਚ ਪੰਜਾਬੀ ਬੋਲਣੀ ਛੱਡ ਦਿੱਤੀ। ਹੁਣ ਪੰਜਾਬੀ ਬੋਲਣੀ ਛੱਡ ਦਿੱਤੀ ਅਤੇ ਬੱਚੇ ਨੂੰ ਗੁਰਦੁਆਰੇ ਲਿਆਓਗੇ ਅਤੇ ਸਮਝੇਗਾ ਕੀ ਇੱਥੇ। ਸੱਚ ਇਹ ਹੈ ਜੇ ਪੰਜਾਬੀ ਬੋਲਣੀ ਛੱਡੀ, ਬੱਚੇ ਨੂੰ ਪੰਜਾਬੀ ਨਹੀਂ ਸਮਝ ਆਉਂਦੀ, ਅਸੀਂ ਗੁਰਬਾਣੀ ਛੱਡੀ ਅਤੇ ਸਾਨੂੰ ਗੁਰਬਾਣੀ ਨਹੀਂ ਸਮਝ ਆਉਂਦੀ, ਅਸੀਂ ਉੱਥੇ ਜੇ ਬੈਠੇ ਜੇ। ਹੁਣ ਅੱਜ ਦਾ ਇਹ ਲਾਸਟ ਕੰਸੈਪਟ ਜਪਜੀ ਸਾਹਿਬ ਜੀ ਦਾ, ਇਸ ਨੂੰ ਸਮਝਣ ਦਾ ਯਤਨ ਕਰਨਾ, ਪਾਠ ਕਰਨ ਵਾਲੇ ਦੀ ਜ਼ਿੰਦਗੀ ਬਦਲ ਕਿਉਂ ਨਹੀਂ ਰਹੀ ਪਈ। ਇੰਝ ਕਹਿ ਲਓ, ਕੋਈ ਪਾਣੀ ਦੇ ਵਿੱਚ ਖੜ੍ਹਾ ਹੋਵੇ ਅਤੇ ਭਿੱਜਿਆ ਕਿਉਂ ਨਹੀਂ ਹੈ? ਬਾਰਿਸ਼ ਦੇ ਵਿੱਚ ਖੜ੍ਹਾ ਹੋਵੇ, ਭਿੱਜਿਆ ਨਹੀਂ ਹੈ, ਇਹਦਾ ਮਤਲਬ ਬਾਰਿਸ਼ ਅਤੇ ਇਸ ਵਿਅਕਤੀ ਦੇ ਵਿਚਕਾਰ ਕੋਈ ਰੇਨ ਕੋਟ ਪਹਿਨਿਆ ਹੋਏਗਾ। ਉਹ ਰੇਨ ਕੋਟ ਇਹਨੂੰ ਪਾਣੀ ਇਹਦੇ ਤੱਕ ਪਹੁੰਚਣ ਨਹੀਂ ਦੇ ਰਿਹਾ, ਜਾਂ ਇਸਨੇ ਛਤਰੀ ਲੈ ਲਈ ਹੋਏਗੀ ਉੱਪਰ, ਉਹ ਛਤਰੀ ਬਾਰਿਸ਼ ਨੂੰ ਇਹਦੇ ਤੱਕ ਪਹੁੰਚਣ ਨਹੀਂ ਦੇ ਰਹੀ। ਇੱਕ ਗਰਮੀ ਦੇ ਦਿਨਾਂ ਵਿੱਚ ਮਨੁੱਖ ਨੂੰ ਪਸੀਨਾ ਕਿਉਂ ਨਹੀਂ ਆ ਰਿਹਾ? ਉਹਨੇ ਏਅਰਕੋਨ ਔਨ ਕਰਕੇ ਠੰਡੀ ਹਵਾ ਆਪਣੇ ਚਾਰ ਚੁਫੇਰੇ ਕਰ ਲਈ ਹੋਏਗੀ, ਉਹ ਠੰਡੀ ਹਵਾ ਗਰਮੀ ਨੂੰ ਉੱਥੇ ਪਹੁੰਚਣ ਨਹੀਂ ਦੇ ਰਹੀ। ਇਸੇ ਪ੍ਰਕਾਰ ਗੁਰਬਾਣੀ ਪੜ੍ਹਨ ਵਾਲੇ ਨੇ ਆਪਣੇ ਚਾਰ ਚੁਫੇਰੇ ਨਾ ਸਮਝੀ ਰੱਖੀ ਹੋਏਗੀ, ਅੰਡਰਸਟੈਂਡਿੰਗ ਨਹੀਂ ਹੋਏਗੀ। ਜਿਹੜੀ ਬਾਤ ਪੜ੍ਹ ਕੇ ਪਤਾ ਨਹੀਂ ਲੱਗਿਆ, ਸ਼ਾਇਦ ਤੁਹਾਡੇ ਮਲੇਸ਼ੀਆ ਵਿੱਚ ਵੀ ਮਲਾਈ ਵਿੱਚ ਕਿਤੇ ਯੂ ਟਰਨ ਪ੍ਰੋਹਿਬਿਟਡ ਲਿਖਿਆ ਹੋਏਗਾ, ਪਰ ਮੈਨੂੰ ਨਹੀਂ ਪਤਾ ਉਸਨੂੰ ਕੀ ਕਹਿੰਦੇ ਨੇ। ਇੰਗਲਿਸ਼ ਵਿੱਚ ਜੇ ਲਿਖਿਆ ਨੋ ਐਂਟਰੀ ਯੂ ਟਰਨ ਪ੍ਰੋਹਿਬਿਟਡ, ਮੈਨੂੰ ਪਤਾ ਲੱਗ ਜਾਏਗਾ ਇੱਥੇ ਯੂ ਟਰਨ ਨਹੀਂ ਕਰਨਾ, ਪਰ ਜੇ ਮਲਾਈ ਵਿੱਚ ਲਿਖਿਆ ਹੋਇਆ ਤਾਂ ਮੈਨੂੰ ਨਹੀਂ ਪਤਾ ਲੱਗੇਗਾ, ਕਿਉਂਕਿ ਮਲਾਈ ਮੈਨੂੰ ਆਉਂਦੀ ਨਹੀਂ, ਮਲਾਈ ਸਿੱਖਣ ਵਾਸਤੇ ਮੈਂ ਯਤਨ ਨਹੀਂ ਕੀਤਾ। ਅਤੇ ਗੁਰਬਾਣੀ ਅੰਦਰ ਵੀ ਬਹੁਤ ਸਾਰੇ ਥਾਵਾਂ 'ਤੇ ਨੋ ਐਂਟਰੀ, ਬਹੁਤ ਸਾਰੇ ਥਾਵਾਂ 'ਤੇ ਯੂ ਟਰਨ ਹੈ, ਬਸ ਇਸ ਨੂੰ ਸਮਝ ਲੈਣਾ। ਹੁਣ ਜਦੋਂ ਮਨੁੱਖ ਕਵੇ ਕਿ ਗੱਡੀ 'ਤੇ ਪੈਸੇ ਮੈਂ ਖਰਚ ਕੀਤੇ ਨੇ, ਮੈਂ ਗੱਡੀ ਦਾ ਰੋਡ ਟੈਕਸ ਦਿੱਤਾ ਹੋਇਆ, ਸਾਡੇ ਪੈਸਿਆਂ ਦੇ ਨਾਲ ਜਿਹੜਾ ਅਸੀਂ ਟੈਕਸ ਭਰਦੇ ਹਾਂ ਉਹਦੇ ਨਾਲ ਸੜਕਾਂ ਬਣੀਆਂ ਨੇ, ਮੇਰੀ ਆਪਣੀ ਗੱਡੀ ਹੈ, ਜਿੱਧਰ ਮਰਜ਼ੀ ਲਿਜਾਵਾਂ ਤੁਹਾਨੂੰ ਕੀ ਨਹੀਂ ਚੱਲੇਗਾ। ਡਿਸਿਪਲਨ ਬਣਾਉਣਾ ਪੈਂਦਾ ਹੈ, ਡਿਸਿਪਲਨ ਅਨੁਸਾਰ ਤੁਰਨਾ ਪੈਂਦਾ ਹੈ, ਫਿਰ ਕਿਤੇ ਸੁੱਖ ਆਉਂਦੇ ਨੇ। ਗੁਰਬਾਣੀ ਅੰਦਰ ਕੀ, ਹਰ ਧਰਮ ਦੇ ਅੰਦਰ ਬਹੁਤ ਸਾਰੇ ਥਾਵਾਂ 'ਤੇ ਨੋ ਐਂਟਰੀ ਹੈ, ਇਹ ਨਹੀਂ ਕਰਨਾ, ਇੱਧਰ ਨਹੀਂ ਜਾਣਾ। ਸਿੱਖ ਦੇ ਜੀਵਨ ਅੰਦਰ ਵੀ ਮੇਰੇ ਗੁਰੂ ਪਾਤਸ਼ਾਹ ਨੇ ਕੁਝ ਪਾਸੇ ਜਾਣ ਤੋਂ ਰੋਕਿਆ ਹੈ। ਕਿਉਂ ਜਾਂਦਾ ਹੈ? ਕਿਉਂਕਿ ਉਸਨੇ ਬੋਰਡ ਨਹੀਂ ਪੜ੍ਹਿਆ ਜਪੋ ਸਤਨਾਮ ਸ਼੍ਰੀ ਵਾਹਿ। ਥਾਈਲੈਂਡ ਚਲੇ ਜਾਈਏ, ਉੱਥੇ ਮੋਸਟ ਪ੍ਰੋਬਲੀ ਜਿਤਨੇ ਬੋਰਡ ਨੇ, ਸਾਈਨ ਬੋਰਡ ਨੇ, ਥਾਈ ਭਾਸ਼ਾ 'ਚ ਲੱਗੇ ਹੋਏ ਨੇ। ਹਾਈਵੇ ਦੇ ਉੱਪਰ ਨਾਲ ਨਾਲ ਇੰਗਲਿਸ਼ ਹੈ, ਜਿਹੜੀਆਂ ਛੋਟੀ ਰੋਡਸ ਨੇ ਉੱਥੇ ਇੰਗਲਿਸ਼ ਹੈ ਹੀ ਨਹੀਂ, ਥਾਈ ਭਾਸ਼ਾ 'ਚ ਨੇ। ਮੈਂ ਇੱਕ ਵਾਰੀ ਖੁਨਕੈਨ ਸਿਟੀ ਤੋਂ ਆ ਰਿਹਾ ਸੀ ਬੈਂਕੋਕ ਨੂੰ, ਵਾਹਿਗੁਰੂ ਉਬਨ, ਕਾਫੀ 4-5 ਘੰਟਿਆਂ ਦਾ ਰਸਤਾ ਸੀ, ਅਤੇ ਮੈਨੂੰ ਜਿਨ੍ਹਾਂ ਨੇ ਅੱਗੋਂ ਰਿਸੀਵ ਕਰਨਾ ਸੀ, ਮੈਨੂੰ ਉਹਨਾਂ ਦਾ ਫੋਨ ਆਇਆ, ਕਹਿਣ ਲੱਗੇ ਭਾਈ ਸਾਹਿਬ ਜੀ ਕਿੱਥੇ ਜੇ ਹੋ? ਮੈਂ ਇੰਡੀਆ ਦੇ ਹਿਸਾਬ 'ਤੇ ਹਾਈਵੇ ਵੱਲ ਨਜ਼ਰ ਮਾਰੀ, ਉੱਥੇ 40 ਲਿਖਿਆ ਸੀ, 40, ਅੱਗੇ ਕੀ ਲਿਖਿਆ ਸੀ ਰੱਬ ਹੀ ਜਾਣੇ, ਕਿਉਂਕਿ ਮੈਨੂੰ ਕਿਹੜਾ ਥਾਈ ਆਉਂਦੀ ਹੈ। ਮੈਂ ਉਹਨੂੰ ਕਿਹਾ ਵੀਰ ਜੀ ਲੱਗਦਾ 40 ਕਿਲੋਮੀਟਰ ਰਹਿ ਗਿਆ, ਕਹਿੰਦਾ ਓਕੇ ਮੈਂ ਪਹੁੰਚ ਜਾਵਾਂਗਾ। ਉਹਨੇ ਸੋਚਿਆ 40 ਕਿਲੋਮੀਟਰ 30 ਮਿੰਟਾਂ 'ਚ ਗੱਡੀ ਪਹੁੰਚ ਜਾਏਗੀ, ਵਿਚਾਰਾ ਬੱਸ ਸਟੈਂਡ 'ਤੇ ਪਹੁੰਚ ਗਿਆ, ਹਾਲੇ ਵੀ ਟਾਈਮ ਲੱਗੀ ਗਿਆ। ਅਤੇ ਉਹਨੇ ਫਿਰ ਕਾਲ ਕੀਤੀ, ਕਿੱਥੇ ਜੇ ਹੋ? ਮੈਂ ਕਿਹਾ ਵੀਰ ਜੀ ਮੈਨੂੰ ਕੁਛ ਨਹੀਂ ਪਤਾ ਲੱਗਦਾ, ਅਤੇ ਹਰ ਬੋਰਡ 'ਤੇ 40 ਹੋਈ ਲਿਖਿਆ ਹੋਇਆ। ਉਹ ਮੈਨੂੰ ਬਾਅਦ 'ਚ ਪਤਾ ਲੱਗਿਆ ਉਹ ਹਾਈਵੇ ਦਾ ਨੰਬਰ ਸੀ 40। ਮੈਂ ਸੋਚਿਆ 40 ਕਿਲੋਮੀਟਰ ਹੋਏਗਾ। ਫਿਰ ਮੇਰੇ ਮਨ 'ਚ ਖਿਆਲ ਆਇਆ, ਇਹ ਮੇਰੇ ਨਾਲ ਤਾਂ ਕਦੀ ਕਦਾਈ ਹੀ ਹੋਇਆ, ਇੱਕ ਵਾਰੀ ਹੋਇਆ, ਇੱਧਰ ਰੋਜ਼ਾਨਾ ਹੀ ਹੋਈ ਜਾ ਰਿਹਾ। ਜਪੋ ਸਤਨਾਮ, ਅਸੀਂ ਬਾਣੀ ਪੜ੍ਹਦੇ ਪਏ ਹਾਂ, ਬਾਣੀ ਪੜ੍ਹਦਿਆਂ ਲੱਗਦਾ ਕਿ ਹੁਣ ਤਾਂ ਮੇਰਾ ਕ੍ਰੋਧ ਕੰਟਰੋਲ ਹੋ ਜਾਏਗਾ, ਕਿਉਂਕਿ ਮੈਂ ਨਿਤਨੇਮ ਕਰ ਲਿਆ। ਲੱਗਦਾ ਹੁਣ ਤਾਂ ਮੈਂ ਸਤਸੰਗਤ ਕਰ ਲਈ ਹੈ, ਹੁਣ ਮੇਰੇ ਅੰਦਰ ਕ੍ਰੋਧ ਨਹੀਂ ਉੱਠੇਗਾ। ਅੱਜ ਤਾਂ ਮੈਨੂੰ ਬਿਲਕੁਲ ਸ਼ਾਂਤੀ ਆ ਗਈ ਗੁਰੂ ਦੇ ਦਰਸ਼ਨ ਕਰਕੇ ਸੰਗਤ ਵਿੱਚ ਬੈਠ ਕੇ। ਹੁਣ ਤਾਂ ਕਦੀ ਕ੍ਰੋਧ ਉੱਠੇਗਾ ਹੀ ਨਹੀਂ, ਬਹੁਤ ਨੇੜੇ ਹੈ, ਪੇਸ਼ੈਂਸ ਹੁਣ ਤਾਂ ਪ੍ਰਾਪਤ ਹੋ ਗਏ ਨੇ, ਪਰ ਬਾਅਦ ਵਿੱਚ ਫਿਰ ਉੱਠੇ ਨੇ। ਕਿਉਂ? ਕਿਉਂਕਿ ਬੋਰਡ ਦੇਖਿਆ, ਸਮਝ ਨਹੀਂ ਆਈ ਜਪੋ ਸਤਨਾਮ। ਸਭ ਤੋਂ ਪਹਿਲਾਂ ਇਹ ਸਿਸਟਮ ਸਮਝ ਲੈਣਾ, ਗੁਰਬਾਣੀ ਪੜ੍ਹਦਿਆਂ ਇੱਕ ਗਿਆਨ ਮਿਲੇਗਾ ਤੁਸੀਂ ਕਰਨਾ ਕੀ ਹੈ ਅਤੇ ਕਰਨਾ ਕਿਵੇਂ ਹੈ। ਜਪੋ ਸਤਨਾਮ ਸ਼ਿਵਾਏ। ਕਰਨ ਦੇ ਲਈ ਪਿੱਛੇ ਤੋਂ ਬੜੇ ਲੰਬੇ ਸਮੇਂ ਤੋਂ ਜੋ ਧਰਮ ਸਿਖਾਇਆ ਗਿਆ ਉਸ ਵਿੱਚ ਇੱਕ ਬਹੁਤ ਵੱਡੀ ਘਾਟ ਰਹੀ, ਪਤਾ ਨਹੀਂ ਸਿਖਾਉਣ ਦੀ ਘਾਟ ਰਹੀ ਜਾਂ ਸਮਝਣ ਦੀ ਘਾਟ ਰਹੀ। ਜੇ ਫੈਕਟਰੀ ਵਿੱਚ ਘਾਟਾ ਪੈ ਗਿਆ ਤਾਂ ਗੁਰੂ ਤੋਂ ਕਿਵੇਂ ਮੰਗਣਾ ਕਿ ਵਾਧਾ ਪੈ ਜਾਵੇ, ਇਹ ਤਾਂ ਸਾਰਿਆਂ ਨੇ ਸਮਝਾ ਦਿੱਤਾ ਹੈ। ਜੇ ਤੰਦਰੁਸਤੀ ਨਹੀਂ ਰਹੀ, ਬਿਮਾਰੀ ਆ ਗਈ, ਗੁਰੂ ਤੋਂ ਤੰਦਰੁਸਤੀ ਕਿਵੇਂ ਮੰਗਣੀ ਹੈ, ਇਹ ਵੀ ਸਮਝਾ ਦਿੱਤਾ ਹੈ। ਅੰਦਰ ਇਰੀਟੇਸ਼ਨ ਹੋ ਰਹੀ ਹੈ, ਅੰਦਰ ਟੈਨਸ਼ਨ ਹੋ ਰਹੀ ਹੈ, ਇਹਨੂੰ ਕਿਵੇਂ ਕੰਟਰੋਲ ਕੀਤਾ ਜਾਵੇ, ਲੱਗਦਾ ਨਾ ਹੀ ਪੁੱਛਿਆ ਅਤੇ ਨਾ ਹੀ ਸਮਝਾਇਆ, ਇਹ ਸਬਜੈਕਟ ਅਸੀਂ ਗੁਰਬਾਣੀ 'ਚੋਂ ਪੜ੍ਹਿਆ ਹੀ ਨਹੀਂ। ਤਾਂ ਖੈਰ, ਗੁਰਬਾਣੀ ਪੜ੍ਹਦਿਆਂ ਸਭ ਤੋਂ ਪਹਿਲਾਂ ਸਾਨੂੰ ਇੱਕ ਗਿਆਨ ਮਿਲੇਗਾ ਕਿ ਵਾਹਿਗੁਰੂ ਪਰਮੇਸ਼ਰ ਦਾ ਉਹ ਸਿਸਟਮ ਕਿਹੋ ਜਿਹਾ ਜਿਹਦੇ ਅਨੁਸਾਰ ਚੱਲ ਕੇ ਜੀਵਨ ਸੁਖੀ ਹੋ ਸਕਦਾ ਹੈ। ਇੱਕ ਗੱਲ ਪੱਲੇ ਬੰਨ ਲਿਓ, ਐਂਗਰੀ ਹੋ ਕੇ ਜੀਵਨ ਜਿਉਂਦਿਆਂ ਕੁਛ ਬੀਜ ਐਸੇ ਬੀਜ ਦਿੱਤੇ ਨੇ, ਪਤਾ ਤਦ ਲੱਗੇਗਾ ਜਦ ਬੱਚੇ ਐਂਗਰੀ ਹੁੰਦੇ ਨੇ। ਮੈਂ ਪਿੱਛੇ ਵੀ ਇੱਕ ਸਬਜੈਕਟ ਟੱਚ ਕੀਤਾ ਸੀ, ਬੀਜ ਅੱਜ ਬੀਜੇ ਜਾਂਦੇ ਨੇ, ਫਲ ਕੁਝ ਸਮੇਂ ਬਾਅਦ ਮਿਲਦਾ। ਆਪਾਂ ਕਣਕ ਖਾਂਦੇ ਨਾ, ਚਾਵਲ ਖਾਂਦੇ, ਬੀਜੇ 5 ਮਹੀਨੇ ਪਹਿਲਾਂ ਜਾਂਦੇ ਨੇ, ਫਲ ਬਾਅਦ ਵਿੱਚ ਜਾ ਕੇ ਮਿਲਦਾ। ਅੰਬ ਖਾਂਦੇ ਹਾਂ, ਅੰਬ 25 ਸਾਲ 40 ਸਾਲ ਪਹਿਲਾਂ ਬੀਜਿਆ ਗਿਆ, ਫਲ ਅੱਜ ਮਿਲ ਰਿਹਾ। ਸੱਚ ਇਹ ਹੈ ਕਿ ਅੰਬ ਬੀਜਣ ਵਾਲਾ ਹੈ ਹੀ ਨਹੀਂ ਸੰਸਾਰ 'ਤੇ, ਚੜਿਆ ਗਿਆ ਬਜ਼ੁਰਗ ਜਿਹਨੇ ਅੰਬਾਂ ਦੇ ਬੂਟੇ ਲਾਏ ਸੀ, ਫਲ ਸਾਨੂੰ ਮਿਲ ਰਿਹਾ। ਸੇਬ ਦਾ ਬੂਟਾ ਕਿੰਨੇ ਸਾਲਾਂ ਬਾਅਦ ਫਲ ਦਿੰਦਾ ਹੈ। ਇਸੇ ਪ੍ਰਕਾਰ ਬਚਪਨ ਦੇ ਵਿੱਚ ਮਨੁੱਖ ਬਹੁਤ ਵਾਰੀ ਮਾਤਾ ਪਿਤਾ ਨੂੰ ਇਗਨੋਰ ਕਰਦਾ ਹੈ, ਮਾਤਾ ਪਿਤਾ ਦੇ ਅੱਗੇ ਆਰਗੂਮੈਂਟ ਕਰਦਾ ਹੈ, ਮਾਤਾ ਪਿਤਾ ਪ੍ਰਤੀ ਨਫ਼ਰਤ ਕਰ ਲੈਂਦਾ ਹੈ, ਮਾਤਾ ਪਿਤਾ ਦੇ ਨਾਲ ਐਂਗਰੀ ਹੋ ਜਾਂਦਾ ਹੈ। ਹੁਣ ਬੀਜ ਬੀਜੇ ਗਏ ਨੂੰ ਪਤਾ ਨਹੀਂ, ਕਿਉਂਕਿ ਬੱਚਾ ਹੈ। ਇਹ ਬੀਜ ਫਲੀਭੂਤ ਹੁੰਦੇ ਨੇ ਜਦੋਂ ਆਪ ਬਾਪ ਬਣਦਾ। ਜਪੋ ਸਤਨਾਮ। ਜਦੋਂ ਆਪ ਪਿਤਾ ਬਣੇਗਾ ਅਤੇ ਉਹੀ ਬਾਤ ਬੱਚੇ ਕਰਦੇ ਨੇ, ਹੁਣ ਖਿਆਲ ਕਰੋ ਦੁਖੀ ਬਹੁਤ ਹੋਏਗਾ। ਆ ਇੱਕ ਜੀ ਟੀਵੀ ਵਾਲੇ ਨਾ ਇੱਕ ਸੀਰੀਅਲ ਦਿੰਦੇ ਨੇ, ਅਤੇ ਉਹ ਜਿਨ੍ਹਾਂ ਨੇ ਸੀਰੀਅਲ ਸ਼ੁਰੂ ਕੀਤਾ ਸੀ ਨਾ ਮੇਰੇ ਮਿੱਤਰ ਨੇ ਇੰਦਰਜੀਤ ਸਿੰਘ, ਬਾਅਦ 'ਚ ਉਹਨਾਂ ਨੇ 15ਵੇਂ ਐਪੀਸੋਡ ਤੋਂ ਬਾਅਦ ਇਹ ਸੀਰੀਅਲ ਵੇਚ ਦਿੱਤਾ ਗਿਆ ਸੀ। ਜਿਸ ਵੇਲੇ ਦੀ ਸ਼ੁਰੂਆਤ ਹੋਈ ਸੀ ਸੰਨ 2001 ਦੇ ਵਿੱਚ, ਉਦੋਂ ਜਪਜੀ ਸਾਹਿਬ ਜੀ ਦੀ ਕਥਾ ਦਾਸ ਨੂੰ ਸੇਵਾ ਮਿਲਿਆ ਸੀ, ਤਾਰਾ ਪੰਜਾਬੀ ਇੱਕ ਨੈੱਟਵਰਕ ਸੀ ਸਾਗਰ ਟੀਵੀ ਕਰਕੇ, ਉਸ 'ਤੇ ਡੇਲੀ ਕਥਾ ਦਾ ਮੇਰੀ ਵੀ ਸ਼ੂਟਿੰਗ ਉਸੇ ਸਟੂਡੀਓ 'ਚ ਹੁੰਦੀ ਸੀ ਜਿਸ ਸਟੂਡੀਓ 'ਚ ਇਹਨਾਂ ਦੇ ਸੀਰੀਅਲ ਦੀ ਹੁੰਦੀ ਸੀ। ਅਤੇ ਉਹ ਵੀਰ ਜੀ ਮੈਨੂੰ ਕਹਿਣ ਲੱਗੇ, ਭਾਈ ਸਾਹਿਬ ਜੀ ਦੁਪਹਿਰੇ ਤੁਹਾਡੇ ਕੋਲ 2 ਘੰਟੇ ਰੈਸਟ ਹੁੰਦੀ ਹੈ ਅਤੇ ਸਾਡੀ ਸ਼ੂਟਿੰਗ ਦੇਖਣੀ, ਅਸੀਂ ਇੱਕ ਸੀਰੀਅਲ ਬੜਾ ਕਮਾਲ ਦਾ ਬਣਾਇਆ, ਨਾਮ ਤੁਸੀਂ ਜਾਣਦੇ ਹੋਵੋਗੇ ਸ਼ਾਇਦ, ਕਿਉਂਕਿ ਜੀ ਤੁਹਾਡੇ ਵੀ ਚੱਲਦਾ, ਸਾਸ ਵੀ ਕਵੀ ਬਹੂ ਥੀ। ਮੈਂ ਜਦੋਂ ਦੀ ਪਹਿਲੀ ਸਟੋਰੀ ਪੜ੍ਹੀ ਨਾ, ਪਹਿਲਾ ਸੀਰੀਅਲ ਜਿਹੜਾ ਉਹਦਾ ਸ਼ੂਟਿੰਗ ਹੋ ਰਹੀ ਸੀ, ਜਦੋਂ ਮੈਂ ਦੇਖਿਆ ਨਾ, ਮੈਂ ਕਿਹਾ ਵੀਰ ਜੀ ਮੈਨੂੰ ਤਾਂ ਤੁਹਾਡਾ ਟਾਈਟਲ ਹੀ ਗਲਤ ਲੱਗ ਰਿਹਾ। ਕਹਿੰਦੇ ਕਿਉਂ? ਮੈਂ ਕਿਹਾ ਸੱਸ ਜਦੋਂ ਬਹੂ ਸੀ ਨਾ, ਉਹਨੂੰ ਪਤਾ ਹੀ ਨਹੀਂ ਸੀ ਬਹੂ ਕੀ ਹੁੰਦੀ ਹੈ। ਉਹ ਕੁਛ ਬੀਜ ਐਸੇ ਬੀਜ ਲੈਂਦੀ ਉਸ ਵੇਲੇ, ਜਿਹੜੇ ਬੀਜ ਉਦੋਂ ਭੁਗਤਣੇ ਪੈਂਦੇ ਨੇ ਜਦੋਂ ਖੁਦ ਸੱਸ ਬਣਦੀ ਹੈ। ਔਰ ਸੱਚ ਜਾਣਿਓ, ਅੱਜ ਜਦੋਂ ਸਾਡਾ ਬੱਚਾ ਸਾਨੂੰ ਇਗਨੋਰ ਕਰਦਾ ਹੈ, ਅਸੀਂ ਬਿਲਕੁਲ ਭੁੱਲ ਚੁੱਕੇ ਹਾਂ ਕਿ ਕਦੀ ਅਸੀਂ ਵੀ ਮਾਤਾ ਪਿਤਾ ਨੂੰ ਇਗਨੋਰ ਕਰਦੇ ਸੀ। ਅੱਜ ਜਦੋਂ ਸਾਡਾ ਬੱਚਾ ਸਾਡੇ ਨਾਲ ਐਂਗਰੀ ਹੁੰਦਾ ਹੈ, ਅਸੀਂ ਬਿਲਕੁਲ ਵਿਸਰ ਚੁੱਕੇ ਹਾਂ ਕਿ ਕਦੀ ਅਸੀਂ ਵੀ ਮੰਮੀ ਪਾਪਾ ਨਾਲ ਛੋਟੀ ਛੋਟੀ ਗੱਲ 'ਤੇ ਐਂਗਰੀ ਹੁੰਦੇ ਸੀ। ਇਸ ਲਈ ਉਹ ਸਾਹਮਣੇ ਫਿਰ ਪੰਕਤੀ ਪੜ੍ਹ ਲੈਣੀ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਾਣਾ। ਉਹ ਜੀਵਨ ਕਿਹੋ ਜਿਹਾ ਹੈ ਜਿਹੜੇ ਜੀਵਨ ਦੇ ਨਾਲ ਅੰਦਰ ਉਹ ਬੀਜ ਬੀਜੇ ਹੀ ਨਾ ਜਾਣ। ਹੁਣ ਇੱਕ ਗੱਲ ਹੋਰ ਖਿਆਲ ਕਰਿਓ, ਮਾਤਾ ਪਿਤਾ ਨੂੰ ਐਂਗਰੀ ਹੋਇਆ ਕਿਸੇ ਛੋਟੀ ਜਿਹੀ ਗੱਲ 'ਤੇ, ਔਰ ਇੱਕ ਦਿਨ ਐਂਗਰੀ ਹੋਇਆ, ਇਹ ਬੀਜ ਬੀਜਿਆ ਗਿਆ। ਅਤੇ ਕਦੀ ਵੀ ਸੰਸਾਰ 'ਚ ਨਜ਼ਰ ਮਾਰ ਲੈਣੀ, ਬੀਜ ਇੱਕ ਬੀਜਿਆ ਜਾਂਦਾ, ਫਲ ਕਈ ਮਿਲਦੇ ਨੇ ਅਤੇ ਸਾਰੀ ਉਮਰ ਮਿਲਦੇ ਰਹਿੰਦੇ ਨੇ। ਬੂਟਾ ਬੀਜਿਆ ਜਾਂਦਾ ਇੱਕੋ ਹੀ ਅੰਬ ਦੇ ਵਿੱਚੋਂ, ਇੱਕੋ ਹੀ ਉਹਨੂੰ ਗਟੋਲੀ ਕਹਿ ਦਿੰਦੇ, ਬੀਜ ਕਹਿ ਦਿੰਦੇ, ਇੱਕੋ ਹੀ ਬੀਜਿਆ ਜਾਂਦਾ। ਫਿਰ ਹਜ਼ਾਰਾਂ ਫਲ ਹਰ ਸੀਜ਼ਨ ਲੱਗੀ ਤੁਰੇ ਜਾ ਰਹੇ ਨੇ ਉਸਨੂੰ। ਮਿਰਚ, ਇੱਕ ਬੀਜ ਮਿਰਚ ਦਾ ਬੀਜਿਆ ਜਾਂਦਾ, ਮਿਰਚ ਦੇ ਅੰਦਰ ਕਈ ਬੀਜ ਹੁੰਦੇ ਨੇ। ਮਿਰਚ ਨੂੰ ਧਿਆਨ ਨਾਲ ਦੇਖਣਾ, ਇੱਕ ਮਿਰਚ ਦੇ ਅੰਦਰ ਸੈਂਕੜੇ ਬੀਜ ਬੈਠੇ ਨੇ, ਉਹਦੇ ਵਿੱਚੋਂ ਇੱਕ ਬੀਜ ਬੀਜਿਆ ਜਾਂਦਾ ਅਤੇ ਮੁੜ ਕੇ ਬੂਟਾ ਬਣਦਾ ਅਤੇ ਮਿਰਚਾਂ ਹੀ ਲੱਗੀ ਜਾਂਦੀਆਂ ਨੇ ਕਿਤਨੇ ਬੀਜ ਵਾਲੀਆਂ। ਇਸੇ ਪ੍ਰਕਾਰ ਐਂਗਰੀ ਹੋਇਆ, ਇੱਕ ਦਿਨ ਬੀਜ ਬੈਠ ਗਿਆ, ਵੱਡਾ ਹੋਇਆ, ਬੱਚੇ ਐਂਗਰੀ ਹੋਏ ਨੇ। ਹੁਣ ਬੱਚਾ ਵੀ ਇੱਕ ਦਿਨ ਹੀ ਐਂਗਰੀ ਹੋਇਆ, ਇਹ ਮੇਰੇ ਸਾਹਮਣੇ ਬੋਲਿਆ ਕਿਉਂ ਹੈ, ਇਹਨੇ ਬੋਲ ਕਿਉਂ ਬੋਲੇ ਨੇ। ਉਸ ਐਂਗਰ ਨੂੰ ਮਨੁੱਖ ਐਂਗਰ ਦੇ ਨਾਲ ਹੀ ਦਬਾਉਣ ਦੀ ਕੋਸ਼ਿਸ਼ ਕਰੇਗਾ, ਘਰ 'ਚ ਤਣਾਓ ਪੈਦਾ ਹੋਏਗਾ। ਜਪੋ ਸਤਨਾਮ। ਬੀਜ ਗੁੱਸੇ ਦਾ ਬੀਜਿਆ ਸੀ, ਜਦੋਂ ਮਿਰਚ ਦਾ ਬੀਜ ਬੀਜਿਆ ਨਾ, ਇੱਕ ਗੱਲ ਨੋਟ ਕਰ ਲਿਓ, ਉਦੋਂ ਅੰਦਰਲਾ ਬੀਜ ਬੀਜਿਆ ਸੀ, ਉੱਪਰਲੀ ਮਿਰਚ ਨਹੀਂ। ਅਤੇ ਜਦੋਂ ਫਲ ਮਿਲਿਆ ਨਾ, ਬੀਜਾਂ ਨਾਲ ਭਰੀ ਹੋਈ ਮਿਰਚ ਮਿਲੀ ਹੈ। ਬੀਜ ਬੀਜਿਆ ਸੀ ਕ੍ਰੋਧ ਦਾ, ਗੁੱਸੇ ਦਾ, ਐਂਗਰ ਦਾ, ਉਹੀ ਬੂਟਾ ਫਲਣ ਲੱਗਿਆ ਬੱਚੇ ਦੇ ਰੂਪ ਵਿੱਚ। ਹੁਣ ਐਂਗਰ ਦੇ ਨਾਲ ਇਰੀਟੇਸ਼ਨ, ਇਰੀਟੇਸ਼ਨ ਦੇ ਨਾਲ ਨਫ਼ਰਤ, ਨਫ਼ਰਤ ਦੇ ਨਾਲ ਕੌੜੇ ਬੋਲ, ਇਹ ਸਾਰੀ ਮਿਰਚ ਮਿਲ ਗਈ। ਜਪੋ ਸਤਨਾਮ। ਸ਼ੁਕਰ ਹੈ ਜੇ ਇੱਕ ਅੱਧਾ ਦਿਨ ਕੌੜੀ ਖਾਣੀ ਪੈ ਜਾਵੇ ਅਤੇ ਸਾਰੀ ਉਮਰ ਕੌੜੀ ਖਾਣੀ ਪੈ ਜਾਵੇ, ਅਤੇ ਆਫਟਰ 45 ਬਲੱਡ ਪ੍ਰੈਸ਼ਰ ਤੋਂ ਬਾਅਦ ਖਤਰਾ, ਕਿਤੇ ਡਾਕਟਰ ਇਹ ਨਾ ਕਹਿੰਦੇ ਐਂਜੀਓਗ੍ਰਾਫੀ ਕਰਨੀ ਪਏਗੀ, ਅਤੇ ਜੇ ਕਿਤੇ ਬਾਈਪਾਸ ਸਰਜਰੀ ਹੋ ਜਾਵੇ ਫਿਰ ਤਾਂ ਖਿਮਾ ਕਰਨੀ, ਰੱਬ ਹੀ ਬਚਾ ਕੇ ਰੱਖੇ। ਮੈਂ ਤੁਰਦੀ ਫਿਰਦੀ ਮਸ਼ੀਨ ਜੀ ਹੋਈ ਹੈ, ਉਸ ਤੋਂ ਬਾਅਦ ਵੱਧ ਨਹੀਂ ਕੁਛ ਹੁੰਦਾ, ਜਿਸ ਦਿਨ ਲਾਗੀ ਸੋਈ ਜਾਣਾ ਹੈ। ਜਿਨ੍ਹਾਂ ਨੂੰ ਐਸਾ ਕੁਛ ਕਰਾਉਣਾ ਪਿਆ ਨਾ, ਪੁੱਛ ਕੇ ਦੇਖੋ ਉਹਨਾਂ ਨੂੰ, ਉਹ ਜ਼ਿੰਦਗੀ ਇੱਕ ਐਵੇਂ ਮਜਬੂਰੀ ਦੀ ਜ਼ਿੰਦਗੀ ਹੈ। ਜਪਜੀ ਸਾਹਿਬ ਨੇ ਸਾਨੂੰ ਸਿਖਾਉਣਾ ਸੀ ਕਿ ਤੇ ਜ਼ਿੰਦਗੀ 'ਚ ਉਹ ਬੀਜ ਬੀਜੇ ਹੀ ਨਾ ਜਾ ਸਕਣ ਜਿਹੜੇ ਬੀਜ ਕੱਲ੍ਹ ਨੂੰ ਕੌੜੇ ਨੇ, ਜਿਨ੍ਹਾਂ ਦੇ ਫਲ ਕੌੜੇ ਨੇ। ਨਫ਼ਰਤ ਇੱਕ ਐਸਾ ਬੀਜ ਹੈ, ਨੋਟ ਕਰਿਓ, ਇਹ ਘਰਾਂ ਦੇ ਵਿੱਚ, ਸਮਾਜ ਦੇ ਅੰਦਰ ਅਕਸਰ ਜਿੱਥੇ ਦੋ ਮਨੁੱਖ ਬੈਠਣਗੇ ਅਚਨਚੇਤ ਹੀ ਬੀਜਿਆ ਜਾਂਦਾ ਹੈ। ਕਿਸੇ ਦੇ ਮਾੜੇ ਕਰਮ ਜਦੋਂ ਇੱਕ ਵਾਰੀ ਦੇਖ ਲੈਣਾ, ਉਹ ਸਾਰੀ ਉਮਰ ਭੁੱਲਦੇ ਨਹੀਂ, ਚੰਗਾ ਕਰਮ ਭਾਵੇਂ ਭੁੱਲ ਜਾਵੇ। ਤੁਸੀਂ ਮੈਂਟੈਲਿਟੀ ਦੇਖਣੀ ਹੈ ਨਾ ਸਮਾਜ ਦੀ, ਸੰਸਾਰ ਦੀ। ਆ ਸ੍ਰੰਭਨ ਦੇ ਵਿੱਚ, ਆ ਵਾਹਿਗੁਰੂ, ਇੱਕ ਹਫ਼ਤਾ ਪਹਿਲਾਂ ਕਲਾਂਗ ਦੇ ਵਿੱਚ ਬੱਚਿਆਂ ਦਾ ਗੁਰਬਾਣੀ ਅੰਤਾਕਸ਼ਰੀ ਕੰਪੀਟੀਸ਼ਨ ਹੋਇਆ। ਜਦੋਂ ਕਿ ਸਮੁੱਚੇ ਮਲੇਸ਼ੀਆ ਦੇ ਵਿੱਚ ਪਹਿਲੀ ਵਾਰ ਇਹ ਪ੍ਰੋਗਰਾਮ ਹੋਇਆ, ਨਾ ਦੱਸੀਏ ਤਾਂ ਸ੍ਰੰਭਨ ਨਹੀਂ ਪਤਾ ਲੱਗੇਗਾ, ਕਲਾਂਗ ਦੇ ਹਰ ਗੁਰਦੁਆਰੇ ਵਿੱਚ ਨਹੀਂ ਪਤਾ ਲੱਗਿਆ ਉਹਦਾ। ਨਾ ਦੱਸਿਆ ਜਾਵੇ ਤਾਂ ਜ਼ੋਰ ਬਾਰੂ ਵਾਲਿਆਂ ਨੂੰ ਨਹੀਂ ਪਤਾ ਲੱਗੇਗਾ, ਕਿਤੇ ਮਾੜਾ ਹੋ ਜਾਵੇ ਉਹ ਬਹੁਤ ਦੂਰ ਤੱਕ ਪਤਾ ਲੱਗ ਜਾਣਾ। ਪਤਾ ਜੇ ਕਿਉਂ? ਕਿਉਂਕਿ ਮਾੜੀ ਖਬਰ ਨੂੰ ਰਿਲੇ ਕਰਨ ਵਾਲੇ ਚੈਨਲ ਬਹੁਤ ਨੇ। ਹਰ ਇੱਕ ਨੇ ਫੋਨ ਕਰਕੇ ਕਹਿ ਦੇਣਾ, ਤੈਨੂੰ ਪਤਾ ਲੱਗਿਆ ਨਵਾਂ ਹੀ ਚੰਦ ਜਾ ਚਾੜਤਾ, ਇਹ ਹੱਦ ਹੋ ਗਈ। ਚੰਗੀ ਖਬਰ ਕੋਈ ਵੀ ਅੱਗੇ ਦੀ ਅੱਗੇ ਦੱਸੇਗਾ ਨਹੀਂ, ਨਾ ਹੀ ਕਿਸੇ ਕੋਲ ਫੁਰਸਤ ਹੈ, ਨਾ ਹੀ ਕਿਸੇ ਕੋਲ ਰੁਚੀ ਹੈ। ਜਦੋਂ ਹਰ ਵੇਲੇ ਨੈਗੇਟਿਵ ਗੱਲ ਕਰਨ ਦੀ ਆਦਤ ਹੋਏਗੀ, ਖਾਸ ਤੌਰ 'ਤੇ ਗੁਆਂਢੀ ਬਾਰੇ, ਹੋਰ ਅੱਗੇ ਪਿੱਛੇ ਬਾਰੇ, ਉਹ ਕਿਤੇ ਨਾ ਕਿਤੇ ਨਫ਼ਰਤ ਦਾ ਬੀਜ ਬਣਦਾ ਹੈ। ਅਤੇ ਨਫ਼ਰਤ ਦਾ ਬੀਜ ਪਹਿਲਾਂ ਬੀਜਿਆ ਜਾਂਦਾ, ਬਾਅਦ ਵਿੱਚ ਪਿਆਰ ਖਤਮ ਹੋ ਜਾਂਦਾ। ਜਪੋ ਸਤਨਾਮ ਸ਼ੁਰੂ ਹੈ ਤੋ ਖੈਰ, ਜੇ ਗੁਰਬਾਣੀ ਅਨੁਸਾਰ ਸਿਸਟਮ ਦੀ ਸਮਝ ਲੱਗ ਜਾਵੇ, ਮੈਂ ਜਿਉਣਾ ਕਿਵੇਂ ਹੈ, ਮੇਰੇ ਅੰਦਰ ਉਹ ਬੀਜ ਨਾ ਬੀਜਿਆ ਜਾਵੇ ਜਿਸ ਨਾਲ ਮੇਰੇ ਬੱਚੇ ਐਂਗਰੀ ਹੋਣ ਕੱਲ੍ਹ ਨੂੰ, ਮੈਂ ਐਸਾ ਬੀਜ ਨਾ ਬੀਜਾਂ ਜਿਹੜੇ ਬੀਜ ਦੇ ਨਾਲ ਮੇਰੇ ਬੱਚੇ ਨਫ਼ਰਤ ਭਰੀ ਜੀਵਨ ਵਾਲਾ ਜੀਵਨ ਜਿਉਣ। ਅਤੇ ਗੱਲ ਇਹ ਵੀ ਖਿਆਲ ਕਰ ਲਿਓ, ਆਪਣੇ ਜੀਵਨ ਨੂੰ ਬਦਲਣਾ ਬਹੁਤ ਔਖਾ ਹੈ। ਇਹ ਸੋਚ ਕੇ ਸੈਕਰੀਫਾਈਸ ਹੋ ਸਕਦਾ ਹੈ ਕਿ ਜੇ ਮੈਂ ਸਾਰੀ ਉਮਰ ਐਂਗਰੀ ਹੋ ਕੇ ਜੀਵਨ ਬਤੀਤ ਕੀਤਾ, ਮੈਂ ਵਾਈਬ੍ਰੇਸ਼ਨ ਆਪਣੇ ਬੱਚਿਆਂ ਨੂੰ ਕਿਉਂ ਦੇਵਾਂ? ਬਈ ਤੁਸੀਂ ਦੇਖੋਗੇ, ਇਹ ਸੋਚ ਕੇ ਮਨੁੱਖ ਅੰਦਰੋਂ ਕੰਬ ਜਾਏਗਾ। ਮਨੁੱਖ ਸੋਚਦਾ ਮਨਾ, ਮੈਂ ਐਸੇ ਵੀ ਦੇਖੇ ਜਿਹੜੇ ਨਸ਼ਾ ਕਰਨ ਵਾਲੇ ਮਨੁੱਖ ਆਪਣੇ ਬੱਚਿਆਂ ਪ੍ਰਤੀ ਸੋਚਦੇ ਨੇ, ਉਹ ਸੋਚਦੇ ਅਸੀਂ ਤਾਂ ਨਸ਼ਾ ਕਰਦੇ ਰਹੇ, ਸਾਡਾ ਬੱਚਾ ਕਿਉਂ ਨਸ਼ਾ ਮਿਲ ਜਾਵੇ? ਵੀ ਇਹ ਸੋਚ ਕੇ ਵੀ ਨਸ਼ਾ ਛੱਡ ਗਏ। ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚਿਆਂ ਅੰਦਰ ਵੀ ਭਰਾਵਾਂ ਦੀ ਭਰਾਵਾਂ ਨਾਲ ਨਾ ਬਣਦੀ ਹੋਵੇ। ਅੱਜ ਆਪਣੇ ਅੰਦਰ ਝਾਤੀਆਂ ਮਾਰ ਕੇ ਦੇਖਣੀਆਂ ਕਿ ਅਸੀਂ ਚਾਹੁੰਦੇ ਹਾਂ ਕਿ ਸਾਡੀ ਧੀ ਵੀ ਸਹੁਰੇ ਘਰ ਜਾ ਕੇ ਨਫ਼ਰਤ ਦੀ ਅੱਗ ਵਿੱਚ ਸੜੇ, ਕਿ ਅਸੀਂ ਚਾਹੁੰਦੇ ਹਾਂ ਕਿ ਸਾਡੇ ਬੱਚੇ ਵੀ ਉਸੇ ਅੱਗ ਵਿੱਚ ਸੜਦੇ ਰਹਿਣ ਜਿਹੜੇ 'ਚ ਅਸੀਂ ਸੜਦੇ ਗਏ ਹਾਂ। ਫਿਰ ਸੁਚੇਤ ਹੋਣਾ ਪਵੇਗਾ, ਗੁਰਬਾਣੀ ਤੋਂ ਸਿੱਖਣਾ ਪਵੇਗਾ, ਉਹ ਜੀਵਨ ਕਿਹੋ ਜਿਹਾ ਹੋਵੇ, ਉਹ ਸਮਾਜ ਕਿਹੋ ਜਿਹਾ ਹੋਵੇ ਜਿਸ ਵਿੱਚ ਉਹ ਬੀਜ ਹੀ ਨਾ ਬੀਜੇ ਜਾਣ। ਜਪੋ ਸਤਨਾਮ। ਜਦੋਂ ਉਸ ਸਿਸਟਮ ਦੀ ਸਮਝ ਪਵੇਗੀ ਫਿਰ ਉਸ ਸਿਸਟਮ ਅਨੁਸਾਰ ਜੀਵਨ ਬਤੀਤ ਹੋਏਗਾ, ਅਤੇ ਜਦੋਂ ਜੀਵਨ ਬਤੀਤ ਹੋ ਗਿਆ ਨਾ ਫਿਰ ਗੁਰਬਾਣੀ ਦੀ ਗਹਿਰਾਈ ਵਿੱਚ ਡੈਪਥ ਵਿੱਚ ਸਟੱਡੀ ਹੋਏਗੀ। ਬਸ ਇਸ ਪੁਆਇੰਟ ਨੂੰ ਸਮਝਣਾ, ਜਿਸ ਮਨੁੱਖ ਨੇ ਆਪਣੇ ਐਂਗਰ ਨੂੰ ਕਦੀ ਕੰਟਰੋਲ ਕਰਕੇ ਨਹੀਂ ਦੇਖਿਆ ਉਹ ਲੱਖ ਪੜੀ ਜਾਵੇ ਕਾਮ ਕ੍ਰੋਧ ਕਾਇਆ ਕਉ ਗਾਲ ਹੈ ਜਿਉਂ ਕੰਚਨ ਸੁਹਾਗਾ ਢਾਲ ਹੈ, ਉਹਨੂੰ ਇਹਦੀ ਸਮਝ ਹੀ ਨਹੀਂ ਲੱਗੇਗੀ। ਜਿਸ ਮਨੁੱਖ ਨੇ ਆਪਣੇ ਪੇਸ਼ੈਂਸ ਬਣਾ ਕੇ ਨਹੀਂ ਦੇਖੇ, ਜਿਸ ਮਨੁੱਖ ਨੇ ਆਪਣੇ ਅੰਦਰੋਂ ਨਫ਼ਰਤ ਆਦਿਕ ਦੀਆਂ ਲਹਿਰਾਂ ਨੂੰ ਕੰਟਰੋਲ ਕਰਕੇ ਨਹੀਂ ਦੇਖਿਆ ਉਹ ਲੱਖ ਪੜੀ ਜਾਵੇ ਨਹੀਂ ਸਮਝ ਆਏਗੀ, ਨਾ ਕੋ ਬੈਰੀ ਨਾ ਹੈ ਬੇਗਾਨਾ ਸਗਲ ਸੰਗ ਸਭ ਹਮਕੋ ਬਣਾਈ। ਜੇ ਕਿਸੇ ਨੇ ਹਰ ਇੱਕ ਦੇ ਨਾਲ ਪਿਆਰ ਦੀ ਖੇਲ ਨਹੀਂ ਖੇਲੀ ਉਹ ਲੱਖ ਪੜੀ ਜਾਵੇ ਨਹੀਂ ਪਤਾ ਲੱਗੇਗਾ। ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਗੁਰਬਾਣੀ ਨੂੰ ਸਮਝਣਾ ਸੀ ਜਿਉਣ ਦੇ ਲਈ, ਜਿਉਣਾ ਸੀ ਹੋਰ ਗਹਿਰਾਈ ਵਿੱਚ ਸਮਝਣ ਲਈ। ਜਦੋਂ ਗੁਰਬਾਣੀ ਦੀ ਸਮਝ ਆਈ ਫਿਰ ਦੋ ਚੀਜ਼ਾਂ ਪ੍ਰਾਪਤ ਕਰਨ ਵਾਸਤੇ ਤੁਰ ਪਿਆ, ਇੱਕ ਤੇ ਯਾਦ ਵਾਹਿਗੁਰੂ ਦੀ ਬਣੀ ਰਵੇ, ਦੂਸਰਾ ਗਿਆਨ ਗੁਰਬਾਣੀ ਦਾ ਬਣਿਆ ਰਵੇ। ਮੈਂ ਕਰਨਾ ਕੀ ਹੈ? ਜ਼ਿੰਦਗੀ 'ਚ ਬਹੁਤ ਵਾਰੀ ਕਦੀ ਪਰਖ ਕੇ ਦੇਖਿਓ ਰੋਜ਼ਾਨਾ ਐਸਾ ਸਮਾਂ ਆਉਂਦਾ ਹੁਣ ਮੈਂ ਕਰਾਂ ਅਤੇ ਕੀ ਕਰਾਂ, ਉਸ ਵੇਲੇ ਗੁਰਬਾਣੀ ਗਿਆਨ ਦੇਵੇਗੀ ਕਿਵੇਂ, ਇਹ ਵੀ ਨੋਟ ਕਰ ਲੈਣਾ। ਜਿਹੜੀ ਪੜ੍ਹੀ ਹੋਈ ਬਾਣੀ ਤੁਹਾਡੇ ਅੰਦਰ ਫੀਡ ਹੋ ਗਈ ਹੈ ਉਹ ਮੈਸੇਜ ਬਣੇਗੀ, ਮੈਂ ਹੁਣ ਕੀ ਕਰਾਂ। ਜੇ ਬਾਣੀ ਯਾਦ ਹੀ ਨਹੀਂ ਤਾਂ ਮੈਸੇਜ ਨਹੀਂ ਬਣੇਗਾ। ਬਜ਼ੁਰਗ ਕਹਿੰਦੇ ਸੀ ਪੈਸਾ ਗੰਠ ਅਤੇ ਬਾਣੀ ਕੰਠ। ਭਲਾ ਸੋਚ ਕੇ ਦੇਖੋ, ਤੁਹਾਡਾ ਬੈਂਕ ਬੈਲੈਂਸ ਬਹੁਤ ਹੋਵੇ, ਕਿਸੇ ਐਸੀ ਜਗ੍ਹਾ 'ਤੇ ਪਹੁੰਚੇ ਹੋਵੋ ਜਿੱਥੇ ਨਾ ਤਾਂ ਤੁਹਾਡੇ ਕੋਲ ਬੈਂਕ ਦੀ ਕਾਪੀ ਹੈ ਅਤੇ ਨਾ ਚੈੱਕਬੁੱਕ ਹੈ ਅਤੇ ਨਾ ਏਟੀਐਮ ਜਾਂ ਕ੍ਰੈਡਿਟ ਕਾਰਡ ਹੈ, ਪੈਸਾ ਪਏ ਘਰ ਕਿਸੇ ਐਸੀ ਜਗ੍ਹਾ 'ਤੇ ਖੜ ਗਏ ਨੇ ਜਿੱਥੇ 10 ਰੁਪਈਏ 10 ਰਿੰਗਿਟ ਟੈਕਸ ਨਹੀਂ ਦਿਓਗੇ ਅਤੇ ਅੱਗੇ ਜਾਣ ਨਹੀਂ ਦਿੱਤਾ ਜਾਏਗਾ, ਰੁਕ ਗਏ ਉੱਥੇ ਕੀ ਕਰੋਗੇ? ਮੇਰੇ ਨਾਲ ਜ਼ਿੰਦਗੀ ਵਿੱਚ ਵਾਪਰਿਆ ਸੀ, ਮੇਰਾ ਏਟੀਐਮ ਕਾਰਡ ਕ੍ਰੈਡਿਟ ਕਾਰਡ ਦੋਨੋਂ ਹੀ ਪਰਸ ਦੇ ਵਿੱਚ ਗਿਰ ਗਏ ਸਨ, ਮਨੀ ਪਰਸ ਗਿਰਿਆ, ਦੋਨੋਂ ਕਾਰਡ ਗਿਰ ਗਏ। ਮੈਂ ਜਿੱਥੋਂ ਆਉਣਾ ਸੀ ਵਾਪਸੀ ਵਾਸਤੇ ਮੇਰੇ ਕੋਲ ਕੁਛ ਵੀ ਨਹੀਂ ਸੀ, ਮੈਂ ਹੁਣ ਉਸ ਬੱਸ ਵਿੱਚ ਚੜ੍ਹਾਂ ਅਤੇ ਕਿਵੇਂ ਚੜ੍ਹਾਂ? ਉਸ ਦਿਨ ਮੈਨੂੰ ਅਹਿਸਾਸ ਹੋਇਆ ਸੀ ਕੀ ਕਰੇਗਾ ਇੱਥੇ ਬੈਂਕ ਬੈਲੈਂਸ, ਕਿਉਂਕਿ ਕੋਲ ਨਹੀਂ ਹੈ ਜਪੋ ਸਤਨਾਮ। ਇਸੇ ਪ੍ਰਕਾਰ ਜਿਸ ਮਨੁੱਖ ਦੇ ਕੋਲ ਗਿਆਨ ਨਹੀਂ ਹੈ, ਉਹ ਗਿਆਨ ਯਾਦ ਨਹੀਂ ਹੈ, ਅੰਦਰ ਫੀਡ ਨਹੀਂ ਹੈ, ਉਹਨੂੰ ਮੈਸੇਜ ਨਹੀਂ ਹੈ। ਗੁਰਬਾਣੀ ਨੇ ਅੰਦਰ ਮੈਸੇਜ ਬਣ ਕੇ ਸਾਨੂੰ ਸਭ ਤੋਂ ਪਹਿਲਾਂ ਵਿਲ ਪਾਵਰ ਦੇਣੀ ਸੀ। ਜਦੋਂ ਗੁਰੂ ਦਾ ਸੁਭਾਅ ਪਤਾ ਲੱਗ ਜਾਵੇ, ਗੁਰੂ ਦੀ ਸੋਚ ਪਤਾ ਲੱਗ ਜਾਵੇ, ਖਿਆਲ ਕਰਿਓ ਸਭ ਤੋਂ ਪਹਿਲਾਂ ਇੱਕ ਵਿਸ਼ਵਾਸ ਬੱਝਦਾ, ਕੋਈ ਗੱਲ ਨਹੀਂ ਹਾਲਾਤ ਜੋ ਵੀ ਹਨ, ਪਰ ਮੇਰਾ ਗੁਰੂ ਬੜਾ ਡਾਢਾ ਹੈ। ਮੈਂ ਬੇਨਤੀ ਕਰਾਂ, ਹਰ ਕੋਈ ਪੜ੍ਹਦਾ ਹੈ ਜਿਸ ਦਾ ਸਾਹਿਬ ਡਾਢਾ ਹੋਏ ਫਿਰ ਡੋਲਦਾ ਕਿਉਂ? ਕੜੇ ਨੂੰ ਹੱਥ ਪਾ ਕੇ ਤਾਂ ਦੇਖੋ, ਮੇਰੇ ਗੁਰੂ ਨੇ ਮੇਰੀ ਬਾਂਹ ਫੜੀ ਹੋਈ ਹੈ, ਜੇ ਗੁਰੂ ਸਰਬ ਸਮਰੱਥ ਹੈ ਤਾਂ ਫਿਕਰ ਕਿਸ ਗੱਲ ਦਾ? ਗੁਰੂ ਸਾਡੇ ਸਾਰਿਆਂ ਦੇ ਅੰਦਰ ਬੈਠੇ ਨੇ, ਪਰਖਣਾ ਆਪਾਂ ਹੁਣੇ ਪਰਖ ਸਕਦੇ ਹਾਂ। ਤੁਸੀਂ ਮੈਨੂੰ ਸਹਿਯੋਗ ਦੇਣਾ, ਮੈਂ ਅੱਧੀ ਪੰਕਤੀ ਬੋਲਾਂਗਾ, ਜਿਨ੍ਹਾਂ ਜਿਨ੍ਹਾਂ ਨੂੰ ਯਾਦ ਹੋਈ, ਕਿਉਂਕਿ ਜਿਹੜੇ ਗੁਰਬਾਣੀ ਨਾਲ ਜੁੜਦੇ ਨੇ ਉਹਨਾਂ ਨੂੰ ਗੁਰਬਾਣੀ ਯਾਦ ਹੁੰਦੀ ਹੈ, ਜਿਹੜੇ ਗੁਰਬਾਣੀ ਪੜ੍ਹਦੇ ਨੇ ਗੁਰਬਾਣੀ ਸੁਣਦੇ ਨੇ ਉਹਨਾਂ ਨੂੰ ਯਾਦ ਹੁੰਦੀ ਹੈ। ਮੈਂ ਤਾਂ ਕਹਾਂਗਾ ਕੁਝ ਪੰਕਤੀਆਂ ਐਸੀਆਂ ਨੇ ਜਿਹੜਾ ਕਦੀ ਭੁੱਲ ਭੁਲੇਖੇ ਵੀ ਗੁਰਦੁਆਰੇ ਆ ਗਿਆ ਹੋਵੇ ਤਾਂ ਵੀ ਯਾਦ ਹੋਣਗੀਆਂ, ਅਤੇ ਜਿਨ੍ਹਾਂ ਜਿਨ੍ਹਾਂ ਨੂੰ ਯਾਦ ਹੋਇਆ ਨਾ, ਮੈਂ ਅੱਧੀ ਪੰਕਤੀ ਬੋਲਾਂਗਾ, ਬੋਲਣ ਦੀ ਕੋਸ਼ਿਸ਼ ਕਰਨੀ। ਤੂੰ ਠਾਕੁਰ ਤੋਂ ਪਹਿ ਅਰਦਾਸ। ਹੁਣ ਧਿਆਨ ਦੇਣਾ ਮੇਰੀਆਂ ਭੈਣਾਂ ਵੀ ਵੀਰ ਵੀ, ਮੈਂ ਤਾਂ ਨਹੀਂ ਨਾ ਬੋਲਿਆ ਜੀ, ਉਹ ਪਿੰਡ ਤੁਸੀਂ ਬੋਲਿਆ ਨਾ, ਇਹ ਪੰਕਤੀ ਤੁਸੀਂ ਬੋਲੀ, ਇਹ ਪੰਕਤੀ ਬੋਲੀ ਇਹਦਾ ਮਤਲਬ ਪੰਕਤੀ ਤੁਹਾਡੇ ਅੰਦਰ ਬੈਠੀ ਸੀ, ਇਹੀ ਸੀ ਨਾ, ਪੰਕਤੀ ਅੰਦਰ ਬੈਠੀ ਸੀ, ਅੰਦਰੋਂ ਤੁਸੀਂ ਪ੍ਰਗਟ ਕੀਤੀ ਜ਼ਬਾਨ 'ਤੇ ਬੋਲੀ, ਇਹ ਪੰਕਤੀ ਨਹੀਂ। ਸਾਰੇ ਵੀਰ ਮੇਰੀਆਂ ਭੈਣਾਂ ਨੋਟ ਕਰ ਲਿਓ, ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਅੰਦਰ ਬੈਠੇ ਸਨ, ਜਪੋ ਸਤਨਾਮ, ਕਿਉਂਕਿ ਸ਼ਬਦ 'ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ। ਅਸੀਂ ਪੜ੍ਹਦੇ ਹਾਂ ਬਾਣੀ ਗੁਰੂ, ਗੁਰੂ ਹੈ ਬਾਣੀ। ਆ ਜਿਹੜੀ ਤੁਸੀਂ ਪੰਕਤੀ ਬੋਲੀ, ਜੀਓ ਪਿੰਡ ਸਭ ਤੇਰੀ ਰਾਸ, ਤੁਹਾਡੇ ਅੰਦਰੋਂ ਪ੍ਰਗਟ ਹੋਈ ਹੈ, ਫਿਰ ਅੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਬੈਠੇ ਨੇ, ਰਿਅਲਾਈਜ਼ ਨਹੀਂ ਹੈ। ਭੁੱਖਿਆਂ ਭੁੱਖ ਨਾ ਉਤਰੀ ਜੇ, ਇਹਦਾ ਮਤਲਬ ਗੁਰੂ ਨਾਨਕ ਦੇਵ ਸਾਹਿਬ ਜੀ ਅੰਦਰ ਬੈਠੇ ਨੇ, ਫੀਲਿੰਗ ਬਣਾ ਕੇ ਦੇਖੋ। ਆਨੰਦ ਭਇਆ ਮੇਰੀ ਮਾਏ ਸਤਿਗੁਰੂ, ਇਹਦਾ ਮਤਲਬ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸਾਡੇ ਅੰਦਰ ਬੈਠੇ ਨੇ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲ ਕੇ ਉੱਠ। ਆ ਦੇਖੋ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਥੋੜ੍ਹਿਆਂ ਦੇ ਅੰਦਰ ਬੈਠੇ ਨੇ, ਜਿਤਨਾ ਕੋਈ ਬਾਣੀ ਜ਼ਿਆਦਾ ਪੜੇਗਾ ਉਤਨੇ ਗੁਰੂ ਸਾਹਿਬ ਬਾਣੀ ਬਣ ਕੇ ਅੰਦਰ ਬੈਠੇ ਨੇ। ਹਮਰੀ ਕਰੋ ਹੱਥ ਦਾ ਰੱਛਾ ਪੂਰਨ ਹੋਏ, ਇਹਦਾ ਮਤਲਬ ਦਸਵੇਂ ਪਾਤਸ਼ਾਹ ਅੰਦਰ ਬੈਠੇ ਨੇ। ਹੁਣ ਗੁਰੂ ਅੰਦਰ ਬੈਠੇ ਨੇ, ਡਰਦਾ ਕਿਉਂ ਪਿਆ ਹੈ? ਬਾਪੂ ਕਮਰੇ ਵਿੱਚ ਬੈਠਾ ਹੋਵੇ ਤਾਂ ਫਿਕਰ ਕਿਸ ਗੱਲ ਦਾ ਹੈ? ਆਪਾਂ ਇਹ ਜ਼ਿੰਦਗੀ 'ਚ ਹੰਢਾਇਆ, ਇਸ ਨੂੰ ਦੇਖਣਾ ਪਰਖਣਾ। ਬਿੱਲ ਆਉਂਦਾ ਸੀ ਬਿਜਲੀ ਦਾ, ਬਿੱਲ ਵੱਜਦੀ, ਬਿੱਲ ਦੇਣ ਵਾਲਾ ਬਿੱਲ ਲੈ ਕੇ ਆਇਆ ਜਾਂ ਬਾਏ ਪੋਸਟ ਆਇਆ, ਅਸੀਂ ਚੁੱਕਿਆ, ਬਿੱਲ ਚੁੱਕਿਆ, ਕੋਈ ਫਿਕਰ ਨਹੀਂ ਕਿਉਂਕਿ ਬਾਪੂ ਬੈਠਾ, ਭਰਨਾ ਤਾਂ ਬਾਪੂ ਨੇ ਹੈ, ਕੋਈ ਫਿਕਰ ਨਹੀਂ ਸੀ। ਸਗੋਂ ਆ ਕੇ ਕਹਿੰਦੇ ਸੀ, ਪਾਪਾ ਪਿਤਾ ਜੀ ਆਹ ਬਿੱਲ ਆਇਆ ਹੈ। ਪਿਤਾ ਜੀ ਕਹਿੰਦੇ ਸੀ, ਕਿੰਨੇ ਦਾ ਆਇਆ ਵੀ, ਆਪੇ ਦੇਖ ਲਓ ਜੀ, ਮੈਨੂੰ ਕੀ ਹੈ, ਕਿਉਂਕਿ ਭਰਨਾ ਤੁਸੀਂ। ਇਹ ਉਦੋਂ ਸੀ ਜਦੋਂ ਪਿਤਾ ਘਰ ਵਿੱਚ ਸੀ, ਖਿਆਲ ਕਰਿਓ, ਅਤੇ ਜਦੋਂ ਬਾਪ ਆਇਆ, ਬਾਪ ਬਣਿਆ ਨਾ, ਹਾਲੇ ਪੋਸਟਮੈਨ ਦੇ ਹੱਥ 'ਚ ਹੀ ਹੁੰਦਾ ਲੈਟਰ ਉਹ ਬਿੱਲ ਵਾਲਾ, ਅਤੇ ਫਿਗਰ ਪਹਿਲਾਂ ਹੀ ਹੁੰਦਾ ਕਿ ਫਿਗਰ ਦੇਖੀਏ ਕਿੰਨੀ ਹੈ। ਕਦੀ ਇਸ ਨੂੰ ਪੜ੍ਹ ਕੇ ਦੇਖਣਾ, ਸਾਈਕੋਲੋਜੀਕਲ ਪੁਆਇੰਟ ਹੈ, ਉਹ ਮੇਰੇ ਨਾਮ 'ਤੇ ਹੈ ਕਿ ਨਹੀਂ ਹੈ, ਬਾਅਦ 'ਚ ਦੇਖਿਆ ਜਾਏਗਾ, ਪਹਿਲਾਂ ਫਿਗਰ ਦੇਖੀ ਜਾਏਗੀ ਕਿੰਨੀ ਹੈ। ਅਕਸਰ ਵਾਪਰਦਾ, ਕਦੀ ਪਰਖ ਲੈਣਾ। ਰੱਬ ਨਾ ਕਰੇ ਕਿਤੇ 2000 ਦਾ ਬਿੱਲ ਹਰ ਵਾਰ ਆਉਂਦਾ ਹੋਇਆ ਅਤੇ ਐਤਕੀ 6000 ਦਾ ਆ ਗਿਆ ਨਾ, ਫਿਰ ਉਹਨੂੰ ਪਲਟ ਕੇ ਦੇਖੇਗਾ, ਹੈ ਮੇਰੇ ਨਾਂ 'ਤੇ ਕਿਤੇ ਗੁਆਂਢੀ ਦਾ ਤਾਂ ਨਹੀਂ। ਇਹਦਾ ਮਤਲਬ ਫਿਗਰ ਨੂੰ ਦੇਖਦਾ ਪਿਆ ਏ, ਨਾਮ ਬਾਅਦ ਵਿੱਚ ਦੇਖਦਾ ਏ। ਕਿਉਂ? ਕਿਉਂਕਿ ਭਰਨ ਦਾ ਫਿਕਰ ਹੈ, ਜਪੋ ਸਤਨਾਮ। ਬਹੁਤਾ ਫਿਕਰ ਨਾ ਅਸੀਂ ਐਵੇਂ ਚੁੱਕੀ ਬੈਠੇ ਹਾਂ, ਅੰਦਰ ਗੁਰੂ ਬੈਠੇ ਨੇ, ਅਸੀਂ ਫਿਕਰਾਂ ਦੀਆਂ ਚਿੰਤਾ ਦੀਆਂ ਪੰਡਾਂ ਚੁੱਕੀ ਬੈਠੇ ਜੇ। ਆ ਤੁਸੀਂ ਨੌਕਰੀ ਕਰਨ ਵਾਲੇ ਹੋ, ਤੁਹਾਡੇ ਵਿੱਚ ਬਹੁਤ ਸਾਰੇ ਜੌਬ ਕਰਦੇ ਨੇ। ਨੌਕਰੀ ਕਰਨ ਦੇ ਅਰਥ ਨੇ ਨੌਕਰ, ਨੌਕਰ, ਅਤੇ ਨੌਕਰ ਨੂੰ ਗੁਰਬਾਣੀ ਅੰਦਰ ਸ਼ਬਦ ਵਰਤਿਆ ਸੇਵਕ, ਖਿਆਲ ਕਰ, ਸੇਵਕ। ਇੰਗਲਿਸ਼ ਵਿੱਚ ਵੀ ਸਰਵਿਸ ਸ਼ਬਦ ਵਰਤਿਆ ਜਾਂਦਾ, ਸਰਵਿਸ, ਸਰਵਿਸ ਮੀਨਸ ਸੇਵਾ ਕਰਨ ਵਾਲਾ, ਸੇਵਕ। ਹੁਣ ਦੇਖੋ ਨੌਕਰੀ ਕਰਨ ਦਾ ਇੱਕ ਆਨੰਦ, ਤੁਸੀਂ ਗਏ ਸਵੇਰੇ, ਕਿਸੇ ਦਾ ਟਾਈਮ 8 ਵਜੇ, ਕਿਸੇ ਦਾ 7 ਵਜੇ, ਕਿਸੇ ਦਾ 9 ਵਜੇ, ਜਾ ਕੇ ਰਜਿਸਟਰ 'ਤੇ ਤੁਸੀਂ ਐਂਟਰੀ ਕੀਤੀ ਆਪਣੀ, ਮੈਂ ਹਾਜ਼ਰ ਹਾਂ। ਉਸ ਤੋਂ ਬਾਅਦ ਤੁਸੀਂ ਕੰਮ ਸ਼ੁਰੂ ਕੀਤਾ, ਤੁਸੀਂ ਕੰਮ ਕਰ ਰਹੇ ਹੋ, ਖਿਆਲ ਕਰਿਓ, ਭਾਵੇਂ ਪੈੱਨ ਨਾਲ ਕਰਦੇ ਪਏ ਹੋ, ਕਰੋੜਾਂ ਦਾ ਮਸਲਾ ਤੁਹਾਡੇ ਪੈੱਨ ਨਾਲ ਜੁੜਿਆ ਹੋਇਆ, ਕਰੋੜਾਂ ਦਾ, ਅਰਬਾਂ ਖਰਬਾਂ ਦਾ ਮਸਲਾ ਤੁਹਾਡੇ ਪੈੱਨ ਨਾਲ ਜੁੜਿਆ ਹੋਇਆ, ਉਸ ਫੈਕਟਰੀ ਦਾ, ਉਸ ਬੈਂਕ ਦਾ, ਉਸ ਇੰਡਸਟਰੀ ਦਾ ਜਿਹਦਾ ਤੁਸੀਂ ਕੰਮ ਕਰਦੇ ਪਏ ਹੋ। ਕੁਛ ਹੱਥਾਂ ਨਾਲ ਕੰਮ ਕਰਦੇ ਨੇ, ਵੀਰ ਜੀ ਨੇ ਵੈਲਡਿੰਗ ਦਾ ਹੈ, ਸੁਪਰਵੀਜ਼ਨ ਦਾ ਹੈ, ਉਹ ਕੰਮ ਕੋਈ ਵੀ ਹੋਵੇ, ਤੁਹਾਡੇ ਕੰਮ ਨਾਲ ਅਰਬਾਂ ਖਰਬਾਂ ਦਾ ਸੰਬੰਧ ਜੁੜਿਆ ਹੋਇਆ। ਸ਼ਾਮੀ 5 ਵੱਜਦੇ, ਆਹਾ, ਸਾਈਨ ਕੀਤੇ, ਵਾਪਸ ਆਏ, ਬੇਫਿਕਰੀ ਹੋ ਗਈ, ਕੋਈ ਪਰਵਾਹ ਨਹੀਂ, ਹੁਣ ਕੁਛ ਵੀ ਮਰਜ਼ੀ ਹੁੰਦਾ ਫਿਰੇ, ਕਿਉਂਕਿ ਹੁਣ ਮਾਲਕ ਜਾਣੇ ਅਤੇ ਮਾਲਕ ਦਾ ਕੰਮ ਜਾਣੇ, ਕੋਈ ਪਰਵਾਹ ਨਹੀਂ। ਰਾਤੀ ਉਹ ਰਜਿਸਟਰ ਚੋਰੀ ਹੁੰਦੇ ਨੇ, ਰਾਤੀ ਉਹਨਾਂ ਰਜਿਸਟਰਾਂ ਨੂੰ ਕੋਈ ਅੱਗ ਲੱਗਦੀ ਹੈ, ਕੋਈ ਉੱਥੋਂ ਹੋਰ ਸਮਾਨ ਉਹ ਹੁੰਦਾ ਹੈ, ਕੋਈ ਫਿਕਰ ਨਹੀਂ ਹੈ, ਕਿਉਂਕਿ ਉਹ ਸਾਈਨ ਕਰਕੇ ਆ ਗਿਆ ਹੈ, ਉਹ ਤਾਂ ਇੱਕ ਸੇਵਕ ਹੈ, ਉਹ ਤਾਂ ਇੱਕ ਨੌਕਰ ਹੈ, ਮਾਲਕ ਜਾਣੇ ਅਤੇ ਸੱਚ ਜਾਣਿਓ। ਗੁਰੂ ਕਹਿੰਦੇ ਇੱਥੇ ਆ ਕੇ ਇੱਕ ਗੱਲ ਸਿੱਖ ਲੈ, ਅੰਦਰ ਮਾਲਕ ਬੈਠਾ ਜੇ, ਮਾਲਕ ਨੂੰ ਚਾਬੀਆਂ ਫੜਾਉਣੀਆਂ ਸਿੱਖ ਲੈ, ਜਪੋ ਸਤਨਾਮ। ਤੁਸੀਂ ਜਦੋਂ ਨੌਕਰੀ ਤੋਂ ਆਉਂਦੇ ਹੋ ਨਾ, ਛੁੱਟੀ ਹੁੰਦੀ ਹੈ, ਤੁਸੀਂ ਆਪਣੀਆਂ ਚਾਬੀਆਂ ਹੈਂਡਓਵਰ ਕਰ ਆਉਂਦੇ ਹੋ, ਚਾਰਜ ਉਹਨਾਂ ਨੂੰ ਹੈਂਡਓਵਰ ਕਰ ਦਿੰਦੇ ਹੋ, ਅਤੇ ਜਦੋਂ ਚਾਰਜ ਉਹਨਾਂ ਨੂੰ ਦੇ ਦਿੱਤਾ ਨਾ, ਕੱਲ੍ਹ ਨੂੰ ਦੁਬਾਰੇ ਚਾਰਜ ਲੈਣ ਤੱਕ ਬਿਲਕੁਲ ਬੇਫਿਕਰੀ ਹੈ। ਕੋਈ ਪਰਵਾਹ ਨਹੀਂ, ਕਿਉਂਕਿ ਚਾਰਜ ਦੇ ਆਇਆ। ਇੱਥੇ ਖਿਮਾ ਕਰਨੀ, ਗੁਰੂ ਤੋਂ ਸਭ ਕੁਛ ਲੈ ਕੇ ਚਾਰਜ ਆਪਣੇ ਕੋਲ ਹੀ ਰੱਖੀ ਬੈਠੇ ਹਾਂ, ਤਾਂ ਜਦੋਂ ਫਿਕਰ ਕਰਦੇ ਪਏ ਜੇ। ਬੱਚਾ ਆਇਆ ਆਪਣੀ ਕਿਸਮਤ ਲਿਖਾ ਕੇ ਆਇਆ, ਧੀ ਆਈ ਹੈ ਆਪਣੀ ਕਿਸਮਤ ਲਿਖਾ ਕੇ ਆਈ ਹੈ, ਐਵੇਂ ਚਿੰਤਾਵਾਂ ਦੀਆਂ ਪੰਡਾਂ ਚੁੱਕੀ ਬੈਠੇ ਜੇ। ਸਿਮਰਨ ਦੇ ਅਰਥ ਨੇ ਗੁਰੂ ਮੇਰੇ ਅੰਦਰ ਬੈਠੇ ਨੇ, ਅਤੇ ਗੁਰੂ ਬਾਰੇ ਮੈਂ ਸੁਣਿਆ ਹੈ ਮੇਰਾ ਗੁਰੂ ਡਾਢਾ ਹੈ, ਗੁਰੂ ਬਾਰੇ ਮੈਂ ਸੁਣਿਆ ਮੇਰਾ ਗੁਰੂ ਸਮਰੱਥ ਹੈ, ਗੁਰੂ ਬਾਰੇ ਮੈਂ ਸੁਣਿਆ ਮੇਰਾ ਗੁਰੂ ਸਰਬ ਸ਼ਕਤੀਮਾਨ ਹੈ, ਮੈਂ ਗੁਰੂ ਬਾਰੇ ਸੁਣਿਆ ਕਿ ਉਹ ਆਪਣੀ ਕਲਾ ਵਰਤਾ ਦੇਵੇ, ਖਿਨ ਮਹਿ ਰਾਓ ਰੰਕ ਤੇ ਕਰ ਹੀ ਰਾਓ ਰੰਕ ਕਰ ਡਾਰਾ, ਉਹ ਇੱਕ ਸੈਕਿੰਡ ਵਿੱਚ ਕੁਛ ਵੀ ਕਰ ਸਕਦਾ ਹੈ, ਪਰ ਹੁਣ ਸੁਣਿਆ ਜ਼ਰੂਰ ਹੈ, ਪੜ੍ਹਿਆ ਜ਼ਰੂਰ ਹੈ, ਅਤੇ ਭਰੋਸਾ ਬਣਾਵੇ ਜਪੋ ਸਤਨਾਮ। ਉਤਨਾ ਚਿਰ ਭਰੋਸਾ ਨਹੀਂ ਬਣਦਾ ਜਿਤਨਾ ਚਿਰ ਅਹਿਸਾਸ ਨਹੀਂ ਹੋਏਗਾ ਗੁਰੂ ਸੱਚਮੁੱਚ ਹੀ ਮੇਰੇ ਅੰਦਰ ਬੈਠੇ ਨੇ। ਇਹ ਅਹਿਸਾਸ ਰੋਜ਼ਾਨਾ ਜਗਾਉਂਦੇ ਰਹਿਣਾ, ਗੁਰਬਾਣੀ ਦੇ ਗਿਆਨ ਤੋਂ ਬਿਨਾਂ ਜਾਗੇਗਾ ਨਹੀਂ। ਅਤੇ ਜਦੋਂ ਗਿਆਨ ਮਿਲ ਗਿਆ ਫਿਰ ਜ਼ਿੰਦਗੀ ਬਦਲਣੀ ਸ਼ੁਰੂ ਹੋਏਗੀ। ਪੰਜ ਤਰ੍ਹਾਂ ਦੀ ਚੇਂਜਸ ਹੈ ਸਾਡੀ ਜ਼ਿੰਦਗੀ ਦੇ ਅੰਦਰ, ਇਸ ਨੂੰ ਸਮਝਣਾ। ਇਹਦੇ ਵੱਖ ਵੱਖ ਨਾਮ ਦਿੱਤੇ ਗਏ ਨੇ। ਇੱਕ ਹੈ ਧਰਮ ਖੰਡ। ਧਰਮ ਕੀ ਹੈ? ਫਰਜ਼, ਡਿਊਟੀ, ਮੋਰਲ ਡਿਊਟੀ। ਬੱਚਿਆਂ ਦੇ ਲਈ ਰਿਜ਼ਕ ਕਮਾ ਕੇ ਬੱਚਿਆਂ ਨੂੰ ਖਾਣਾ ਪੀਣਾ, ਪਾਲਣਾ ਪੋਸ਼ਣ, ਕੱਪੜੇ, ਸਟੱਡੀ, ਇਹ ਸਭ ਕੁਛ ਡਿਊਟੀ ਹੈ। ਬੱਚੇ ਨੂੰ ਨਹੀਂ ਕੋਈ ਕਹਿ ਸਕਦਾ ਕਿ ਤੂੰ ਆਪਣੀ ਯੂਨੀਫਾਰਮ ਵਾਸਤੇ ਕਮਾਈ ਕਰਕੇ ਲੈ ਕੇ ਆ, ਕੋਈ ਗਰੀਬ ਭੇਜਦਾ ਤਾਂ ਉਹਦੀ ਮਜਬੂਰੀ ਹੈ। ਨਹੀਂ ਤਾਂ ਮਾਤਾ ਪਿਤਾ ਨੂੰ ਪਤਾ ਹੈ ਮੈਨੂੰ ਮਾਪਿਆਂ ਨੇ ਪੜ੍ਹਾਇਆ ਅਤੇ ਬੱਚਿਆਂ ਨੂੰ ਪੜ੍ਹਾਉਣਾ ਮੇਰੀ ਡਿਊਟੀ ਹੈ, ਮੈਨੂੰ ਮਾਪਿਆਂ ਨੇ ਮਕਾਨ ਬਣਾ ਕੇ ਦਿੱਤਾ ਸੀ, ਅੱਗੋਂ ਮਕਾਨ ਬਣਾ ਕੇ ਦੇਣਾ ਮੇਰੀ ਡਿਊਟੀ ਹੈ, ਮੇਰੇ ਵਿਆਹ 'ਤੇ ਖਰਚਾ ਮਾਪਿਆਂ ਨੇ ਕੀਤਾ ਸੀ, ਬੱਚਿਆਂ ਲਈ ਖਰਚਾ ਕਰਨਾ ਮੇਰੀ ਡਿਊਟੀ ਹੈ। ਪਰ ਖਿਆਲ ਕਰਿਓ, ਬੱਚੇ ਪੜ੍ਹਾ ਲੈਣੇ, ਬੱਚੇ ਪਾਲ ਪਲੋਸ ਲੈਣੇ, ਬੱਚੇ ਵੈਲ ਸੈਟਲ ਕਰ ਲੈਣੇ, ਇਹ ਤਾਂ ਪਸ਼ੂ ਪੰਛੀ ਵੀ ਕਰਦੇ ਨੇ, ਫਿਰ ਤੇਰੇ ਇਨਸਾਨ ਹੋਣ ਦਾ ਹੋਰ ਫਰਕ ਕੀ ਹੈ? ਜੇ ਬੱਚਿਆਂ ਨੂੰ ਪੜ੍ਹਾਈ ਦਿੱਤੀ ਹੈ, ਇਤਨਾ ਕੁ ਗਿਆਨ ਤਾਂ ਪੰਛੀ ਵੀ ਸਿਖਾ ਦਿੰਦੇ ਨੇ, ਕਦੀ ਦੇਖ ਲੈਣਾ ਇੱਕ ਕਾਂ ਆਪਣੇ ਬੱਚੇ ਨੂੰ ਉੱਡਣ ਤੋਂ ਪਹਿਲਾਂ ਸਿਖਾ ਦਿੰਦਾ ਏ, ਕੋਈ ਰੋੜਾ ਉਠਾਉਂਦਾ ਹੋਵੇ ਨਾ ਕੋਈ ਤੇਰੇ ਮਾਰਨ ਨੂੰ, ਤਾਂ ਪਹਿਲਾਂ ਉੱਡ ਜਾ ਕਰੀ, ਉਹਦੇ ਪੰਛੀ ਵੀ ਸਿਖਾ ਦਿੰਦਾ ਏ। ਕਦੀ ਖਿਆਲ ਕਰਿਓ, ਮੱਖੀਆਂ ਸਿਖਾ ਦਿੰਦੀਆਂ ਨੇ ਬੈਠਣਾ ਤੇ ਗੰਦਗੀ 'ਤੇ ਹੀ ਬੈਠੀ, ਭਵਰਾ ਸਿਖਾ ਦਿੰਦਾ ਬੈਠਣਾ ਤੇ ਫੁੱਲਾਂ 'ਤੇ ਹੀ ਬੈਠੀ, ਇਹ ਗਿਆਨ ਤੇ ਪਸ਼ੂ ਪੰਛੀ ਵੀ ਦੇ ਦਿੰਦੇ ਨੇ। ਐ ਇਨਸਾਨ, ਆਪਣੇ ਬੱਚਿਆਂ ਨੂੰ ਸਟੱਡੀ ਦੇਣੀ ਇਹ ਤੇਰੀ ਡਿਊਟੀ ਦਾ ਇੱਕ ਹਿੱਸਾ ਹੈ, 50% ਡਿਊਟੀ ਨਿਭਾਈ ਹੈ। ਜੇ ਗੁਰਬਾਣੀ ਦਾ ਗਿਆਨ ਨਾ ਦਿੱਤਾ, ਧਰਮ ਦਾ ਗਿਆਨ ਨਾ ਦਿੱਤਾ, ਤੇ ਡਿਊਟੀ ਅੱਧੀ ਨਿਭਾਈ ਹੈ। ਜਪੋ ਸਤਨਾਮ ਸ਼੍ਰੀ ਵਾਹਿ। ਇੱਥੇ ਸ਼ਬਦ ਆਉਂਦਾ, ਨੋਟ ਕਰਿਓ, ਮੋਰਲ ਡਿਊਟੀ, ਮੁੱਢਲਾ ਫਰਜ਼, ਕੰਪਲੀਟ ਫਰਜ਼ ਨਿਭਾਉਣੇ। ਜਿੱਥੇ ਬੱਚੇ ਨੂੰ ਦੁਨੀਆ 'ਤੇ ਵਿਚਰਨਾ ਸਿਖਾਉਣਾ ਹੈ, ਪਬਲਿਕ ਡੀਲਿੰਗ ਸਿਖਾਉਣੀ ਹੈ, ਜਿਨ੍ਹਾਂ ਬੱਚਿਆਂ ਕੋਲ ਪਬਲਿਕ ਡੀਲਿੰਗ ਨਹੀਂ ਹੈ, ਮੈਂ ਬੇਨਤੀ ਕਰਾਂ ਤੁਸੀਂ ਥੋੜ੍ਹੇ ਜਿਹੇ ਸੁਚੇਤ ਹੋ ਜਾਓ, ਤੁਹਾਡੇ ਬੱਚੇ ਇਨਫੀਰੀਅਰਟੀ ਕੰਪਲੈਕਸ ਵਿੱਚ ਜਿਉਂ ਰਹੇ ਨੇ। ਮੈਂ ਦੇਖ ਰਿਹਾ ਤੁਹਾਡੇ ਬੱਚੇ ਸਕੂਲ ਜਾਂਦੇ ਨੇ, ਉਹ ਮਿਨੋਰਟੀ ਵਿੱਚ ਨੇ, ਮਿਨੋਰਟੀ 'ਚ ਹੋਣ ਕਰਕੇ ਡਰਦੇ ਪਏ ਨੇ, ਅਸੀਂ ਇਸ ਤਰ੍ਹਾਂ ਦੇ ਕੱਪੜੇ ਨਾ ਪਹਿਨੇ ਅਤੇ ਸਾਨੂੰ ਦੂਸਰੇ ਕੀ ਕਹਿਣਗੇ, ਅਸੀਂ ਆਹ ਨਾ ਕੀਤਾ ਅਤੇ ਦੂਸਰੇ ਕੀ ਕਹਿਣਗੇ। ਬਹੁਤੇ ਬੱਚੇ ਕੇਸਾਂ ਦੀ ਬੇਅਦਬੀ ਇਨਫੀਰੀਅਰਟੀ ਕੰਪਲੈਕਸ ਵਿੱਚ ਕਰ ਰਹੇ ਨੇ ਕਿ ਦੁਨੀਆ ਕੀ ਕਹੇਗੀ। ਮੈਂ ਤੁਹਾਡੇ ਮਲੇਸ਼ੀਆ ਵਿੱਚ ਇੱਕ ਐਸਾ ਪਰਿਵਾਰ ਦੇਖਿਆ, ਜਿਨ੍ਹਾਂ ਦੀਆਂ ਬੱਚੀਆਂ ਨੇ ਕਦੀ ਵੀ ਮੇਕਅਪ ਵਗੈਰਾ ਨਹੀਂ ਕੀਤਾ, ਈਵਨ ਦਾ ਕਿ ਪਾਊਡਰ ਵੀ ਨਹੀਂ ਵਰਤਿਆ। ਦੂਸਰੀ ਬਾਤ, ਉਹਨਾਂ ਦੇ ਨੱਕ ਕੰਨ ਨਹੀਂ ਬਿੰਨੇ ਹੋਏ। ਜੇ ਨੱਕ ਕੰਨ ਵਿੱਚ ਮੋਰੀਆਂ ਨਹੀਂ ਤਾਂ ਇਹਦਾ ਮਤਲਬ ਗਹਿਣੇ ਵੀ ਨਹੀਂ। ਤੀਸਰੀ ਬਾਤ, ਉਹ ਸਾਦਗੀ ਵਾਲਾ ਜੀਵਨ, ਗੁਰਦੁਆਰੇ ਵੀ ਦੂਸਰੇ ਪਾਸੇ ਵੀ। ਜਿਸ ਮਨੁੱਖ ਨੂੰ ਮਿਨੋਰਟੀ ਵਿੱਚ ਸੈਕਰੀਫਾਈਸ ਨਹੀਂ ਕਰਨਾ ਆਇਆ, ਉਹ ਆਪਣਾ ਛੱਡਦਾ 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 ਇੱਕ ਦਿਨ ਸਭ ਕੁਝ ਛੱਡ ਬੈਠਦਾ ਹੈ, ਜਪੋ ਸਤਨਾਮ 'ਚ, ਅਤੇ ਦੁਨੀਆ ਨੂੰ ਕਦੀ ਖੁਸ਼ ਨਹੀਂ ਕਰ ਸਕੇਗਾ। ਹੁਣ ਬੱਚਿਆਂ ਨੂੰ ਅਸੀਂ ਸਿਖਾਉਣਾ ਸੀ, ਕੀ ਹੋ ਗਿਆ ਜੇ ਮਿਨੋਰਟੀ ਵਿੱਚ ਹਾਂ? ਖਿਮਾ ਕਰਨੀ, ਜੇ ਤੁਹਾਡੇ ਬੱਚੇ ਨੂੰ ਕੋਈ ਪੁੱਛਦਾ ਨਾ ਤੂੰ ਲੰਬੇ ਲੰਬੇ ਬਾਲ ਕਿਉਂ ਰੱਖੇ, ਜੇ ਸਾਡੀਆਂ ਬੱਚੀਆਂ ਨੂੰ ਕੋਈ ਪੁੱਛਦਾ ਨਾ ਤੂੰ ਬਾਲ ਕਿਉਂ ਨਹੀਂ ਕੱਟੇ, ਉਹਨੂੰ ਉਹਦੇ ਕਲਾਸ ਫੈਲੋ ਪੁੱਛਦੇ ਨੇ, ਉਹ ਵੀ ਵਿਚਾਰੇ ਕਟਾਏ ਆਉਂਦੇ ਨੇ, ਬਹੁਤ ਵਾਰੀ ਬਿਨਾਂ ਮਾਪਿਆਂ ਨੂੰ ਦੱਸੇ ਕਟਾਏ ਆਉਂਦੇ ਨੇ। ਬਹੁਤ ਸਾਰੇ ਘਰਾਂ ਵਿੱਚ ਐਸਾ ਵੀ ਹੁੰਦਾ, ਮਾਪੇ ਨਹੀਂ ਚਾਹੁੰਦੇ ਫਿਰ ਵੀ ਹੋ ਜਾਂਦਾ ਹੈ। ਲੜਕਾ ਵੀ ਇੰਝ ਹੀ ਕਰਦਾ ਹੈ। ਕਦੋਂ? ਜਦੋਂ ਮਾਪਿਆਂ ਨੇ ਕਿਸਾਂ ਦਾ ਗਿਆਨ ਨਹੀਂ ਦਿੱਤਾ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਜਿਸ ਚੀਜ਼ ਦਾ ਗਿਆਨ ਨਹੀਂ ਉਸ ਚੀਜ਼ ਨੂੰ ਮਨੁੱਖ ਵਾਧੂ ਸਮਝੇਗਾ ਅਤੇ ਜਿਹੜੀ ਚੀਜ਼ ਵਾਧੂ ਲੱਗੇਗੀ ਉਹ ਚੀਜ਼ ਬੋਝ ਲੱਗੇਗੀ, ਜਿਹੜੀ ਬੋਝ ਲੱਗੇਗੀ ਉਹ ਜ਼ਿੰਦਗੀ 'ਚੋਂ ਕੱਢੀ ਜਾਏਗੀ। ਜਦੋਂ ਗਿਆਨ ਨਹੀਂ ਤਾਂ ਲੱਗਦਾ ਕੇਸ ਵਾਧੂ ਨੇ। ਇਹ ਉਹਨਾਂ ਘਰਾਂ ਵਿੱਚ ਵਾਪਰਦਾ ਹੋਵੇਗਾ ਜਿਨ੍ਹਾਂ ਘਰਾਂ ਨੂੰ ਭੁੱਲ ਗਏ ਨੇ ਕਿ ਭਾਈ ਤਾਰੂ ਸਿੰਘ ਕਿੱਥੋਂ ਦੇ ਰਹਿਣ ਵਾਲੇ ਸਨ, ਜਿਨ੍ਹਾਂ ਘਰਾਂ ਵਿੱਚ ਭੁੱਲ ਗਏ ਨੇ ਭਾਈ ਮਨੀ ਸਿੰਘ ਸਾਹਿਬ ਕਿੱਥੋਂ ਦੇ ਰਹਿਣ ਵਾਲੇ ਸਨ, ਜਿਨ੍ਹਾਂ ਘਰਾਂ ਵਿੱਚ ਭੁੱਲ ਗਏ ਨੇ ਗੁਰੂ ਪਾਤਸ਼ਾਹ ਦੇ ਸਾਹਿਬਜ਼ਾਦੇ ਕਿੱਥੇ ਕਿੱਥੇ ਸ਼ਹੀਦ ਹੋਏ ਸਨ। ਸਾਡਾ ਇੱਕ ਬਹੁਤ ਵੱਡਾ ਦੁਖਾਂਤ ਹੈ ਜੇ ਤੁਹਾਡੇ ਬੱਚਿਆਂ ਨੂੰ ਉਹਨਾਂ ਦੇ ਕਲਾਸ ਪਹਿਲੋਂ ਪੁੱਛ ਲੈਣ ਕਿ ਅਸੀਂ ਇੱਕ ਤਸਵੀਰ ਦੇਖੀ ਸੀ, ਪਿਕਚਰ ਦੇਖੀ, ਗਾਂਬਰ ਦੇਖਿਆ, ਤੁਹਾਡੇ ਦਸਵੇਂ ਗੁਰੂ ਸਾਹਿਬ ਦੇ ਚਾਰ ਸਾਹਿਬਜ਼ਾਦੇ ਸਨ ਉਹਨਾਂ ਬਾਰੇ ਕੁਛ ਦੱਸੋ, ਤਾਂ ਲੱਗਦਾ ਸਾਡੇ ਬੱਚੇ ਇਤਨਾ ਦੱਸ ਦੇਣਗੇ ਕਿ ਚਾਰ ਸਾਹਿਬਜ਼ਾਦਿਆਂ ਦੇ ਨਾਮ ਆ ਸੀ, ਇਸ ਤੋਂ ਬਾਅਦ ਕੀ ਸੀ ਕੁਛ ਨਹੀਂ ਪਤਾ। ਨਾ ਦੱਸਿਆ ਗਿਆ ਕਿਹੜੀ ਕੁਆਲਿਟੀ ਬਾਬਾ ਅਜੀਤ ਸਿੰਘ ਵਿੱਚ ਸੀ, ਨਹੀਂ ਦੱਸਿਆ ਗਿਆ। ਕਿਹੜੀ ਕੁਆਲਿਟੀ ਬਾਬਾ ਜੁਝਾਰ ਸਿੰਘ ਵਿੱਚ ਸੀ, ਨਹੀਂ ਦੱਸਿਆ ਗਿਆ। ਤਾਂ ਖੈਰ ਵਿਰਾਸਤ ਤੋਂ ਕਮਜ਼ੋਰ ਹੋ ਗਏ। ਇੱਕ ਸਿਸਟਮ ਹੈ, ਇਸ ਨੂੰ ਸਮਝ ਲੈਣਾ। ਸਭ ਤੋਂ ਪਹਿਲਾਂ ਜ਼ਿੰਦਗੀ ਵਿੱਚੋਂ ਨਿਕਲਦਾ ਏ ਅੰਮ੍ਰਿਤ ਵੇਲੇ ਦਾ ਨਿਤਨੇਮ। ਇਹ ਘਟਣਾ ਸ਼ੁਰੂ ਹੁੰਦਾ ਏ, ਫਿਰ ਨਿਕਲ ਜਾਂਦਾ ਏ। ਇਹ ਸ਼ੁਰੂਆਤ ਹੈ, ਸਟਾਰਟਿੰਗ ਹੈ, ਖਿਆਲ ਕਰਿਓ। ਜਿਸ ਮਨੁੱਖ ਨੂੰ ਅੰਮ੍ਰਿਤ ਵੇਲੇ ਦੇ ਨਿਤਨੇਮ ਦੀ ਕੀਮਤ ਨਹੀਂ ਪਤਾ, ਉਹ ਇਸ ਨੂੰ ਇਗਨੋਰ ਕਰੇਗਾ, ਉਸ ਪ੍ਰਤੀ ਅਨਅਵੇਅਰ ਹੋ ਜਾਏਗਾ, ਇੱਕ ਦਿਨ ਆਪਣੀ ਜ਼ਿੰਦਗੀ 'ਚੋਂ ਕੱਢ ਬੈਠੇਗਾ। ਜਿਸ ਦੀ ਜ਼ਿੰਦਗੀ ਵਿੱਚੋਂ ਨਿਤਨੇਮ ਨਿਕਲ ਗਿਆ ਉਹਦੀ ਕੀਮਤ ਸੁਣ ਲੈਣਾ, ਉਸ ਤੋਂ ਬਾਅਦ ਉਹਦੀ ਜ਼ਿੰਦਗੀ ਦੇ ਵਿੱਚੋਂ ਅੰਮ੍ਰਿਤ ਨਿਕਲੇਗਾ, ਉਹਨੂੰ ਅੰਮ੍ਰਿਤ ਚੰਗਾ ਨਹੀਂ ਲੱਗੇਗਾ, ਕਿਉਂਕਿ ਨਿਤਨੇਮ ਨੇ ਅੰਮ੍ਰਿਤ ਦਾ ਚਾਉ ਜਗਾਉਣਾ ਸੀ। ਪਤਾ ਜੇ ਕਿਉਂ? ਜਿਹੜੀ ਚੀਜ਼ ਤੁਸੀਂ ਰੋਜ਼ਾਨਾ ਕਰੋਗੇ ਉਹ ਤੁਹਾਨੂੰ ਡਿਸਿਪਲਨ ਚੰਗਾ ਲੱਗੇਗਾ, ਜਿਹੜਾ ਡਿਸਿਪਲਨ ਤੁਸੀਂ ਨਿਭਾਉਂਦੇ ਨਹੀਂ ਉਹ ਤੁਹਾਨੂੰ ਚੰਗਾ ਨਹੀਂ ਲੱਗੇਗਾ। ਇਹ ਇੱਕ ਡਿਸਿਪਲਨ ਸੀ ਸਟਾਰਟਿੰਗ 'ਤੇ। ਰੋਜ਼ਾਨਾ ਜ਼ਿੰਦਗੀ ਉੱਠਦਿਆਂ ਕਿਸੇ ਨਿਜ਼ਮ ਵਿੱਚ ਜਿਉਣਾ ਸੀ, ਉਹ ਨਿਜ਼ਮ ਗੁਰੂ ਨਾਲ ਜੁੜਦਾ ਸੀ। ਨਿਤਨੇਮ ਨਿਕਲ ਗਿਆ, ਅੰਮ੍ਰਿਤ ਵੇਲਾ ਨਿਕਲ ਅਤੇ ਅੰਮ੍ਰਿਤ ਚੰਗਾ ਨਹੀਂ ਲੱਗੇ। ਜਦੋਂ ਅੰਮ੍ਰਿਤ ਚੰਗਾ ਨਹੀਂ ਲੱਗੇਗਾ, ਖਿਆਲ ਕਰਿਓ, ਪਹਿਨੀ ਹੋਈ ਕਿਰਪਾਨ ਚੰਗੀ ਨਹੀਂ ਲੱਗੇਗੀ। ਮੈਂ ਤੁਹਾਡੇ ਮਲੇਸ਼ੀਆ ਵਿੱਚ ਇੱਕ ਐਸਾ ਪਰਿਵਾਰ ਵੀ ਦੇਖਿਆ ਜਿਨ੍ਹਾਂ ਨੇ ਬੱਚਿਆਂ ਨੇ ਹਲੇ ਅੰਮ੍ਰਿਤ 'ਤੇ ਨਹੀਂ ਛਕਿਆ, ਪਰ ਉਹਨਾਂ ਬਚਪਨ ਤੋਂ ਹੀ ਪੰਜ ਕਕਾਰ ਪਹਿਨਾਉਣੇ ਸ਼ੁਰੂ ਕਰ ਦਿੱਤੇ। ਮੈਨੂੰ ਇਹ ਬਾਤ ਬੜੀ ਚੰਗੀ ਲੱਗੀ। ਬਚਪਨ ਤੋਂ ਉਹ ਕਕਾਰ ਪਹਿਨਦੇ ਆ ਰਹੇ ਨੇ ਤਾਂ ਕਿ ਉਹਨਾਂ ਦੇ ਅੰਦਰ ਕਕਾਰਾਂ ਪ੍ਰਤੀ ਇਨਫੀਰੀਅਰਟੀ ਕੰਪਲੈਕਸ ਨਾ ਪੈਦਾ ਹੋ ਜਾਵੇ। ਅਤੇ ਜਦੋਂ ਕਕਾਰ ਚੰਗੇ ਨਹੀਂ ਲੱਗਣਗੇ ਉਸ ਤੋਂ ਬਾਅਦ ਦੁਨੀਆਂ ਦੇ ਰੰਗ ਤਮਾਸ਼ੇ ਚੰਗੇ ਲੱਗਣਗੇ, ਜਦੋਂ ਦੁਨੀਆਂ ਦੇ ਗੀਤ ਚੰਗੇ ਲੱਗਣਗੇ। ਕਦੀ ਪਰਖ ਲੈਣਾ, ਜਿਹੜਾ ਬੱਚਾ ਜ਼ਿਆਦਾ ਗੀਤ ਸੁਣੇਗਾ, ਗਾਣੇ ਸੁਣੇਗਾ, ਉਹਨੂੰ ਕੀਰਤਨ ਚੰਗਾ ਨਹੀਂ ਲੱਗੇਗਾ, ਕਿਉਂਕਿ ਰਸ ਦੋਨਾਂ ਵਿੱਚੋਂ ਇੱਕੋ ਹੀ ਮਾਣੇ ਜਾ ਸਕਦੇ ਨੇ। ਜਿਹੜਾ ਬੱਚਾ ਜ਼ਿਆਦਾ ਮੂਵੀ ਦੇਖੇਗਾ ਉਹ ਕਦੀ ਹਿਸਟਰੀ ਨਹੀਂ ਪੜ੍ਹੇਗਾ, ਗੁਰੂ ਹਿਸਟਰੀ ਨਹੀਂ ਪੜ੍ਹੇਗਾ। ਨੋਟ ਕਰਿਓ, ਮਾਪੇ ਸੁਚੇਤ ਹੋ ਜਾਣ। ਜਿਸ ਬੱਚੇ ਨੂੰ ਬਚਪਨ ਤੋਂ ਹਿਸਟਰੀ ਦਾ ਟੇਸਟ ਨਹੀਂ ਜਗਾਇਆ ਉਹ ਵੱਡਾ ਹੋ ਕੇ ਮੂਵੀ ਜ਼ਿਆਦਾ ਦੇਖੇਗਾ, ਜ਼ਿਆਦਾ ਮੂਵੀ ਦੇਖਣ ਵਾਲਾ ਹਿਸਟਰੀ ਪੜ੍ਹੇਗਾ ਹੀ ਨਹੀਂ, ਉਹ ਆਪਣੇ ਵਿਰਾਸਤ ਤੋਂ ਕਮਜ਼ੋਰ ਹੋ ਜਾਏਗਾ, ਹੌਲੀ ਹੌਲੀ ਉਹ ਗੁਰੂ ਦੀਆਂ ਨਿਸ਼ਾਨੀਆਂ ਤੋਂ ਦੂਰ ਹੋਏਗਾ। ਜਦੋਂ ਗੁਰੂ ਦੀਆਂ ਨਿਸ਼ਾਨੀਆਂ ਤੋਂ ਦੂਰ ਹੋ ਗਿਆ ਗੁਰੂ ਪਿਆਰ ਵਾਲਿਓ, ਉਹਦਾ ਇੱਕ ਬਹੁਤ ਵੱਡਾ ਨੁਕਸਾਨ, ਉਹ ਆਪਣੇ ਬੱਚਿਆਂ ਨੂੰ ਗੁਰੂ ਨਾਲ ਨਹੀਂ ਜੋੜ ਸਕੇਗਾ। ਆਹ ਇੱਕ ਸ਼ੁਰੂਆਤ ਸੀ ਅੰਮ੍ਰਿਤ ਵੇਲੇ ਦੇ ਨਿਤਨੇਮ ਤੋਂ ਟੁੱਟਣ ਦੀ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਇਸ ਲਈ ਸਭ ਤੋਂ ਪਹਿਲੀ ਡਿਊਟੀ, ਇੱਥੇ ਕੰਸੈਪਟ ਸਮਝ ਕੇ ਦੇਖਣਾ। ਗੁਰੂ ਕਹਿੰਦੇ ਇਹ ਮਨੁੱਖ, ਤੁਸੀਂ ਜਪਜੀ ਸਾਹਿਬ ਪੜ੍ਹਦੇ ਹੋ, ਗੁਰੂ ਕਹਿੰਦੇ ਤੂੰ ਆਪਣੇ ਚਾਰ ਚੁਫੇਰੇ ਨਜ਼ਰ ਮਾਰ, ਤੇਰੇ ਚਾਰ ਚੁਫੇਰੇ ਹੈ ਕੀ? ਰਾਤੀ, ਰੁੱਤੀ, ਥਿੱਤੀ, ਵਾਰ, ਪਵਨ, ਪਾਣੀ, ਅਗਨੀ, ਪਾਤਾਲ, ਆਹ ਤੇਰੇ ਚਾਰ ਚੁਫੇਰੇ ਹੈ। ਰਾਤਾਂ ਨੇ, ਬਦਲਦੀਆਂ ਨੇ, ਦਿਨ ਨੇ, ਇਹਦੀਆਂ ਪੰਕਤੀਆਂ। ਉਸ ਤੋਂ ਬਾਅਦ ਇਸ ਸਿਸਟਮ ਦੇ ਵਿੱਚ ਰੱਬ ਨੇ ਜੀਵ ਬਣਾਏ ਨੇ, ਵੱਖ ਵੱਖ ਕਿਸਮ ਦੇ ਜੀਵ ਨੇ, ਕਿਸੇ ਸਿਸਟਮ ਦੇ ਵਿੱਚ ਤੁਰ ਰਹੇ ਨੇ। ਰੱਬੀ ਸਿਸਟਮ ਹੈ। ਸਿਸਟਮ ਇਹ ਹੈ ਕਿ ਜਦੋਂ ਧਰਮ ਦਾ ਟੇਸਟ ਨਹੀਂ, ਧਰਮ ਤੋਂ ਦੂਰ ਜਾਏਗਾ, ਧਰਮ ਦਾ ਟੇਸਟ ਹੈ, ਗੁਰੂ ਦੇ ਨੇੜੇ ਆਏਗਾ। नशे का टेस्ट नहीं, नशे वल जाएगा नहीं, नशे का टेस्ट है तो नशे बिना रह नहीं सकेगा। अंदर बाशनामा ते सारा सिस्टम खड़ा है, अंदर स्वाद रस इस ते सारा सिस्टम खड़ा है। रस बचपन तो नहीं होंदे, ना बचपन तो नशे का रस है, ना बचपन तो बाणी का रस है। ये सारे रस घर विचों जागते ने, समाज विचों जागते ने, सोसाइटी विचों पैदा होते हैं। जैसा घर का कल्चर, जैसी सोसाइटी मिलेगी, तैसे टेस्ट अंदर बैठेंगे। तो खैर गुरु पातशाह कहिंदे प्यारे हो, इन्हां जीवां दे फिर लिखा जोखा हुंदा आ। पंक्तियां तुसीं पढ़दे रातीं रुत्तीं तिथीं वार, गुरु कहिंदे नज़र मारो, ये जिहड़ियां रातां ने रुत्तां ने किसे सिस्टम विच चल रहियां ने। जपो सतनाम छे। आपां ना बहुत वारी ड्यूटी तो लेट हो जाने, हुंदा ना कदी कदाई मजबूरी हुंदी है, बीमार हो गए असीं नहीं गए, साढ़े कई बारी गैर हाजिरी लगी होएगी, बहुत बारी छुट्टी होएगी, बहुत बारी असी लेट भी गए होवांगे। आ कदी सुनिया कि गर्मी की रुत्त छे महीने लेट हो गई होवे? आ भी एक दिन ऐसा सी, आ धरती थकी हुई सी, थोड़ा जा स्लो तुरन लग गई तो रात ही नहीं हुई। तीन दिन हो गए रात ही नहीं हुई। पूछे क्यों नहीं हुई? क्योंकि धरती थकी हुई सी, छुट्टी मारी हुई है। कभी होया ऐसा? कभी ऐसा होया कि जिहड़ा सूरज सी ना, वो सोचता हूँ थके जे थोड़े ठंडे हो लिए, तो ठंडा जा हो गया कि कणक पाकी नहीं रही। गुरु ने साडे सामने वो चीज़ा रखिया ने। गुरु कहिंदे सारिया सिस्टम में चल दिया पईआं ने। सूरज कदी नहीं थकता, धरती कदी नहीं थकती, तो असी थक जाते हैं। जिन्हें तरेम तां नहीं होया क्योंकि थके हुए सी। तो जिस दिन थके हुए सी, कदी ऐसा होया कि असी उस दिन रोटी खाधी हुई नहीं? भी रोटी नहीं खाधी तू, क्योंकि थके हुए सी। जिन्ना मर्जी थकिया हो रोटी जरूर खाएगा, जितना मर्जी रुझेवे हो रोटी जरूर खाएगा। पता क्यों? क्योंकि भुख बैठी है। भुख ना होंदी तो कदी नहीं सी खांदा। भुख है तो रह नहीं सकेगा। सच जाने हो, जे नितनेम की भुख नहीं तो लख कोई कही जाए करेगा ही नहीं। जपो सतनाम। जे माँ कहेगी ना बेटा नितनेम कर लै, एक दिन माँ नाल रुस जाएगा, तू रोजाना ही कही जानी मैं नहीं सुननी, इरीटेट होएगा क्योंकि भुख ही नहीं। इसलिए ना कहो किसी नूं नितनेम करिया कर, जे करना है तो भुख जगाओ किसी के अंदर। सोचो भुख किवें जागेगी। बच्चों के लिए कुछ करना है तो कोशिश करो कि भुख किवें जागे। तो सौखा तरीका, जिन्हां घरां विच बिल्कुल छोटे बच्चे ने ना, गोदी विच बच्चे ने, माँ ये सोच के नितनेम करे कि मेरे नितनेम करन दे नाल मेरे बच्चे के अंदर नितनेम की भुख बैठेगी, क्योंकि पॉजिटिव वेव बच्चे के अंदर प्रवेश कर रही है। जिहड़ी माँ नितनेम प्रति सौंगी, ये भी गल नोट कर लियो भैनों, रब का एक सिस्टम है, जितना चिर बच्चा गोदी च होएगा उतना चिर थकावट रहेगी, क्योंकि 24 आवर्स जॉब है बच्चा पालना, उहदा रब ने सिस्टम बनाया है। जदों बच्चे ने सौना तुहानूं कम करना है, तो जदों तुहाडे सौण की वारी आ गई बच्चे ने उठ खड़ना है। जिन्ना चिर बच्चा छोटा है तुहानूं ना तां रज के सौण देगा, ना रज के आराम करन देगा, थकावट रखेगा। यही तो एग्जाम है। जपो सतनाम श्री वाहिगुरु। जिहड़ा इस एग्जाम दे विचों पास हो गया, वह बच्चे दे अंदर नितनेम की भुख जगा गया। असीं कहिंदे ना जमाना ही ऐसा है, अज दे जमाने अंदर बच्चे जुड़ते नहीं। मैं बेनती करा इस जमाने अंदर वह भी बच्चे हैं जिहड़े दूसरे नूं जोड़ते हैं। ऐसा नहीं होंदा कि है नहीं, कि उन्हां लई जमाना नहीं सी। कहिंदे जी ये तो जमाना ही ऐसा जी, शराब तो बिना ब्याह नहीं चलते। मैं बेनती करा कुछ ऐसे भी हैं जिहड़े दूसरों नूं शराब छड़ाउण बारे सोचते हैं, उन्हां लई भी जमाना उही है। अंदर भुख। गुरु कहिंदे जे चार चफेरे तेरे सारे सिस्टम विच चलदे ने, ते उस सिस्टम दा लेखा जोखा भी हुंदा है। चंगे पासे करन चलण वाले दे अंदर वो सिस्टम चल रहा है, बुरे पासे जाण वाले दे अंदर वो सिस्टम चल रहा है। ते दोनों सिस्टम दा एडवांटेज ते डिसएडवांटेज भी चलदा पिया है, उहदे अनुसार दुख सुख भी प्राप्त हुंदे ने। इसलिए ऐ मनुख तेरी एक मॉरल ड्यूटी बनती है, वह सुन लै, करमी करमी होए विचार। हर कर्म का एक लेखा जोखा होंदा है। रब नूं ओही चंगा लगता है, तिथै सोहन पंच परवान, नदरी करम पवै निशान, जिन्ना ते गुरु की नज़र पैंदी है। हुण इस सिस्टम नूं भी सौखा जा समझ लैना। माँ कहिंदी बेटा मेरा कम करके आई। कहिंदा ठीक है माँ जी करांगा। शामी माँ पुछदी करे आंदा मैं तो नहीं हुंदा, हद हो गई, ये तो डबल रोल है। सवेरे जान लग्या तो कहिंदा हाँ जी माँ जी करांगा, ਤੇ ਆਉਂਦਾ ਹੋਇਆ ਤੇ ਚਿੜਿਆ ਹੋਇਆ। ਦੂਜੇ ਦਿਨ ਕਹਿੰਦੀ ਚਲੋ ਕੋਈ ਗੱਲ ਨਹੀਂ, ਪੋਤਾ ਬੱਚਾ ਹੈ ਛੱਡ ਦਿੱਤਾ। ਦੂਜੇ ਦਿਨ ਕਿਹਾ ਪੋਤਾ ਕੰਮ ਕਰੀ? ਕਹਿੰਦਾ ਹਾਂਜੀ ਮਾਂ ਜੀ ਜ਼ਰੂਰ ਕਰਾਂਗਾ। ਸ਼ਾਮੀ ਪੁੱਛਿਆ ਕਰ ਲਿਆ? ਫਿਰ ਵੀ ਉਹ ਮੱਥੇ ਤਿਉੜੀ ਪਾ ਕੇ ਕਹਿੰਦਾ ਮਾਂ ਜੀ ਰੋਜ਼ਾਨਾ ਹੀ ਅਕਾਈ ਜਾਂਦੀ, ਮੈਂ ਨਹੀਂ ਕਰਨਾ। ਤੁਸੀਂ ਇਸ ਬੱਚੇ ਨੂੰ ਕੀ ਸਮਝੋਗੇ ਸਿਆਣਾ? ਜਿਹੜਾ ਜਾਣ ਲੱਗਿਆਂ ਕਹਿੰਦਾ ਹੋਵੇ ਹਾਂ ਕਰਾਂਗਾ, ਆਉਣ ਲੱਗਿਆਂ ਚਿੜਦਾ ਹੋਵੇ ਉਹਨੂੰ ਸਿਆਣਾ ਮੰਨੋਗੇ? ਇੱਥੇ ਮੱਥਾ ਟੇਕਿਆ ਜਾਂਦਾ, ਮੱਥਾ ਟੇਕਣ ਦੇ ਅਰਥ ਨੇ ਆ ਮੈਂ ਜੋ ਕਥਾ ਸੁਣੀ ਕੀਰਤਨ ਸੁਣਿਆ ਮੈਂ ਮੰਨਾਂਗਾ। ਜਦੋਂ ਦੁਨੀਆਂ 'ਤੇ ਜਾਂਦਾ ਹੈ, ਜੇ ਉਸ ਬੱਚੇ ਨੂੰ ਮਾਂ ਪਸੰਦ ਨਹੀਂ ਕਰਦੀ, ਇਸ ਨੂੰ ਗੁਰੂ ਪਸੰਦ ਕਰੇਗਾ। ਸੱਚ ਜਾਣਿਓ, ਅੰਦਰ ਆਪਣੇ ਇੱਕ ਫੀਲਿੰਗ ਬਣਾ ਲੈਣੀ, ਜੇ ਨਿਤਨੇਮ ਨਿਭ ਰਿਹਾ ਇਹਦਾ ਮਤਲਬ ਗੁਰੂ ਨੂੰ ਚੰਗੇ ਲੱਗ ਰਹੇ ਹਾਂ। ਜੇ ਗੁਰਬਾਣੀ ਦੀ ਸਮਝ ਆ ਰਹੀ ਹੈ, ਸਮਝ ਲਿਓ ਗੁਰੂ ਨੂੰ ਚੰਗੇ ਲੱਗ ਰਹੇ ਹਾਂ। ਜੇ ਗੁਰਬਾਣੀ ਪੜ੍ਹਨ ਦਾ ਅੰਦਰ ਟੇਸਟ ਜਾਗ ਪਿਆ ਤਾਂ ਗੁਰੂ ਨੂੰ ਚੰਗੇ ਲੱਗ ਰਹੇ ਹਾਂ। ਇੱਥੇ ਇੱਕ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ, ਸੇਵਕ ਸਿੱਖ ਪੂਜਨ ਸਭ ਆਵੈ, ਸਭ ਗਾਵੈ ਹਰ ਹਰ ਉੱਤਮ ਬਾਣੀ, ਗਾਵਿਆ ਸੁਣਿਆ ਤਿਨਕਾ ਹਰ ਥਾਂ ਪਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਇਹਦਾ ਕੰਸੈਪਟ ਸਮਝਣਾ। ਇੱਕ ਅਰਦਾਸ ਕੀਤੀ ਜਾਂਦੀ, ਕਹਿੰਦੇ ਜੀ ਪੜ੍ਹੀ ਸੁਣੀ ਬਾਣੀ ਸੱਚਖੰਡ ਵਿੱਚ ਪ੍ਰਵੇਸ਼ ਪ੍ਰਵਾਨ ਕਰਨੀ। ਕੀ ਨਿਸ਼ਾਨੀ ਹੈ ਕਿ ਪ੍ਰਵਾਨ ਹੋ ਗਈ ਕਿ ਨਹੀਂ ਹੋ ਗਈ? ਆ ਸਾਨੂੰ ਜੋ ਪਿੱਛੇ ਤੋਂ ਸਮਝਾਇਆ ਨਾ, ਕਹਿੰਦੇ ਜੀ ਮਰਨ ਤੋਂ ਬਾਅਦ ਪਤਾ ਲੱਗੇਗਾ। ਤੁਸੀਂ ਬੈਂਕ ਵਿੱਚ ਪੈਸੇ ਜਮ੍ਹਾਂ ਕਰਾਉਂਦੇ ਹੋ, ਏਟੀਐਮ ਮਸ਼ੀਨ ਰਾਹੀਂ ਜਮ੍ਹਾਂ ਕਰਵਾਉਂਦੇ ਹੋ, ਜੇ ਭਲਾ ਤੁਹਾਨੂੰ ਬੈਂਕ ਵਾਲੇ ਕਹਿ ਦੇਣ ਜੀ ਮਰਨ ਤੋਂ ਬਾਅਦ ਪਤਾ ਲੱਗੇਗਾ ਕਿਤਨਾ ਬੈਲੈਂਸ ਆ ਸਾਡਾ, ਹੋਵੇ ਕੀ? ਅਸੀਂ ਕਨਫਰਮ ਕਰਦੇ ਹਾਂ, ਤੁਸੀਂ ਦੇਖੋਗੇ ਪੈਸੇ ਏਟੀਐਮ ਮਸ਼ੀਨ ਵਿੱਚ ਪਾਏ ਨੇ। ਰਸੀਦ ਤੋਂ ਬਾਅਦ ਮਨੁੱਖ ਇੰਟਰਨੈਟ 'ਤੇ ਜਾ ਕੇ ਵੀ ਆਪਣਾ ਅਕਾਊਂਟ ਚੈੱਕ ਕਰਦਾ, ਮੇਰੇ ਪੈਸੇ ਜਮ੍ਹਾਂ ਹੋ ਗਏ ਕਿ ਨਹੀਂ। ਤੁਸੀਂ 6 ਦਿਨ ਗੁਰੂ ਕੀ ਕਥਾ ਸੁਣੀ, 1 ਘੰਟਾ ਸੰਗਤ ਵਿੱਚ ਬੈਠੇ, ਅਸੀਂ ਚੈੱਕ ਕਰਨਾ ਆਪਣਾ ਬੈਲੈਂਸ, ਖਿਆਲ ਕਰਿਓ ਬੈਲੈਂਸ ਚੈੱਕ ਕਰਨਾ ਹੈ। ਆ ਮੈਂ ਕਥਾ ਸੁਣੀ, ਕਥਾ ਕੀਤੀ, ਕੀ ਗੁਰੂ ਨੂੰ ਚੰਗਾ ਲੱਗਿਆ? ਅਕਾਊਂਟ ਵਿੱਚ ਜਮ੍ਹਾਂ ਹੋ ਗਈ, ਕੀ ਨਿਸ਼ਾਨੀ ਹੈ? ਜੇ ਤੇ ਸੌਣ ਲੱਗਿਆਂ ਸੋਹਿਲਾ ਸਾਹਿਬ ਦਾ ਪਾਠ ਕਰ ਲਿਆ, ਸਮਝ ਲਿਓ ਇਹ ਅਕਾਊਂਟ ਵਿੱਚ ਜਮ੍ਹਾਂ ਹੋ ਗਈ ਅਤੇ ਗੁਰੂ ਨੇ ਪ੍ਰਵਾਨ ਕਰ ਲਿਆ, ਨਿਤਨੇਮ ਦੇ ਦਿੱਤਾ। ਜਪੋ ਸਤਨਾਮ। ਕੱਲ੍ਹ ਅਸੀਂ ਗੁਰੂ ਦੇ ਦਰ 'ਤੇ ਆਏ ਸੀ, ਕਥਾ ਸੁਣੀ ਸੀ, ਅੱਜ ਅਕਾਊਂਟ ਚੈੱਕ ਕੀਤਾ ਤੁਸੀਂ? ਜੇ ਤਾਂ ਸਵੇਰੇ ਨਿਤਨੇਮ ਹੋ ਗਿਆ, ਸਮਝ ਲਿਓ ਕੱਲ੍ਹ ਸ਼ਾਮ ਦੀ ਸੁਣੀ ਹੋਈ ਕਥਾ ਗੁਰੂ ਨੂੰ ਚੰਗੀ ਲੱਗੀ, ਉਹਨੇ ਸਵੇਰ ਦਾ ਨਿਤਨੇਮ ਦੇ ਦਿੱਤਾ। ਜਿਨ੍ਹਾਂ ਨੇ ਸਵੇਰੇ ਨਿਤਨੇਮ ਕੀਤਾ ਏ, ਸ਼ਾਮੀ ਸੋਦਰ ਸਾਹਿਬ ਪੜ੍ਹਿਆ ਗਿਆ ਨਹੀਂ ਪੜ੍ਹਿਆ ਗਿਆ ਅਤੇ ਸਵੇਰ ਦਾ ਨਿਤਨੇਮ ਗੁਰੂ ਨੂੰ ਚੰਗਾ ਨਹੀਂ ਲੱਗਿਆ, ਜਪੋ ਸਤਨਾਮ ਸ਼ਿਵ। ਜੇ ਅੱਜ ਅਸੀਂ ਪੈਸੇ ਜਮ੍ਹਾਂ ਕਰਾ ਕੇ ਕੱਲ੍ਹ ਨੂੰ ਕਢਾਉਂਦੇ ਹਾਂ ਨਾ, ਇਹ ਗੁਰੂ ਪਿਆਰ ਵਾਲਿਓ, ਸਵੇਰ ਦਾ ਨਿਤਨੇਮ ਗੁਰੂ ਨੂੰ ਪ੍ਰਵਾਨ ਹੁੰਦਾ ਅਤੇ ਤਾਂ ਸੋਦਰ ਸਾਹਿਬ ਦਾ ਨਿਤਨੇਮ ਮਿਲਦਾ ਏ। ਸੋਦਰ ਸਾਹਿਬ ਦਾ ਨਿਤਨੇਮ ਪ੍ਰਵਾਨ ਹੁੰਦਾ ਅਤੇ ਸੋਹਿਲਾ ਸਾਹਿਬ ਦਾ ਨਿਤਨੇਮ ਮਿਲ ਜਾਂਦਾ ਏ। ਸੋਹਿਲਾ ਸਾਹਿਬ ਗੁਰੂ ਪ੍ਰਵਾਨ ਕਰਦੇ ਨੇ, ਦੂਸਰੇ ਦਿਨ ਦਾ ਸਿਮਰਨ ਮਿਲ ਜਾਂਦਾ ਏ। ਸਿਮਰਨ ਪ੍ਰਵਾਨ ਹੁੰਦਾ ਅਤੇ ਫਿਰ ਨਿਤਨੇਮ ਮਿਲ ਜਾਂਦਾ ਏ। ਇਹ ਰੋਜ਼ਾਨਾ ਪ੍ਰਵਾਨਗੀ, ਪੈਸੇ ਜਮ੍ਹਾਂ ਕਰਵਾਉਣੇ ਕਢਾਉਣੇ ਅਤੇ ਸਾਰੀ ਜ਼ਿੰਦਗੀ ਚੱਲਦਾ ਰਹਿੰਦਾ ਏ। ਇਸੇ ਪ੍ਰਕਾਰ ਗੁਰੂ ਦੀ ਬਖਸ਼ਿਸ਼ ਲਈ ਗੁਰੂ ਪਾਤਸ਼ਾਹ ਕਹਿੰਦੇ ਫਿਰ ਉਹ ਮਨੁੱਖ ਆਪਣਾ ਫਰਜ਼ ਪਹਿਚਾਣਦਾ ਏ। ਨਿਤਨੇਮ ਇਸ ਲਈ ਨਹੀਂ ਕਰ ਰਿਹਾ ਮੈਨੂੰ ਕੁਛ ਮਿਲੇਗਾ, ਇਸ ਲਈ ਕਰ ਰਿਹਾ ਮੇਰਾ ਫਰਜ਼ ਹੈ ਨਿਤਨੇਮ ਕਰਨਾ ਕਿਉਂਕਿ ਮੈਂ ਗੁਰੂ ਕਾ ਸਿੱਖ ਹਾਂ। ਕਈ ਵਾਰੀ ਬੱਚੇ ਸਵਾਲ ਕਰਦੇ ਨੇ ਕੇਸ ਕਿਉਂ ਰੱਖਣੇ ਨੇ ਜੀ, ਕਕਾਰ ਕਿਉਂ ਪਹਿਨਣੇ ਨੇ? ਮੈਂ ਤਾਂ ਇੱਕੋ ਹੀ ਜਵਾਬ ਦਿੰਦਾ ਕਿ ਇਹ ਸਵਾਲ ਕੋਈ ਕ੍ਰਿਸਚੀਅਨ ਕਰੇ ਨਾ ਤਾਂ ਫਿਰ ਤਾਂ ਜਵਾਬ ਦਿੱਤਾ ਜਾ ਸਕਦਾ ਹੈ। ਕ੍ਰਿਸਚੀਅਨ ਕੋਈ ਪੁੱਛੇ ਨਾ ਕਕਾਰ ਕਿਉਂ ਪਹਿਨਣੇ ਨੇ, ਕੋਈ ਹਿੰਦੂ ਵੀਰ ਪੁੱਛੇ ਵੀ ਕਿਰਪਾਨ ਕਿਉਂ ਪਹਿਨਣੀ ਹੈ, ਫਿਰ ਤਾਂ ਜਵਾਬ ਦਿੱਤਾ ਜਾ ਸਕਦਾ। ਇੱਕ ਕਿਸਾਨ ਪੁੱਛੇ ਖੇਤੀ ਕਿਉਂ ਕਰਨੀ ਹੈ, ਉਹਨੂੰ ਕੀ ਜਵਾਬ ਦੇਵਾਂਗੇ ਬਈ? ਇੱਕ ਮਾਲੀ ਪੁੱਛਦਾ ਹੋਵੇ ਕਿ ਬੂਟੇ ਕਿਉਂ ਬੀਜਣੇ ਨੇ, ਕੀ ਜਵਾਬ ਦਿਓਗੇ ਉਸਨੂੰ? ਇੱਕ ਨੌਕਰੀ ਕਰਨ ਵਾਲਾ ਕਵੇ ਦਫ਼ਤਰ ਕਿਉਂ ਜਾਣਾ ਚਾਹੀਦਾ ਬਈ, ਆਫਿਸ ਕਿਉਂ ਜਾਣਾ ਚਾਹੀਦਾ, ਕੀ ਜਵਾਬ ਦਿਓਗੇ ਤੁਸੀਂ? ਇੱਥੇ ਕੋਈ ਬਿਲਡਿੰਗ ਕਰਨ ਵਾਲਾ, ਜਾਂ ਇਹ ਕਹਿ ਲਓ ਕਿ ਬਿਲਡਿੰਗ ਦੇ ਮਾਮਲੇ ਸੁਪਰਵਾਈਜ਼ਰ ਹੋਵੇ, ਸੁਪਰਵਾਈਜ਼ਰ ਹੋਵੇ ਅਤੇ ਪੁੱਛੇ ਇਹ ਬਿਲਡਿੰਗ ਕਿਉਂ ਕਰਨੀ ਚਾਹੀਦੀ ਹੈ, ਕੀ ਜਵਾਬ ਦਿਓਗੇ ਬਈ? ਗੁਰਸਿੱਖੋ, ਸਿੱਖ ਕਿਉਂ ਸਵਾਲ ਪੁੱਛੇ? ਮੈਂ ਤਾਂ ਇੱਕੋ ਹੀ ਜਵਾਬ ਦਿੰਦਾ, ਜੇ ਕੋਈ ਕਹਿੰਦਾ ਨਾ ਨਿਤਨੇਮ ਕਿਉਂ ਕਰਨਾ ਚਾਹੀਦਾ, ਤੇਰਾ ਫਰਜ਼ ਹੈ, ਸਿੱਖ ਨਹੀਂ ਨਿਤਨੇਮ ਕਰੇਗਾ ਤਾਂ ਕੌਣ ਕਰੇਗਾ ਬਈ? ਕਕਾਰ ਕਿਉਂ ਪਹਿਨਣੇ ਚਾਹੀਦੇ ਨੇ? ਕੇਸਾਂ ਦਾ ਸਤਿਕਾਰ ਕਿਉਂ ਕਰਨਾ ਚਾਹੀਦਾ? ਫਰਜ਼ ਹੈ। ਪੁੱਤਰ ਨਹੀਂ ਮਾਂ ਦੀ ਗੱਲ ਮੰਨੇਗਾ ਤਾਂ ਗੁਆਂਢੀ ਮੰਨੇਗਾ? ਜੇ ਪੁੱਤਰ ਅਤੇ ਧੀ ਬਾਪ ਦੀ ਗੱਲ ਨਹੀਂ ਮੰਨਣਗੇ ਤਾਂ ਕੌਣ ਮੰਨੇਗਾ ਬਈ? ਜੇ ਮਾਤਾ ਪਿਤਾ ਦੀ ਇੱਜ਼ਤ ਦਾ ਖਿਆਲ ਬੱਚੇ ਨਹੀਂ ਕਰਨਗੇ ਤਾਂ ਕੌਣ ਕਰੇਗਾ? ਅਤੇ ਮੈਂ ਇਹ ਵੀ ਬੇਨਤੀ ਕਰ ਦੇਵਾਂ, ਜਿਸ ਘਰ ਵਿੱਚ ਬੱਚੇ ਹੀ ਮਾਤਾ ਪਿਤਾ ਦਾ ਇੱਜ਼ਤ ਦਾ ਖਿਆਲ ਨਹੀਂ ਕਰਨਗੇ ਉਸ ਘਰ ਦੀ ਇੱਜ਼ਤ ਰਹਿ ਜਾਏਗੀ। ਇਸ ਲਈ ਮੁੱਢਲੇ ਫਰਜ਼ ਨੇ, ਇਹ ਪੌੜੀ ਬਹੁਤ ਵਾਰੀ ਪੜ੍ਹੀ, ਧਰਮ ਖੰਡ ਇਸ ਤੋਂ ਸਿੱਖਣ ਆਏ। ਗੁਰੂ ਬਾਲਾ ਬਣਨਾ ਸਿੱਖ ਦਾ ਮੁੱਢਲਾ ਫਰਜ਼ ਹੈ। ਮੈਂ ਤਾਂ ਇੱਕ ਬੇਨਤੀ ਕਰਾਂਗਾ, ਜੇ ਗੁਰੂ ਨਾਲ ਬੱਚਿਆਂ ਨੂੰ ਜੋੜਨਾ ਚਾਹੁੰਦੇ ਹੋ, ਸਿੱਖ ਮਾਂ ਅਤੇ ਸਿੱਖ ਬਾਪ ਜ਼ਰੂਰ ਗੁਰੂ ਵਾਲੇ ਬਣਨ, ਕਿਉਂਕਿ ਜੇ ਮਾਤਾ ਪਿਤਾ ਗੁਰੂ ਵਾਲੇ ਬਣਨ ਤੋਂ ਡਰਦੇ ਰਹੇ ਤਾਂ ਬੱਚੇ ਬਹੁਤ ਦੂਰ ਚਲੇ ਜਾਣਗੇ। ਪਿੱਛੇ ਤੋਂ ਦੇਖ ਲੈਣਾ, ਪੀੜ੍ਹੀ ਦਰ ਪੀੜ੍ਹੀ ਨੁਕਸਾਨ ਹੁੰਦਾ ਆ ਰਿਹਾ। ਬਜ਼ੁਰਗਾਂ ਦੇ ਵਿੱਚੋਂ ਕੋਈ ਇੱਕ ਅੱਧ ਹੁੰਦਾ ਸੀ ਜਿਹੜਾ ਅੰਮ੍ਰਿਤ ਵੇਲੇ ਨਾ ਉੱਠਦਾ ਹੁੰਦਾ, ਅਤੇ ਅੱਜ ਕੋਈ ਇੱਕ ਅੱਧ ਹੈ ਜਿਹੜਾ ਅੰਮ੍ਰਿਤ ਵੇਲੇ ਉੱਠਦਾ ਹੈ। ਉਲਟ ਹੋ ਗਿਆ ਸਭ ਕੁਛ। ਬਜ਼ੁਰਗਾਂ ਵਿੱਚੋਂ ਕੋਈ ਹੁੰਦਾ ਸੀ ਜਿਹੜਾ ਨਿਤਨੇਮ ਨਾ ਕਰਦਾ ਹੁੰਦਾ, ਅੱਜ ਕੋਈ ਹੈ ਜਿਹੜਾ ਇੱਕ ਅੱਧ ਜਿਹੜੇ ਨਿਤਨੇਮ ਕਰਦੇ ਨੇ। ਗੁਰੂ ਕਿਰਪਾ ਕਰਨ, ਇਹ ਮੁੱਢਲੇ ਫਰਜ਼ ਨੇ। ਜੇ ਇਹ ਪਹਿਲੀ ਤਬਦੀਲੀ ਆ ਗਈ, ਦੂਸਰੀ ਤਬਦੀਲੀ ਹੈ ਗਿਆਨ ਖੰਡ। ਹੁਣ ਸਮਝ ਲੈਣਾ, ਇੱਥੇ ਇੱਕ ਬੜੀ ਕੀਮਤੀ ਨੁਕਤਾ ਵੀ ਹੈ, ਥੋੜ੍ਹਾ ਸੈਕਰੀਫਾਈਸ ਦੀ ਬਾਤ ਵੀ ਹੈ। ਸਾਰੇ ਮੈਨੂੰ ਹੀ ਕਿਉਂ ਕਹਿੰਦੇ ਨੇ, ਮੈਂ ਹੀ ਕਿਉਂ ਕਰਨਾ ਬਈ? ਜਦੋਂ ਕਿਤੇ ਇਹ ਬਾਤ ਹੋਵੇ ਨਾ ਵੀ ਤੂੰ ਆਪਣੇ ਪੇਸ਼ੈਂਸ, ਆਪਣੇ ਇਮੋਸ਼ਨਸ ਕੰਟਰੋਲ ਕਰਕੇ ਰੱਖਣੇ ਨੇ, ਕੋਈ ਗੱਲ ਨਹੀਂ, ਇੱਥੇ ਟੈਕਲ ਕਰਨਾ ਹੈ, ਤੇਰੇ ਲਈ ਇਹ ਚੈਲੰਜ ਹੈ। ਕਿਉਂ ਚੈਲੰਜ ਹੈ ਬਈ? ਮੈਂ ਹੀ ਕਿਉਂ ਕਰਾਂ ਬਈ? ਸਾਰੀ ਦੁਨੀਆ ਮੇਰੇ ਨਾਲ ਧੱਕਾ ਕਰੇ, ਮੈਂ ਇੱਥੇ ਕਿਉਂ ਸੈਕਰੀਫਾਈਸ ਕਰਾਂ? ਇਸ ਲਈ ਸੈਕਰੀਫਾਈਸ ਤੂੰ ਕਰਨਾ, ਕਿਉਂਕਿ ਵੱਖਰਾ ਐਕਸਪੀਰੀਅੰਸ ਵੀ ਤੇਰੇ ਕੋਲ ਹੋਏਗਾ ਜਪੋ ਸਤਨਾਮ ਸ਼ੁਰੂ। ਇੱਕ ਉਹ ਨੇ ਜਿਹੜੇ ਆਪਣਿਆਂ ਨੂੰ ਤਾਂ ਬੜਾ ਪਿਆਰ ਕਰਦੇ ਨੇ, ਜਿਹੜੇ ਮਿਸਬਿਹੇਵ ਕਰਦੇ ਨੇ ਉਹਨਾਂ ਤੋਂ ਟੁੱਟ ਜਾਂਦੇ ਨੇ, ਉਹਨਾਂ ਦਾ ਵਿਰੋਧ ਕਰਦੇ। ਉਹਨਾਂ ਕੋਲ ਆਪਣਾ ਤਜਰਬਾ ਹੈ, ਉਹਨਾਂ ਕੋਲ ਇੱਕ ਤਰ੍ਹਾਂ ਦੀ ਜ਼ਿੰਦਗੀ ਦਾ ਐਕਸਪੀਰੀਅੰਸ ਹੈ। ਉਹਨਾਂ ਨੇ ਪਿਆਰ ਕਰਨ ਵਾਲਿਆਂ ਨਾਲ ਪਿਆਰ ਕਰਨ ਦਾ ਐਕਸਪੀਰੀਅੰਸ ਹੈ, ਉਹਨਾਂ ਕੋਲ ਨਿੰਦਾ ਕਰਨ ਵਾਲਿਆਂ ਨਾਲ ਪਿਆਰ ਕਰਨ ਦਾ ਐਕਸਪੀਰੀਅੰਸ ਨਹੀਂ। ਇੱਕ ਉਹ ਨੇ ਜਿਹੜੇ ਨਿੰਦਾ ਕਰਨ ਵਾਲਿਆਂ ਨੂੰ ਵੀ ਰਿਸਪੈਕਟ ਪੇ ਕਰ ਜਾਂਦੇ ਨੇ, ਜਿਹੜੇ ਨਿੰਦਾ ਕਰਨ ਵਾਲਿਆਂ ਨਾਲ ਵੀ ਪਿਆਰ ਕਰਦੇ ਨੇ, ਵਿਰੋਧ ਕਰਨ ਵਾਲਿਆਂ ਨਾਲ ਵੀ ਪੇਸ਼ੈਂਸ ਵਾਲਾ ਜੀਵਨ ਵਰਤੋਂ ਵਿਵਹਾਰ ਕਰਦੇ ਨੇ। ਹੁਣ ਦੇਖਣਾ ਐਕਸਪੀਰੀਅੰਸ ਕਿਹਦੇ ਕੋਲ ਜ਼ਿਆਦਾ ਹੋਏਗਾ। ਇੱਥੇ ਗਿਆਨ ਖੰਡ ਦੇ ਅਰਥ ਨੇ, ਇੱਕ ਉਹ ਜਿਹਨੇ ਦੁਨੀਆ ਤੋਂ ਵੱਖਰਾ ਜੀਵਨ ਜਿਉਂ ਕੇ ਦੇਖਿਆ, ਉਹਦੇ ਕੋਲ ਗਿਆਨ ਵੀ ਵੱਖਰਾ ਹੋਏਗਾ ਜਪੋ ਸਤਨਾਮ ਸ਼ੁਰੂ। ਜਿਸ ਮਨੁੱਖ ਨੇ ਉਸ ਦੇਸ਼ ਦੇ ਵਿੱਚ ਜ਼ਿੰਦਗੀ ਬਤੀਤ ਕੀਤੀ ਹੋਵੇ, ਜਿਸ ਦੇਸ਼ ਦੇ ਟ੍ਰੈਫਿਕ ਰੂਲ ਐਸੇ ਨੇ, ਐਗਜ਼ਾਮ ਉੱਥੇ ਜੈਮ ਲੱਗਦਾ ਹੀ ਨਹੀਂ, ਉਹਨੂੰ ਕਿਤੇ ਕਹਿ ਦਿਓ ਨਾ ਕਿ ਕੁਆਲਾਲੰਪਰ ਦੇ ਅੰਦਰ ਗੱਡੀ ਚਲਾਉਣੀ, ਕਹਿੰਦਾ ਮੈਥੋਂ ਨਹੀਂ ਚੱਲਦੀ, ਤੁਹਾਡੇ ਤਾਂ ਇੱਥੇ ਬਹੁਤ ਹੀ ਜੈਮ ਲੱਗਦਾ ਹੈ। ਅਤੇ ਤੁਹਾਡੇ ਵੀ ਬਹੁਤਿਆਂ ਨੂੰ ਕਹਿ ਦਈਏ ਨਾ ਇੰਡੀਆ ਗੱਡੀ ਚਲਾ ਦਿਓ, ਕਹਿਣਗੇ ਇੱਥੇ ਰੱਬ ਆਸਰੇ ਹੀ ਚੱਲਦੀਆਂ ਨੇ, ਸਾਥੋਂ ਨਹੀਂ ਚੱਲਦੀ। ਮੈਂ ਹੈਰਾਨ ਹੋਇਆ, ਇੱਥੇ ਤੁਸੀਂ 120 ਕਿਲੋਮੀਟਰ ਪਰ ਆਰ ਦੀ ਸਪੀਡ 'ਤੇ ਗੱਡੀ ਚਲਾ ਰਹੇ ਹੋ, ਉੱਥੇ 70 ਕਿਲੋਮੀਟਰ ਪਰ ਆਰ ਦੀ ਕਿਉਂ ਨਹੀਂ ਚੱਲਦੀ? ਕਿਉਂਕਿ ਤੁਹਾਡੇ ਕੋਲ ਇੰਡੀਆ ਦੀਆਂ ਸੜਕਾਂ ਦਾ ਐਕਸਪੀਰੀਅੰਸ ਹੀ ਨਹੀਂ ਹੈ। ਤੁਸੀਂ ਉਹਨਾਂ ਵਿੱਚ ਜੀਵਨ ਜਿਉਂ ਕੇ ਦੇਖਿਆ ਹੈ ਜਿਹੜੇ ਟਰੈਕ ਨੂੰ ਫੋਲੋ ਕਰਦੇ ਨੇ, ਤੁਸੀਂ ਉੱਥੇ ਨਹੀਂ ਦੇਖਿਆ ਜਿੱਥੇ ਪਤਾ ਨਹੀਂ ਕੋਈ ਇੱਧਰੋਂ ਦੀ ਆ ਕੇ ਵੀ ਅੱਗੇ ਆ ਜਾਵੇ ਅਤੇ ਬ੍ਰੇਕ ਵੀ ਮਾਰ ਦੇਵੇ। ਹੁਣ ਜੇ ਤੁਹਾਡੇ ਕੋਲ ਐਕਸਪੀਰੀਅੰਸ ਨਹੀਂ ਤਾਂ ਗੱਡੀ ਚੱਲੇਗੀ ਵੀ ਨਹੀਂ ਜਪੋ ਸਤਨਾ। ਦੂਸਰੀ ਬਾਤ ਮੈਂ ਬੇਨਤੀ ਕਰਾਂ, ਆ ਜਿਤਨੇ ਵੀ ਮਲੇਸ਼ੀਆ ਵਾਲੇ ਇੰਡੀਆ ਜਾਂਦੇ ਨੇ ਨਾ, ਬੜਾ ਹੱਸਦੇ ਨੇ, ਕਹਿੰਦੇ ਟੁੱਟੀਆਂ ਗੱਡੀਆਂ ਨੇ, ਕੋਈ ਟਰੈਕ ਨਹੀਂ ਫੋਲੋ ਕਰਦਾ, ਇਹ ਪਤਾ ਨਹੀਂ ਕਿਵੇਂ ਚਲਾਈ ਜਾਂਦੇ ਨੇ। ਅਤੇ ਮੈਂ ਬੇਨਤੀ ਕਰਾਂ, ਅਸੀਂ ਕਿਹੜਾ ਘਰਾਂ ਦੇ ਟਰੈਕ ਫੋਲੋ ਕਰੀ ਜਾ ਰਹੇ ਹਾਂ? ਅਸੀਂ ਵੀ ਤਾਂ ਟਰੈਕ ਚੇਂਜ ਕਰਦੇ ਹਾਂ ਨਾ, ਜਦੋਂ ਕੋਈ ਪਿਆਰ ਕਰਦਾ ਤਾਂ ਅਸੀਂ ਹੋਰ ਟਰੈਕ 'ਤੇ ਜਾ ਰਹੇ ਹਾਂ, ਜਦੋਂ ਨਫ਼ਰਤ ਕਰਦਾ ਤਾਂ ਅਸੀਂ ਟਰੈਕ ਚੇਂਜ ਕਰ ਦਿੰਦੇ ਹਾਂ, ਤੁਰੰਤ ਚੇਂਜ ਕਰ ਦਿੰਦੇ ਹਾਂ, ਐਸੇ ਬ੍ਰੇਕ ਮਾਰਦੇ ਹਾਂ ਸਾਰੇ ਘਰ ਦੀ ਸ਼ਾਂਤੀ ਭੰਗ। ਅਤੇ ਜੇ ਇੰਡੀਆ ਦੇ ਵਿੱਚ ਮੰਨਿਆ ਐਕਸੀਡੈਂਟ ਹੁੰਦੇ ਹੋਣਗੇ ਤਾਂ ਸਾਡੇ ਘਰਾਂ 'ਚ ਕਿਹੜਾ ਐਕਸੀਡੈਂਟ ਨਹੀਂ ਹੋ ਰਹੇ, ਹਰ ਰਿਸ਼ਤੇ ਦਾ ਐਕਸੀਡੈਂਟ ਹੋ ਰਿਹਾ। ਐਕਸੀਡੈਂਟ ਦੇ ਅਰਥ ਨੇ ਇੱਕ ਗੱਡੀ ਦੂਸਰੀ ਗੱਡੀ ਨਾਲ ਟਕਰਾ ਗਈ ਹੈ, ਕਿ ਭੈਣ ਭਰਾ ਆਪਸ ਵਿੱਚ ਟਕਰਾ ਨਹੀਂ ਰਹੇ, ਕਿ ਸਾਡੇ ਰਿਸ਼ਤੇ ਆਪਸ ਵਿੱਚ ਟਕਰਾ ਨਹੀਂ ਰਹੇ। ਦੂਸਰੀ ਗੱਲ ਨੋਟ ਕਰ ਲਿਓ, ਜਿੱਥੇ ਐਕਸੀਡੈਂਟ ਹੋਏਗਾ ਉੱਥੇ ਸੁੱਖ ਹੋਏਗਾ ਕਿ ਦੁੱਖ ਹੋਏਗਾ? ਜਿੱਥੇ ਐਕਸੀਡੈਂਟ ਹੋਏਗਾ ਉੱਥੇ ਪ੍ਰੋਫਿਟ ਹੋਏਗਾ ਕਿ ਲੋਸ ਹੋਏਗਾ? ਜੇ ਇੱਕ ਸੜਕ ਦੇ ਉੱਪਰ ਐਕਸੀਡੈਂਟ ਨਾਲ ਲੋਸ ਹੁੰਦਾ ਹੈ, ਸਾਡੇ ਰਿਸ਼ਤਿਆਂ ਦੇ ਐਕਸੀਡੈਂਟਸ ਦੇ ਨਾਲ ਵੀ ਲੋਸ ਹੁੰਦਾ ਹੈ। ਬਹੁਤ ਵੱਡਾ ਲੋਸ ਇਹ ਹੁੰਦਾ ਹੈ ਕਿ ਸਾਡੇ ਬੱਚਿਆਂ ਦੇ ਅੰਦਰ ਗਲਤ ਵਿਚਾਰ ਇੰਸਟਾਲ ਹੁੰਦੇ ਨੇ। ਤੋ ਖੈਰ, ਸਿੱਖ ਨੂੰ ਮੇਰੇ ਗੁਰੂ ਪਾਤਸ਼ਾਹ ਨੇ ਦਿਖਾਇਆ ਵੱਖਰਾ ਜੀਵਨ ਜਿਉਣਾ, ਉਹਦੇ ਕੋਲ ਤਜਰਬਾ ਵੱਖਰਾ, ਉਹਦੇ ਕੋਲ ਗਿਆਨ ਵੱਖਰਾ। ਉਸ ਗਿਆਨ ਵਿੱਚ ਕੀ ਹੈ? ਇੱਕ ਤਾਂ ह्यूमैनिटी है, दूसरा मॉरल वैल्यूज ने, तीसरा प्रैक्टिकल एक्सपीरियंस है, इंसानियत, मनुखी कदरां कीमतां ते जिंदगी दा निजी तजर्बा। जे गुरु दी ब्लैसिंग्स लैनी है, ये तीन चीज़ां बिना मिलेगी नहीं, ह्यूमैनिटी, मॉरल वैल्यूज, प्रैक्टिकल एक्सपीरियंस। मॉरल वैल्यूज़ नूं जदों मद्देनज़र रख्या जांदा है ना, फिर ये हुंदा की हो गया जे मेरा भरा मेरे नाल मिसबिहेव कर गया, मेरा परमात्मा बरकतां पाउण ते आया ते बहुत वड्डियां पा देगा। वीर जी होरां नाल बात चलदी सी, हर एक दा अपना अपना तजर्बा हुंदा है। कई बारी इकनोमिकल खेत्र च की हुंदा कि किसे नूं लोड़ पैंदी ते साडे तों पैसा मंगिया, सोचिया चलो इनू लोड़ पई है, इहदी मदद कर दिओ, ते मदद करन वास्ते उहनूं पैसा दे दिता है। ते अक्सर बहुते बारी वापरदा है कि जदों पैसा दे दिता ना, ते 6 महीनों बाद ना देखना ही बंद हो जांदा है। मेरे बात याद आई, कहिंदे कोई मेला देखण चलिया गया, पंछी सी उत्थे, जानवर सी, अद्धी रात सी ते उल्लू बड़ा चंगा लगे, क्योंकि बाकी सारे पंछी सुते हुए, नींद चढ़ी हुई, तो उल्लू जागदा, वो रात नूं जागदा ना, बड़ा सोहना लग्या, उन्हें उल्लू खरीद लिया। मेले का थकिया होया सी, कहिंदा कोई नहीं आराम करदे आं, दुपहरे जे उठांगे तो दुपहरे बच्चों नूं दिखावांगे मैं की खरीद के लिया, बड़ी सोहनी चीज़ है। सौ गया बेचारा, तो बच्चे भी पुछते हैं जदों दुपहरे उठ्या, बापू मेले च गया सी की खरीदया, कहिंदा बहुत वधिया चीज़ खरीदी है, देखावां। जदों कढ़िया तो बेचारा उल्लू सुता पिया, क्योंकि उल्लू दिने सौंदा है, वो उल्लू नूं कही जावे कहिंदा कसौदिया उन्नी अखीं ते रह, तू तो अखां ही बदल गया, उस वेले तो बड़ा सोहना देखता पिया सी, हुण तैनू की हो गया। तो जे किसी नूं कितें पैसे मंगे दे दिओ ना, सच जाने वह भी उल्लू वांगू फिर उन्हां अखां ही नहीं रहिंदा। उस वेले ना एक टकराव पैदा हुंदा है, ख्याल करियो। हुण एक तरीका यह हुंदा है कि जदों उसने पैसे नहीं दिते, पैसे जिहड़े आ उह लेट हो गए ने, फिर असीं कदी कदाई कौड़े बचन, कौड़े बचना तो बाद टकराव, टकराव तो बाद कई बारी कोर्ट केस। मैं ऐसे भी रुलदे कोर्ट केस देखे ने जिथे दोनों धिर के पल्ले कुछ नहीं पैंदा। तो खैर, एक तरीका यह है कि कोई गल नहीं, मजबूरी आई होएगी बेचारे ते, जे मजबूरी आई तो ताइयों कर रहे ना, कोई नहीं, आपां कोऑपरेट करांगे, रब सानू कोऑपरेट करेगा। तो मैं जिंदगी चे तजर्बा वरत के देखा गुरु प्यार वाले, रब बरकतां पाउण ते आवे ते बहुत पा दिंदा है, निर्भर करेगा तुसीं किहड़ा जीवन जिओ के देखिया। जपो सतनाम श्री, जिसने नफरत वाले नाल भी प्यार करन दा जीवन जिओ के देखिया है, जिने निंदा करन वाले नूं भी रिस्पैक्ट दे के देखे है, जिसने विरोध करन वाले नाल भी बना के रखी है, उस मनुख नूं पता की लगदा है, आ पंक्तियां आईयां ने कि उहदे कोले जिहड़ा बखरा ज्ञान है, प्रैक्टिकल नॉलेज, वो असली स्पिरिचुअल नॉलेज है, उस विच है ज्ञान खंड मह ज्ञान प्रचंड। उन्हूं लगता है ये रब दे जगत तमाशा है, एक फिल्म चल रही है, इस फिल्म दे सीन चल रहे ने, किधरे ते मेरी बड़ियाई करन दा सीन हो रहा, ते किधरे मेरी निंदा करन दा सीन हो रहा। कोई गल नहीं, जगत तमाशा है, एक दिन छड़ जाना है, सब कुछ इत्थे ही रह जाना। जप सतनाम शुरू है, जे नाल कुछ नहीं जाना ते सामने वाला नफरत कर गया, बात बखरी है, मैं क्यों करां भी, सामने वाला ते नफरत विच काला हो गया, मैं क्यों अंदरों काला होवां। मैं बेनती करां, मेरा खेत्र बड़ा नाजुक जाए, शायद तुसीं इह ना समझिया होवे, क्योंकि कथा वाचक नूं कुछ नहीं पता लगता कि जितने बैठे ने कौन किहड़े लैवल विच बैठा है। मैं स्कूल विच टीचर भी रहा, टीचर नूं क्लास विच जाण तों पहलां पता हुंदा है कि मैं किहड़ी क्लास पढ़ाउण जा रहा, उहनूं पता है मैं ते जिहड़ी है फॉर्म 6 पढ़ाउण जा रहा, इस लैवल दे ने, उस सबजैक्ट की बात करेगा। उन्हूं पता है कि मैं फॉर्म 1 नूं पढ़ाउण जा रहा, उस क्लास का सिलेबस पढ़ाएगा। इत्थे प्राइमरी वाला भी बैठा है, इत्थे फर्स्ट स्टैंडर्ड वाला भी बैठा है, इत्थे कॉलेज वाला भी बैठा है, इत्थे यूनिवर्सिटी वाला भी बैठा है, की पता है सिखी का लैवल किहदा कितना बैठा है, की पता गुरबाणी का लैवल किहदा कितना बैठा है। कई बारी गुरु की गल समझ के, ये सोच के कि जितने आए ने गुरु की गल सुन के सुन आए ने, कई बारी गुरु की गल कह दी जाती है कि गुरु की गल खंडे पाटे की पहल है, की पता थोड़े चो कौड़ी लग जाए, किसी को कुछ नहीं परख्या जा सकता। मैनू तो इतना पता है कि सारे गुरु के सिख ने, इन्हों गुरु की गल चंगी लगती है, क्योंकि गुरु नाल प्यार है। तो ये सोच के कि मैं गुरु के खंडे बाटे की पहल की गल कर दिती, तुहाडे चो किसी नू ना कौड़ी लगी, जो मेरे नाल जिंदगी च वापरदा गुरु प्यार वाले, पता लग जाता जो लंगर हाल च जाईदा, फिर वो देखदा नहीं है। तो जे वो हाथ में दाल की ਕਿਤੇ ਦਾਲ ਵਾਲੀ ਬਾਲਟੀ ਹੋਵੇ ਨਾ, ਫਿਰ ਉੱਧਰ ਤਾਂ ਨਹੀਂ ਆਉਂਦਾ ਜਿੱਧਰ ਭਾਈ ਜੀ ਬੈਠੇ ਨੇ, ਫਿਰ ਉਹ ਦੂਜੇ ਪਾਸੇ ਵਰਤਾਉਂਦਾ ਰਹੇਗਾ। ਮੇਰੇ ਨਾਲ ਇੱਕ ਵਾਰੀ ਹੋਇਆ ਸੀ, ਮੈਂ ਖੰਡੇ ਬਾਟੇ ਦੀ ਪਹੁਲ 'ਤੇ ਬੋਲਿਆ, ਖੰਡੇ ਬਾਟੇ ਦੀ ਪਹੁਲ 'ਤੇ ਬੋਲਦਿਆਂ ਮੈਂ ਪੰਜ ਕਕਾਰਾਂ 'ਤੇ ਬੋਲਿਆ ਅਤੇ ਪੰਜ ਕਕਾਰਾਂ 'ਤੇ ਬੋਲ ਕੇ ਮੈਂ ਕੇਸਾਂ 'ਤੇ ਬੋਲ ਬੈਠਾ। ਹੁਣ ਮੈਨੂੰ ਕੀ ਪਤਾ ਸੀ ਗੁਰੂ ਦੀ ਬਾਤ ਹੈ ਸਾਰਿਆਂ ਨੂੰ ਚੰਗੀ ਲੱਗੇਗੀ ਸੋਚਿਆ। ਬਾਅਦ 'ਚ ਮੈਂ ਲੰਗਰ ਹਾਲ ਵਿੱਚ ਬੈਠਾ, 25 ਮਿੰਟ ਮੇਰੇ ਵੱਲ ਨਾ ਕੋਈ ਰੋਟੀ ਵਾਲਾ ਆਇਆ ਅਤੇ ਨਾ ਕੋਈ ਦਾਲ ਵਾਲਾ ਆਇਆ, ਅਤੇ ਮੈਂ ਵੀ ਆਪਣੇ ਆਨੰਦ 'ਚ ਬੈਠਾ। ਮੈਂ ਕਿਹਾ ਜਿਹੜੀ ਮੋਹਰ ਲੱਗੀ ਆ ਉਹ ਤਾਂ ਕਿਧਰੇ ਜਾਂਦੀ ਨਹੀਂ। ਇੱਕ ਵਿਚਾਰੀ ਬਜ਼ੁਰਗ ਮਾਈ ਆਈ, ਕਹਿੰਦੀ ਪੁੱਤ ਰੋਟੀ ਲਿਆਵਾਂ? ਮੈਂ ਕਿਹਾ ਬੇਬੇ ਜ਼ਰੂਰ ਲਿਆ, ਇੱਥੇ ਮੇਰੇ ਵੱਲ ਆਉਂਦਾ ਕੋਈ ਨਹੀਂ ਅੱਜ। ਅਤੇ ਮੈਂ ਤਾਂ ਇੱਕ ਸ਼ੁਕਰ ਕੀਤਾ, ਸ਼ੁਕਰ ਗੁਰੂ ਦਾ, ਗੁਰੂ ਕੀ ਬਾਤ ਕੀਤੀ ਹੈ, ਮੈਂ ਅੰਦਰ ਕਿਉਂ ਨਫ਼ਰਤ ਪੈਦਾ ਕਰਾਂ ਬਈ? ਮੇਰੇ ਨਾਲ ਕੋਈ ਨਫ਼ਰਤ ਕਰ ਗਿਆ ਕਰ ਜਾਵੇ, ਮੈਂ ਤਾਂ ਨਫ਼ਰਤ ਵਾਲੇ ਨਾਲ ਵੀ ਪਿਆਰ ਦੀ ਖੇਲ ਖੇਲਣੀ ਹੈ, ਕਿਉਂਕਿ ਮੈਨੂੰ ਤਾਂ ਸਫੈਦ ਹਿਰਦਾ ਰੱਖਣ ਦੀ ਕੀਮਤ ਪਤਾ ਹੈ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਨਫ਼ਰਤ ਵਾਲੇ ਨੇ ਨਫ਼ਰਤ ਨਾਲ ਹਿਰਦਾ ਮੈਲਾ ਕਰ ਲਿਆ, ਉਹਨੂੰ ਤਾਂ ਇਹਦੇ ਸਫੈਦ ਹਿਰਦੇ ਦੀ ਕੀਮਤ ਨਹੀਂ ਪਤਾ। ਇਸ ਤਰ੍ਹਾਂ ਜੀਵਨ ਜਿਉਣ ਨਾਲ ਫਿਰ ਲੱਗੇਗਾ, ਸਭ ਜਗਤ ਤਮਾਸ਼ੇ ਹੋ ਰਹੇ ਨੇ, ਕੋਈ ਮੇਰੀ ਨਫ਼ਰਤ ਨਹੀਂ ਕਰ ਰਿਹਾ ਨਾ ਖੰਡੇ ਬਾਟੇ ਦੀ ਪਹੁਲ ਨਾਲ। ਇਹ ਤਾਂ ਸਾਰੇ ਮੈਨੂੰ ਸਿਖਾ ਰਹੇ ਨੇ ਕਿ ਤੂੰ ਗੱਲ ਕਰਨ ਤੋਂ ਪਹਿਲਾਂ ਦੇਖ ਲਿਆ ਕਰ, ਇਹਨਾਂ ਨੂੰ ਖੰਡੇ ਬਾਟੇ ਦੀ ਪਹੁਲ ਚੰਗੀ ਲੱਗਦੀ ਹੈ ਤਾਂ ਗੱਲ ਕਰੀ, ਨਹੀਂ ਕਰੇ ਹੀ ਨਾ ਕਰ। ਜਪੋ ਸਤਨਾਮ। ਹੋਰ ਗੱਲਾਂ ਬਥੇਰੀਆਂ। ਆ ਇੱਕ ਮੈਂ ਹੋਰ ਵੀ ਤੁਹਾਨੂੰ ਕੌੜਾ ਤਜਰਬਾ ਦੱਸਦਾ ਹੈ, ਤੁਹਾਡੇ ਮਲੇਸ਼ੀਆ ਦਾ ਨਾਮ ਨਹੀਂ ਮੈਂ ਲਵਾਂਗਾ, ਅਤੇ ਤੁਸੀਂ ਰਿਕਾਰਡਿੰਗ ਵੀ ਕਰਦੇ ਪਏ ਹੋ, ਇਹ ਰਿਕਾਰਡਿੰਗ ਵਾਲਾ ਕੰਮ ਵੀ ਬੜਾ ਟੇਢਾ ਜਾਈ ਹੈ, ਕਦੋਂ ਕੋਈ ਸੁਣ ਲਵੇ। ਤਾਂ ਖੈਰ ਉੱਥੇ ਕਹਿਣ ਲੱਗੇ, ਗੁਰਮੁਖ ਕਹਿਣ ਲੱਗੇ, ਭਾਈ ਸਾਹਿਬ ਜੀ ਸੰਡੇ ਦਾ ਇੱਕ ਫਲਾਨੀ ਜਗ੍ਹਾ 'ਤੇ ਬੱਚੇ ਬਹੁਤ ਨੇ, ਜੇ ਕਥਾ ਕਰੋ ਤਾਂ। ਮੈਂ ਕਿਹਾ ਦੇਖ ਲਓ, ਜੇ ਟਾਈਮ ਹੋਇਆ ਤਾਂ ਆਪਾਂ ਕਰ ਚਲੇ ਜਾਵਾਂਗੇ, ਮੇਰਾ ਕੀ ਉਸ ਜਾਣਾ ਹੈ। ਉਹਨਾਂ ਫੋਨ ਕੀਤਾ, ਕਹਿੰਦੇ ਭਾਈ ਸਾਹਿਬ ਆਏ ਨੇ ਅਤੇ ਇੱਕ ਕਥਾ, ਜੇ ਅੱਧਾ ਘੰਟਾ ਜਾਂ ਘੰਟਾ ਟਾਈਮ ਮਿਲ ਜਾਵੇ। ਉਹ ਕਹਿੰਦੇ ਜੀ ਪਹਿਲਾਂ ਗੱਲ ਕਰਨੀ ਪਊਗੀ। ਉਹ ਗੁਰਮੁਖ ਪਿਆਰੇ ਕਹਿੰਦੇ ਛੱਡੋ ਪਰੇ। ਮੈਂ ਕਿਹਾ ਛੱਡੋ ਨਹੀਂ, ਹੁਣ ਜੇ ਫੁਰਨਾ ਆਇਆ ਸੀ ਤਾਂ ਕਰ ਲਓ, ਗੱਲ ਕਰਨ ਨੂੰ ਆਪਾਂ ਨੂੰ ਕੀ ਹੁੰਦਾ। ਅਤੇ ਗੁਰੂ ਪਿਆਰ ਵਾਲੇ, ਉਹਨਾਂ ਨੇ ਗੱਲ ਪਤਾ ਕੀ ਕੀਤੀ ਸੀ, ਕਹਿੰਦੇ ਜੀ ਕੇਸਾਂ 'ਤੇ ਨਹੀਂ ਬੋਲਣਾ। ਮੈਂ ਕਿਹਾ ਸਤ ਬਚਨ ਜੀ, ਨਸ਼ੇ 'ਤੇ ਨਹੀਂ ਬੋਲਣਾ। ਮੈਂ ਕਿਹਾ ਠੀਕ ਹੈ ਜੀ। ਅੰਮ੍ਰਿਤ 'ਤੇ ਨਹੀਂ ਬੋਲਣਾ। ਮੈਂ ਕਿਹਾ ਸਤ ਬਚਨ ਜੀ। ਮੇਰੇ ਨਾਲ ਗੁਰਮੁਖ ਪਿਆਰੇ ਕਹਿੰਦੇ ਭਾਈ ਸਾਹਿਬ ਜੀ ਪਿੱਛੇ ਕੀ ਰਹਿ ਗਿਆ? ਮੈਂ ਕਿਹਾ 1430 ਅੰਗ ਦਾ ਖਜ਼ਾਨਾ ਬਹੁਤ ਪਿਆ ਪਿੱਛੇ। ਉੱਥੇ ਹਾਜ਼ਰੀ ਭਰੀ ਮੈਂ 1 ਘੰਟੇ ਦੀ। ਹਾਜ਼ਰੀ ਵਿੱਚ ਮੇਰਾ ਸਬਜੈਕਟ ਸੀ ਆਪਸੀ ਪਿਆਰ। ਆਪਸੀ ਪਿਆਰ ਦੇ ਐਡਵਾਂਟੇਜ ਅਤੇ ਪਿਆਰ ਟੁੱਟਣ ਦੇ ਡਿਸਐਡਵਾਂਟੇਜ, ਮੂਲ ਮੰਤਰ ਦੀ ਵਿਆਖਿਆ ਅਤੇ ਆਪਸੀ ਪਿਆਰ 'ਤੇ ਮੈਂ 1 ਘੰਟਾ ਬੋਲਿਆ। ਬਾਅਦ ਵਿੱਚ ਮੈਨੂੰ ਕਹਿੰਦੇ ਭਾਈ ਸਾਹਿਬ ਜੀ ਦੁਬਾਰੇ ਕਦੋਂ ਹਾਜ਼ਰੀ ਭਰੋਂਗੇ? ਮੈਂ ਕਿਹਾ ਜਦੋਂ ਮੇਰੀਆਂ ਸ਼ਰਤਾਂ ਸੁਣੋਗੇ। ਕਹਿੰਦੇ ਸ਼ਰਤਾਂ ਕੀ? ਮੈਂ ਕਿਹਾ ਡਰੋ ਨਾ, ਮੈਂ ਇਹ ਨਹੀਂ ਸ਼ਰਤ ਕਹਾਂਗਾ ਕਿ ਮੈਂ ਕੇਸਾਂ 'ਤੇ ਬੋਲਾਂਗਾ। ਮੈਂ ਕਿਹਾ ਸ਼ਰਤ ਇਹ ਹੋਏਗੀ, ਜਿਸ ਦਿਨ ਤੁਸੀਂ ਬੱਚੇ ਸੱਦੋਗੇ ਨਾ, ਮੈਂ ਬੱਚਿਆਂ ਦੇ ਵਿੱਚ ਆ ਕੇ ਸੈਸ਼ਨ ਲਵਾਂਗਾ। ਉਹ ਕਹਿੰਦੇ ਭਾਈ ਸਾਹਿਬ ਜੀ ਅਸਲੀ ਵਿੱਚੋਂ ਰਮਨ 'ਚ ਕੀ ਹੋਈ? ਮੈਂ ਕਿਹਾ ਰਮਨ ਜੇ ਜਿਹੜੇ ਛੋਟੇ ਬੱਚੇ ਆਉਣਗੇ ਨਾ, ਉਹ ਮੇਰੇ 'ਤੇ ਸ਼ਰਤਾਂ ਨਹੀਂ ਲਾਉਣਗੇ ਕਿ ਅੰਕਲ ਜੀ ਆ ਕੇਸਾਂ ਦੀ ਗੱਲ ਨਾ ਕਰਿਓ, ਅੰਕਲ ਜੀ ਸ਼ਰਾਬ ਦੀ ਗੱਲ ਨਾ ਕਰਿਓ, ਜੋ ਮਰਜ਼ੀ ਕਰ ਦਿਓ ਅਤੇ ਨਾਲੇ ਜਿਹੜੀ ਬੱਚਿਆਂ ਨੂੰ ਸੁਣਾਤੀ ਉਹ ਸੁਣ ਵੀ ਲਏਗਾ ਅਤੇ ਵੱਡਾ ਬੰਦਾ ਮੱਥੇ ਤਿਉੜੀ ਪਾ ਲੈਂਦਾ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਬੱਚਾ ਨਹੀਂ ਪਾਉਂਦਾ, ਕਿਵੇਂ ਕਰਨੀ? ਬੱਚੇ ਨੂੰ ਜੋ ਸਬਜੈਕਟ ਸੁਣਾ ਦਿਓਗੇ ਸੁਣ ਲਏਗਾ, ਵੱਡਾ ਸੋਚੇਗਾ ਅਤੇ ਮੇਰੇ 'ਤੇ ਲਾ ਕੇ ਕਹੀ ਜਾ ਰਹੀ ਹੈ। ਕੁਝ ਗੱਲਾਂ ਕੋਮਨ ਨੇ, ਮੈਂ ਬੇਨਤੀ ਕਰਾਂ, ਨੈਰੋ ਮਾਈਂਡਡ ਨਹੀਂ ਬਣਨਾ ਸੀ, ਛੋਟੀ ਸੋਚ ਨਹੀਂ ਰੱਖਣੀ। ਜਦੋਂ ਕਿਤੇ ਗੱਲ ਕਹੀ ਜਾਂਦੀ ਨਾ ਜਿਹੜੇ ਆਪਸੀ ਰਿਸ਼ਤਿਆਂ ਦੀ ਬਾਤ, ਉਹ ਤਾਂ ਭਗਤ ਫਰੀਦ ਜੀ ਕਹਿੰਦੇ ਫਰੀਦਾ ਉੱਚੇ ਚੜ੍ਹ ਕੇ ਦੇਖਿਆ ਘਰ ਘਰ ਰਿਹਾ ਅੱਗ। ਇਹ ਕੋਈ ਐਸਾ ਨਹੀਂ ਹੈ, ਮੇਰੇ ਘਰਾਂ ਵਿੱਚ ਵੀ ਉਹੀ ਕੁਛ ਹੈ ਜੋ ਤੁਹਾਡੇ ਘਰਾਂ ਵਿੱਚ ਹੈ। ਮੈਂ ਤਾਂ ਉੱਥੋਂ ਦੇਖ ਦੇਖ ਕੇ ਸਿੱਖ ਸਿੱਖ ਕੇ ਅਤੇ ਸੋਚਿਆ ਕਿ ਸਾਰੀ ਦੁਨੀਆ 'ਤੇ ਆਪਸੀ ਪਿਆਰ ਹੋਵੇ, ਉਸ ਸਬਜੈਕਟ ਬਾਰੇ ਬੋਲਿਆ ਜਾਵੇ, ਔਰ ਸਾਨੂੰ ਕੋਈ ਕਹਿ ਵੀ ਨਹੀਂ ਰਿਹਾ। ਮੈਂ ਬੇਨਤੀ ਕਰਾਂ, ਕੋਈ ਨਹੀਂ ਕਹਿ ਰਿਹਾ। ਦੋ ਟੁੱਟੇ ਹੋਏ ਭਰਾਵਾਂ ਨੂੰ ਆ ਕੇ ਕੋਈ ਨਹੀਂ ਕਹਿੰਦਾ ਤੁਸੀਂ ਟੁੱਟੇ ਕਿਉਂ, ਜੁੜੋ। ਉਹ ਦੋਨਾਂ ਦੀ ਆਪਸ ਵਿੱਚ ਗੱਲ ਸੁਣਦੇ ਨੇ ਅਤੇ ਗੱਲ ਸੁਣ ਕੇ ਬੂਸਟਅਪ ਕਰਦੇ, ਗੱਲ ਤਾਂ ਤੇਰੀ ਠੀਕ ਹੈ ਬਈ, ਤੂੰ ਬਿਲਕੁਲ ਠੀਕ ਕਿਹਾ। ਅਗਲਾ ਕਹਿੰਦਾ ਮੈਂ ਕੀ ਲੈਣਾ, ਸਗੋਂ ਬੂਸਟਅਪ ਕਰ ਦਿੱਤਾ। ਗੁਰੂ ਕਿਰਪਾ ਕਰਨ, ਜੇ ਵੱਖਰਾ ਗਿਆਨ ਆਇਆ ਅਤੇ ਲੱਗਿਆ, ਫਿਰ ਸਭ ਰੰਗ ਤਮਾਸ਼ੇ ਹੋ ਰਹੇ ਨੇ। ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਤਿੱਥੈ ਨਾਦ ਬਿਨੋਦ ਕੋਡ ਆਨੰਦ। ਇਹ ਗਿਆਨ ਦੀ ਅਵਸਥਾ, ਇਸ ਵਿੱਚ ਫਿਰ ਵਡਿਆਈ ਦਾ ਸਵਾਦ ਤਾਂ ਸਾਰਿਆਂ ਨੂੰ ਆਉਂਦਾ ਨਾ। ਜਦੋਂ ਵਡਿਆਈ ਕੀਤੀ ਜਾਂਦੀ, ਪ੍ਰੇਜ਼ ਕੀਤੀ ਜਾਂਦੀ, ਸਾਰਿਆਂ ਨੂੰ ਸਵਾਦ ਆਉਂਦਾ ਨਾ, ਟੇਸਟ ਮਿਲਦਾ, ਨਿੰਦਾ ਦਾ ਵੀ ਟੇਸਟ ਮਿਲਦਾ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਜਦੋਂ ਕੋਈ ਕਹਿੰਦਾ ਨਾ ਇਹ ਤਾਂ ਚੰਗਾ ਨਹੀਂ ਕੀਤਾ ਜੀ ਕਥਾ 'ਚ, ਇਹ ਤਾਂ ਦਰਾਣੀ ਜਠਾਣੀ ਦੀ ਗੱਲ ਕਹੀ ਹੈ ਜੀ, ਇਹ ਤਾਂ ਨੂੰਹ ਸੱਸ ਦੀ ਗੱਲ ਕਹੀ ਹੈ, ਇੱਥੇ ਸ਼ਰਾਬ ਦੀ ਗੱਲ ਕਹੀ, ਚੰਗਾ ਨਹੀਂ ਕੀਤਾ। ਫਿਰ ਖਿਆਲ ਆਉਂਦਾ ਮਨਾ, ਇੰਜ ਕਰੀਏ ਆਹ ਤਾਂ ਇਹਨਾਂ ਨੇ ਚੰਗਾ ਸਿਖਾ ਦਿੱਤਾ, ਆਨੰਦ ਹੀ ਆ ਗਿਆ, ਛੋਟੇ ਬੱਚਿਆਂ ਦੀਆਂ ਕਲਾਸਾਂ ਲਾਈਏ। ਮੈਂ ਐਸਾ ਵੀ ਧਿਆਨ ਵਿੱਚ ਕੀਤਾ, ਜਦੋਂ ਅਸੀਂ ਕਹਿੰਦੇ ਨਾ ਸ਼ਰਾਬ ਦੀ ਗੱਲ ਚੰਗੀ ਨਹੀਂ ਲੱਗੀ, ਫਿਰ ਬੱਚੇ ਹਾਲੇ ਸ਼ਰਾਬ 'ਚ ਗਏ ਹੀ ਨਹੀਂ, ਬੱਚਿਆਂ 'ਚ ਗੱਲ ਕਰਕੇ ਦੇਖੋ ਉਹਨਾਂ ਨੂੰ ਬੜੀ ਚੰਗੀ ਲੱਗਦੀ, ਬੱਚੇ ਹਾਲੇ ਰਿਸ਼ਤਿਆਂ 'ਚ ਗਏ ਹੀ ਨਹੀਂ, ਉਹਨਾਂ ਨੂੰ ਰਿਸ਼ਤਿਆਂ ਦਾ ਪਤਾ ਹੀ ਨਹੀਂ ਹੈ, ਨਾ ਉਹਨਾਂ ਟੁੱਟ ਕੇ ਦੇਖਿਆ ਨਾ ਜੁੜ ਕੇ ਦੇਖਿਆ। ਤਾਂ ਖੈਰ ਫਿਰ ਸਵਾਦ ਆਏਗਾ, ਆਨੰਦ ਆਏਗਾ, ਪਤਾ ਲੱਗਿਆ ਵੀ ਆਹ ਸਰੰਭਨ ਦੀ ਸੰਗਤ ਆਹ ਨਹੀਂ ਕੁਛ ਸੁਣਨਾ ਚਾਹੁੰਦੀ, ਇਹ ਤਾਂ ਸਿਖਾ ਦਿੱਤਾ, ਆਨੰਦ ਹੀ ਆ ਗਿਆ, ਅਗਲੀ ਵਾਰ ਤੋਂ ਇਹ ਬੋਲਣਾ ਹੀ ਨਹੀਂ। ਜ਼ਰੂਰੀ ਹੈ ਹੋਰ ਬੜੀਆਂ ਗੱਲਾਂ ਨੇ ਕਰਨ ਵਾਲੀਆਂ ਜਿਹੜੀਆਂ ਮੇਰੇ ਗੁਰੂ ਪਾਤਸ਼ਾਹ ਨੇ ਰਹਿਮਤਾਂ ਕਰ ਦੇਣੀਆਂ ਨੇ। ਤਾਂ ਖੈਰ ਫਿਰ ਹਰ ਚੀਜ਼ ਦਾ ਆਨੰਦ ਹੀ ਆਨੰਦ ਆਏਗਾ ਉੱਥੇ, ਰੰਗ ਤਮਾਸ਼ੇ, ਤਿੱਥੈ ਨਾਦ ਵਿਨੋਦ ਕੋਡ ਆਨੰਦ। ਤੀਸਰਾ ਹੈ ਸਰਮਖੰਡ ਚੰਗੇ ਕੰਮਾਂ ਲਈ। ਜੇ ਮੇਰੀ ਕੌੜੀ ਗੱਲ ਕਹਿਣ ਦੇ ਨਾਲ ਕੋਈ ਇੱਕ ਬੰਦਾ ਸੋਚਣ 'ਤੇ ਮਜਬੂਰ ਹੋ ਜਾਂਦਾ, ਮੈਂ ਬੇਨਤੀ ਕਰਾਂ, ਇਹ 7 ਦਿਨਾਂ ਦੀ ਕਥਾ ਦਾ ਅਸਰ ਤਾਂ ਹੈ, ਜੇ ਆਪਣੇ ਭਰਾਵਾਂ ਨਾਲ ਨਹੀਂ ਬਣਦੀ, ਅੱਜ ਗੁਰੂ ਦੇ ਸਾਹਮਣੇ ਪ੍ਰਣ ਕਰੋ ਕਿ ਮੈਂ ਆਪਣੇ ਭਰਾ ਨੂੰ ਜ਼ਰੂਰ ਇੱਕ ਵਾਰੀ ਗਲਵਕੜੀ 'ਚ ਪਾਉਣਾ ਹੈ। ਜਿਹੜੇ ਸੈਕਰੀਫਾਈਸ ਕਰਨਗੇ, ਮੈਨੂੰ ਨਹੀਂ ਪਤਾ ਉਹ ਭਰਾ ਵਰਤੇ ਜਾਂ ਨਾ ਵਰਤੇ, ਪਰ ਗੁਰੂ ਦੀ ਬਲੈਸਿੰਗ ਜ਼ਰੂਰ ਮਿਲੇਗੀ, ਬਸ ਆਹ ਸਿੱਖ ਕੇ ਜਾਣਾ। ਮੈਂ ਵੀ ਉਸੇ ਸਮਾਜ ਵਿੱਚ ਰਹਿੰਦਾ ਜਿਹੜੇ ਸਮਾਜ ਵਿੱਚ ਤੁਸੀਂ ਰਹਿੰਦੇ ਹੋ। ਜਦੋਂ ਕਿਸੇ ਪ੍ਰਤੀ ਨਫ਼ਰਤ ਹੋ ਜਾਵੇ, ਫਿਰ ਗੁਰਦੁਆਰੇ ਆ ਕੇ ਪਤਾ ਲੱਗਦਾ ਹੈ, ਮਨਾ ਇਸ ਨਫ਼ਰਤ ਨੇ ਮੇਰਾ ਮਨ ਕਾਲਾ ਕਰ ਦਿੱਤਾ ਹੈ, ਇਹਦਾ ਅਸਰ ਮੇਰੇ ਬੱਚਿਆਂ 'ਤੇ ਬਹੁਤ ਬੁਰਾ ਹੋਏਗਾ। ਫਿਰ ਸੋਚਿਆ ਜਿਹਦੇ ਨਾਲ ਨਫ਼ਰਤ ਹੈ ਉਹਨੂੰ ਫਤਿਹ ਬੁਲਾਈਏ, ਉਹਨੂੰ ਹੱਸ ਕੇ ਫਤਿਹ ਬੁਲਾ ਕੇ ਗਲਵਕੜੀ 'ਤੇ ਪਾਈਏ। ਮੇਰੇ ਨਾਲ ਐਸਾ ਵੀ ਵਾਪਰਿਆ, ਮੈਂ ਤਾਂ ਹੱਸ ਕੇ ਫਤਿਹ ਬੁਲਾਈ, ਉਹਨੇ ਅੱਗੋਂ ਉਹ ਬੋਲ ਬੋਲੇ ਜਿਹੜੀ ਇਨਸਲਟ ਕਰਕੇ ਰੱਖ ਦਿੱਤੀ ਸੀ। ਮੈਂ ਗਲਵਕੜੀ ਪਾਉਣ ਦੀ ਕੋਸ਼ਿਸ਼ ਕੀਤੀ, ਉਹਨੇ ਧੱਕਾ ਮਾਰਿਆ ਸੀ। ਮੇਰੇ ਮਿੱਤਰ ਕਹਿੰਦੇ ਸੀ, ਕੀ ਮਿਲ ਗਿਆ, ਚੰਗਾ ਰਿਹਾ? ਮੈਂ ਕਿਹਾ ਜੋ ਮੈਨੂੰ ਮਿਲਿਆ ਉਹ ਤੁਹਾਨੂੰ ਨਹੀਂ ਦੇ ਸਕਦਾ, ਇਹਦੇ ਵਿੱਚ ਗੁਰੂ ਦੀ ਬਲੈਸਿੰਗਸ ਮਿਲੀ ਹੈ। ਜਪੋ ਸਤਨਾਮ ਸ਼੍ਰੀ ਵਾਹਿਗੁਰੂ। ਕੁਛ ਚੀਜ਼ਾਂ ਨੇ, ਤੁਸੀਂ ਸਕੂਲ ਕਾਲਜ 'ਚ ਪੜ੍ਹੇ ਹੋ, ਟੀਚਰ ਹਰ ਇੱਕ 'ਤੇ ਖੁਸ਼ ਨਹੀਂ ਹੁੰਦਾ। ਮੈਂ ਸਟੂਡੈਂਟ ਵੀ ਰਿਹਾ, ਮੈਂ ਡਿਵਿਨਿਟੀ ਟੀਚਰ ਵੀ ਦਿੱਲੀ ਰਿਹਾ, ਔਰ ਮੈਨੇਜਮੈਂਟ ਦਾ ਵੀ ਕੁਛ ਸਮਾਂ ਮਿਲਿਆ ਗੁਰੂ ਨਾਨਕ ਖਾਲਸਾ ਕਾਲਜ ਦਾ ਬੰਬੇ। ਟੀਚਰ ਹਰ ਇੱਕ 'ਤੇ ਖੁਸ਼ ਨਹੀਂ ਹੁੰਦਾ, ਕਿਸੇ ਬਿਰਲੇ ਸਟੂਡੈਂਟ 'ਤੇ ਖੁਸ਼ ਹੁੰਦਾ ਹੈ। ਜਿਸ ਸਟੂਡੈਂਟ 'ਤੇ ਟੀਚਰ ਖੁਸ਼ ਹੁੰਦਾ, ਉਹ ਸਟੂਡੈਂਟ ਸਾਰੇ ਸਟੂਡੈਂਟਸ ਨੂੰ ਕ੍ਰੋਸ ਕਰ ਜਾਂਦਾ ਹੈ। ਗੁਰੂ ਹਰ ਇੱਕ 'ਤੇ ਖੁਸ਼ ਨਹੀਂ ਹੁੰਦੇ, ਜਿਹਦੇ 'ਤੇ ਖੁਸ਼ ਹੋ ਜਾਂਦੇ ਨੇ ਉਹਦੇ ਕੋਲ ਵਿਚਾਰ ਉੱਚੀ, ਉਹਦੇ ਕੋਲ ਆਚਾਰ ਉੱਚਾ, ਉਹਦੇ ਕੋਲ ਵਿਵਹਾਰ ਉੱਚਾ। ਫਿਰ ਆਹ ਤਬਦੀਲੀ ਤੀਸਰੀ ਆਉਂਦੀ ਹੈ ਚੰਗੇ ਕੰਮਾਂ ਲਈ। ਗੁਰੂ ਪਿਆਰ ਵਾਲਿਓ, ਟੁੱਟੇ ਹੋਇਆਂ ਦੀ ਬਾਤ ਤਾਂ ਹਰ ਇੱਕ ਨੂੰ ਸੁਣਨੀ ਆਉਂਦੀ ਹੈ, ਟੁੱਟੇ ਹੋਇਆਂ ਨੂੰ ਜੋੜਨ ਦੇ ਲਈ ਬਾਤ ਕਰਨੀ ਸਿੱਖੀਏ। ਅੱਜ ਸੁਸਾਇਟੀ ਦਾ ਬਹੁਤ ਵੱਡਾ ਕਸੂਰ ਹੈ, ਜਿਸ ਸਮਾਜ ਵਿੱਚ ਤੁਸੀਂ ਰਹਿ ਰਹੇ ਹੋ, ਜਿਸ ਰੰਬਨ ਸ਼ਹਿਰ ਵਿੱਚ ਰਹਿ ਰਹੇ ਹੋ ਨਾ, ਇਸ ਸ਼ਹਿਰ ਦੇ ਰਹਿਣ ਵਾਲੇ ਸਾਰੇ ਤੁਹਾਡੇ ਭੈਣ ਭਰਾਵਾਂ ਨੇ। ਜੇ ਪਤਾ ਲੱਗੇ ਨਾ ਦੋ ਭਰਾਵਾਂ ਦੀ ਬਣਦੀ ਨਹੀਂ, ਯਤਨ ਕਰੋ ਉਹਨਾਂ ਦੀ ਏਕਤਾ ਹੋ ਜਾਵੇ। ਅਤੇ ਜੇ ਤੁਸੀਂ ਸੋਚੋਗੇ ਨਾ ਏਕਤਾ ਤਾਂ ਹੋਏਗੀ ਨਹੀਂ, ਨਾ ਹੋਵੇ ਕੋਈ ਬਾਤ ਨਹੀਂ ਹੈ, ਯਤਨ ਕਰਨ ਵਾਲਿਆਂ ਨੂੰ ਬਲੈਸਿੰਗਸ ਮਿਲ ਜਾਏਗੀ। ਜਪੋ ਸਤਨਾਮ, ਯਤਨ ਕਰੋ, ਅੱਜ ਬਹੁਤ ਲੋੜ ਹੈ ਦੋ ਸਕੇ ਭਰਾਵਾਂ ਨੂੰ। ਮੈਂ ਤਾਂ ਕਹਾਂਗਾ ਸੌਖਾ ਜਿਹਾ ਤਰੀਕਾ ਹੈਗਾ, ਆਪਣੇ ਘਰ ਖਾਣਾ ਖਾਣੇ 'ਤੇ ਸੱਦ ਲਓ ਦੋਨਾਂ ਨੂੰ, ਪਹਿਲਾਂ ਪੁੱਛ ਲਓ ਤੇਰੀ ਫੇਵਰੇਟ ਫੂਡ ਕੀ ਹੈ, ਤੇਰਾ ਜਿਹੜਾ ਜਿਹੜਾ ਫੇਵਰੇਟ ਫੂਡ ਹੈ ਬਣਾ ਦਿਓ, ਦੋਨਾਂ ਨੂੰ ਸੱਦ ਲਓ ਅਤੇ ਹੱਥ ਜੋੜ ਦਿਓ, ਵੀਰਾ ਮੈਂ ਤੈਨੂੰ ਖਾਣੇ 'ਤੇ ਤਾਂ ਸੱਦਿਆ ਹੈ, ਇਕੱਠੇ ਬੈਠ ਕੇ ਪਿਆਰ ਕਰਨਾ ਸਿੱਖੀਏ। ਮੈਨੂੰ ਨਹੀਂ ਪਤਾ ਉਹ ਖਾਣ ਵੀ ਕਿ ਨਾ ਖਾਣ, ਹੋ ਸਕਦਾ ਗੁੱਸੇ 'ਚ ਤੁਹਾਡੇ ਨਾਲ ਵੀ ਟੁੱਟ ਕੇ ਚਲੇ ਜਾਣ, ਪਰ ਤੁਹਾਨੂੰ ਗੁਰੂ ਦੀ ਬਲੈਸਿੰਗ ਜ਼ਰੂਰ ਮਿਲੇਗੀ। ਦੁਨੀਆ ਗੱਲਾਂ ਕਰੇਗੀ, ਉਹਦੇ ਵਰਗਾ ਬੰਦਾ ਨਹੀਂ ਦੇਖਣਾ। ਦੋ ਟੁੱਟੇ ਭਰਾਵਾਂ ਨੂੰ ਘਰ ਸੱਦ ਕੇ ਪ੍ਰਸ਼ਾਦਾ ਛਕਾ ਕੇ ਵੀ ਏਕਤਾ ਕਰਾਉਂਦਾ ਸੀ, ਜੇ 10 ਥਾਵਾਂ 'ਤੇ ਯਤਨ ਕਰੋਗੇ ਨਾ ਇੱਕ ਅੱਧ ਜ਼ਰੂਰ ਜੁੜੇਗਾ, ਖਿਆਲ ਕਰਿਓ, ਜੁੜ ਗਿਆ ਅਤੇ ਉਹਨਾਂ ਦੀਆਂ ਅਸੀਸਾਂ ਤੁਹਾਨੂੰ ਤਾਰ ਦੇਣਗੀਆਂ। ਚੰਗੇ ਕਰਮਾਂ ਲਈ ਉੱਦਮ, ਤੀਸਰਾ ਸਰਮਖੰਡ। ਗੁਰੂ ਕਹਿੰਦੇ ਇਸ ਜੀਵਨ ਦੇ ਵਿੱਚ ਫਿਰ ਮਨ ਘੜਿਆ ਜਾਂਦਾ ਹੈ, ਉਹ ਜੀਵਨ ਦੀਆਂ ਤੁਸੀਂ ਪਰਖ ਨਹੀਂ ਸਕਦੇ, ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ। ਉੱਥੇ ਸੁਰਤ ਬੜੀ ਪਵਿੱਤਰ ਹੋਏਗੀ, ਮਤ ਬੜੀ ਪਵਿੱਤਰ ਹੋਏਗੀ, ਮਨ ਬੜਾ ਪਵਿੱਤਰ ਹੋਏਗਾ, ਬੁੱਧ ਬੜੀ ਪਵਿੱਤਰ ਹੋਏਗੀ, ਇਹ ਮਨੁੱਖ ਰੱਬ ਨੂੰ ਚੰਗੇ ਲੱਗਣਗੇ। ਦੋ ਤਬਦੀਲੀਆਂ ਹੋਰ ਰਹਿ ਗਈਆਂ ਨੇ, ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਉਹ ਹੈ ਕਰਮਖੰਡ ਸੱਚਖੰਡ। ਕੱਲ੍ਹ ਨੂੰ ਮੈਂ ਯਤਨ ਕਰਾਂਗਾ 10-15 ਕੁ ਮਿੰਟਾਂ ਵਿੱਚ, ਇਹ ਲਾਸਟ ਕੰਸੈਪਟ, ਉਸ ਤੋਂ ਬਾਅਦ ਬੱਚਿਆਂ ਦਾ ਗੁਰਬਾਣੀ ਅੰਤਾਕਸ਼ਰੀ ਕੰਪੀਟੀਸ਼ਨ, ਇੱਕ ਵਿਸ਼ਵਾਸ ਦਿਵਾਵਾਂ। ਅੱਜ ਹਰ ਕੋਈ ਕਹਿੰਦਾ ਜੀ ਬੱਚਿਆਂ ਨੂੰ ਕਿਵੇਂ ਜੋੜਿਆ ਜਾਵੇ, ਜੋੜਨ ਵਾਸਤੇ ਤੁਹਾਨੂੰ ਨਵੇਂ ਨਵੇਂ ਤਰੀਕੇ ਅਪਣਾਉਣੇ ਪੈਣਗੇ। ਉਹਨਾਂ ਵਿੱਚੋਂ ਇੱਕ ਤਰੀਕਾ ਹੈ ਕਿ ਐਂਟਰਟੇਨਮੈਂਟ ਦੇ ਸਟਾਈਲ ਦੇ ਵਿੱਚ ਬੱਚਿਆਂ ਨੂੰ ਤੁਸੀਂ ਗੁਰਬਾਣੀ ਦਾ ਟੇਸਟ ਕਿਵੇਂ ਦੇ ਜਾਓ। ਕੱਲ੍ਹ ਨੂੰ ਜਿਹੜਾ ਗੁਰਬਾਣੀ ਅੰਤਾਕਸ਼ਰੀ ਕੰਪੀਟੀਸ਼ਨ ਹੋਏਗਾ, ਮੇਰਾ ਵਿਸ਼ਵਾਸ ਹੈ ਜੇ ਪਤੀ ਪਤਨੀ ਆਪਸ ਵਿੱਚ ਖੇਡਣ ਲੱਗ ਜਾਣ ਬਹੁਤ ਸਾਰਾ ਅਸਰ ਬੱਚਿਆਂ 'ਤੇ ਪਵੇਗਾ। ਇੱਕ ਰੂਟੀਨ ਹੁੰਦਾ ਨਾ ਬਾਹਰ ਖਾਣ ਜਾਣ ਦਾ, ਵੀ ਹਰ ਹਫ਼ਤੇ ਆਪਾਂ ਬਾਹਰ ਖਾਣ ਜਾਣਾ, ਰੱਬ ਨਾ ਕਰੇ ਕਿਤੇ ਆਪਸੀ ਤਕਰਾਰ ਪੈਦਾ ਹੋ ਜਾਵੇ ਨਾ ਤਾਂ ਉਹ ਰੂਟੀਨ ਵੀ ਜੋੜ ਦਿੰਦਾ, ਕਿਉਂਕਿ ਅੱਜ ਖਾਣ 'ਤੇ ਜਾਣਾ ਹੀ, ਗੱਲ ਤਾਂ ਕਰਨੀ ਪਏਗੀ ਨਾ, ਅਤੇ ਉਸ ਬਹਾਨੇ ਹੀ ਗੱਲ ਹੋ ਜਾਏਗੀ। ਜੇ ਅਸੀਂ ਘਰਾਂ ਵਿੱਚ ਗੁਰਬਾਣੀ ਦੀ ਖੇਡ ਖੇਡਾਂਗੇ, ਕਿਸੇ ਵੇਲੇ ਆਪਸ ਵਿੱਚ ਰੁੱਸਣਾ ਵੀ ਹੋਇਆ ਤਾਂ ਫਿਰ ਖੇਡ ਖੇਡਣ ਵਾਸਤੇ ਤਾਂ ਜਾਂ ਰੂਟੀਨ ਟੁੱਟੇਗਾ ਅਤੇ ਜਾਂ ਫਿਰ ਉਹ ਜਿਹੜਾ ਹੈ ਆਪਸ ਵਿੱਚ ਤੋੜਨਾ ਜੁੜ ਜਾਏਗਾ। ਗੁਰੂ ਰਹਿਮਤ ਕਰਨ, ਕੱਲ੍ਹ ਦਾ ਅਖੀਰਲਾ ਦਿਨ ਤੁਹਾਡੀਆਂ ਅਸੀਸਾਂ ਲੈ ਕੇ ਨਦੀ ਨਾਮ ਸੰਜੋਗੀ ਮੇਲਾ, ਇਹਨਾਂ ਦਿਨਾਂ ਦੌਰਾਨ ਕੁਛ ਚੰਗਾ ਲੱਗਿਆ ਅਪਣਾ ਲੈਣਾ, ਨਾ ਚੰਗਾ ਲੱਗਿਆ ਬਾਕੀ ਵੀ ਤਾਂ ਆਪਾਂ ਭੁਲਾਉਂਦੇ ਇਹ ਵੀ ਭੁੱਲ ਜਾਣਾ। ਕੋਸ਼ਿਸ਼ ਕਰਨੀ ਜਪਜੀ ਸਾਹਿਬ ਤੋਂ ਬਿਨਾਂ ਜੀਵਨ ਨਾ ਜਿਉਣਾ, ਰੋਜ਼ਾਨਾ ਜਪਜੀ ਸਾਹਿਬ ਦਾ ਪਾਠ ਜ਼ਰੂਰ ਕਰਨਾ। ਜਿਸ ਮਨੁੱਖ ਦੀ ਜ਼ਿੰਦਗੀ ਵਿੱਚ ਜਪਜੀ ਸਾਹਿਬ ਨਹੀਂ ਹੈ, ਇਦੋਂ ਵੱਡਾ ਆਲਸੀ ਕੀ ਹੋਏਗਾ? ਗੁਰੂ ਪਿਆਰ ਵਾਲਿਓ, ਇਦੋਂ ਵੱਡਾ ਲੇਜ਼ੀਨੈਸ ਕੀ ਹੋ ਸਕਦਾ ਹੈ ਜੇ ਨਿਤਨੇਮ ਨਾ ਹੋਵੇ। ਇੱਕ ਗੱਲ ਛੋਟੀ ਜਿਹੀ ਹੋਰ ਯਾਦ ਆਈ, ਮੈਂ ਉਹ ਵੀ ਕਹਿ ਦਿਆਂ। ਕਹਿੰਦੇ ਇੱਕ ਮਨੁੱਖ ਸੁੱਤਾ ਪਿਆ, ਬ੍ਰਿਕਸ਼ ਦੇ ਬੇਰ ਲੱਗੇ ਹੋਏ, ਬੇਰ ਖਾਣ ਵਾਲੇ। ਕਹਿੰਦਾ ਰੱਬ ਨੂੰ ਬ੍ਰਿਕਸ਼ ਵੀ ਨਹੀਂ ਬਣਾਉਣੇ ਆਏ, ਥੋੜ੍ਹੇ ਜਿਹੇ ਨੀਵੇਂ ਬਣਾਏ ਹੁੰਦੇ ਅਤੇ ਪਏ ਪਏ ਤੋੜ ਕੇ ਖਾ ਲੈਂਦੇ, ਸੁੱਤਾ ਹੈ, ਆਲਸੀ ਹੈ, ਲੇਜ਼ੀ ਹੈ ਬੜਾ। ਇੰਨੇ ਚਿਰ ਨੂੰ ਹਨੇਰੀ ਚੱਲੀ, ਹਵਾ ਆਈ, ਟਾਹਣੀਆਂ ਹੱਲੀਆਂ, ਇੱਕ ਬੇਰ ਟੁੱਟਿਆ ਉਹਦੇ ਛਾਤੀ 'ਤੇ ਗਿਰ ਗਿਆ। ਕਹਿੰਦਾ ਰੱਬ ਨੂੰ ਹਨੇਰੀ 'ਤੇ ਚਲਾਉਂਦਾ, ਚਲਾਉਣੀ ਨਹੀਂ ਆਈ, ਤਰੀਕੇ ਨਾਲ ਹਿਲਾਉਂਦਾ ਨਾ ਸਿੱਧਾ ਮੂੰਹ 'ਚ ਹੀ ਪੈ ਜਾਂਦਾ, ਚੰਗਾ ਸੀ। ਸੋਚਦਾ ਹੁਣ ਕਰਾਂ ਕੀ, ਕੋਈ ਆਵੇ ਨੇੜੇ ਅਤੇ ਉਹਨੂੰ ਕਵਾਂ। ਕਹਿੰਦੇ ਉੱਠਾਂ ਵਾਲੇ ਜਾ ਰਹੇ ਸੀ, ਕੈਮਲ ਊਠ, ਉਹਨਾਂ ਨੂੰ ਆਵਾਜ਼ਾਂ ਮਾਰਦਾ, ਕਹਿੰਦਾ ਉੱਠਾਂ ਵਾਲੇ ਉਹ ਗੱਲ ਸੁਣ ਜਾਓ। ਉਹ ਵਿਚਾਰੇ ਸੋਚਦੇ ਨੇ ਕੌਣ ਉੱਠ ਮੋੜਦਾ ਫਿਰੇਗਾ, ਕਿਉਂਕਿ ਉੱਠ ਤੋਂ ਉਤਰਨਾ ਹੋਵੇ ਤਾਂ ਉਹਨੂੰ ਬਿਠਾਉਣਾ ਪੈਂਦਾ, ਅਤੇ ਉੱਠ ਦੋ ਵਾਰੀ ਉੱਠਦਾ ਦੋ ਵਾਰੀ ਬੈਠਦਾ, ਕੌਣ ਇੰਨੀ ਮਿਹਨਤ ਕਰੇਗਾ। ਤੁਰ ਕੇ ਨਹੀਂ ਸੁਣ ਰਿਹਾ, ਇਹ ਆਵਾਜ਼ਾਂ ਮਾਰਦਾ। ਇੱਕ ਨੇ ਵਿਚਾਰੇ ਨੇ ਸੋਚਿਆ ਕੋਈ ਬਿਪਤਾ ਹੋਏਗੀ, ਸੁਣ ਲਈਏ, ਨੇੜੇ ਲਿਆਇਆ। ਹੁਣ ਇਹ ਧਰਤੀ 'ਤੇ ਪਿਆ ਹੈ, ਉਹ ਉੱਠ 'ਤੇ ਚੜ੍ਹਿਆ 15 ਫੁੱਟ ਉੱਚਾ, ਉਹ ਉੱਪਰੋਂ ਹੀ ਪੁੱਛਦਾ ਹਾਂ ਵੀ ਦੱਸ ਵੀ। ਕਹਿੰਦਾ ਨਾ ਇੱਕ ਬੇਰ ਗਿਰ ਗਿਆ, ਚੁੱਕ ਕੇ ਮੇਰੇ ਮੂੰਹ 'ਚ ਪਾ ਦੇ। ਉਹ ਸੋਚਦਾ ਪਾਗਲ ਬੰਦਾ, ਇਹਦੀ ਕੀ ਗੱਲ ਸੁਣਨੀ, ਅੱਗੇ ਤੁਰ ਗਿਆ। ਤੁਰਿਆ ਨਾ, ਇਹ ਪਤਾ ਕੀ ਬੋਲਦਾ, ਕਹਿੰਦਾ ਉੱਠਾਂ ਵਾਲੇ ਵੀ ਬਹੁਤ ਲੇਜ਼ੀ ਹੁੰਦੇ ਨੇ, ਇਹ ਵੀ ਆਲਸੀ ਹੁੰਦੇ ਨੇ, ਅਤੇ ਮੈਂ ਬੇਨਤੀ ਕਰਾਂ ਜੇ ਅੱਜ ਤੋਂ ਵੀ ਨਿਤਨੇਮ ਨਾ ਸ਼ੁਰੂ ਕੀਤਾ ਨਾ, ਫਿਰ ਮੈਂ ਸ੍ਰੰਭਣ ਵਾਲਿਆਂ ਨੂੰ ਕਦੀ ਆਲਸੀ ਨਹੀਂ ਕਹਾਂਗਾ ਅੱਜ ਤੋਂ ਬਾਅਦ। ਅੱਜ ਜਿਹੜਾ ਕਿਹਾ ਗਿਆ ਉਹ ਮੁਆਫ਼ ਕਰ ਦੇਣਾ, ਭੁੱਲ ਚੁੱਕ ਦੀ ਖਿਮਾ, ਫਤਿਹ ਦੀ ਸਾਂਝ ਕਰਕੇ ਅਸੀਸਾਂ ਦੇਣੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।